ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਚੱਲ ਰਿਹਾ ਔਰ ਇੱਕ ਵਾਰੀ ਫੇਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦਿਨ ਐਤਵਾਰ ਵਾਲੇ ਦਿਨ 1 ਨਵੰਬਰ ਦਿਨ ਸ਼ੁਰੂ ਹੋ ਚੁੱਕਾ 1 ਨਵੰਬਰ ਵਾਲਾ 2020। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿੰਘ ਸਿੱਧੂ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਤਹਿ ਦਿਲ ਤੋਂ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਤੇ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਬਹੁਤ ਸਾਰੇ ਸੱਜਣ ਜੁੜਨਗੇ ਪ੍ਰੋਗਰਾਮ 'ਚ। ਤੁਸੀਂ ਵੀ ਜੁੜੇ ਹੋਏ ਹੋ, ਸਵੇਰ ਦੇ ਪ੍ਰੋਗਰਾਮ ਸੁਣ ਰਹੇ ਹੋ, ਗੁਰਬਾਣੀ ਵਿਚਾਰ ਦਲਜੀਤ ਸਿੰਘ ਮਹਿਤਾ ਚੌਂਕ ਪੇਸ਼ ਕਰਦੇ ਨੇ। ਪਿਛਲੇ ਕਈ ਮਹੀਨਿਆਂ ਤੋਂ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਏ ਨੇ ਅਤੇ ਅੱਜ ਉਹਨਾਂ ਦੀ ਛੁੱਟੀ ਦਾ ਦਿਨ। ਕਾਫੀ ਬਿਜ਼ੀ ਰਿਹਾ ਪ੍ਰੋਗਰਾਮ, ਅਰਦਾਸ ਨੂੰ ਸੰਪੂਰਨ ਕੀਤਾ, ਵਿਆਖਿਆ ਨੂੰ ਸੰਪੂਰਨ ਕੀਤਾ। ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਨੇ ਇਸ ਤੋਂ ਲਾਹਾ ਲਿਆ ਉਹਨਾਂ ਨੇ, ਔਰ ਇਹ ਵੀ ਡਿਮਾਂਡ ਆ ਰਹੀ ਹੈ ਕਿ ਉਸਦੀ ਸੀਰੀਜ਼ ਬਣਾ ਕੇ ਪਾ ਦਿੱਤੀ ਜਾਵੇ। ਜਿਹੜੇ ਕਿ ਕੰਮ ਆਰੰਭ ਹੋ ਚੁੱਕਾ ਹੈ ਅਤੇ ਉਸਦੀ ਗ੍ਰਾਫਿਕਸ ਵੀ ਚੱਲ ਰਹੀ ਹੈ, ਸੋ ਉਹ ਵੀ ਜਲਦੀ ਹੀ ਪਾ ਦਿੱਤਾ ਜਾਣਗੇ। ਕਈ ਮਸਲੇ ਜਿਹੜੇ ਨੇ ਇਸ ਦੌਰਾਨ ਹੋਰ ਆਏ ਨੇ, ਉਹਨਾਂ ਨੂੰ ਨੋਟ ਕੀਤਾ ਹੋਇਆ ਉਹ ਗਿਆਨੀ ਜੀ ਹੁਣਾਂ ਤੋਂ ਆਉਣ ਵਾਲੇ ਹਫ਼ਤੇ ਅਸੀਂ ਪੁੱਛਾਂਗੇ। ਪਰ ਅੱਜ ਸਮਾਜ ਦੇ ਵਿੱਚ ਹੋਰ ਜਿਹੜੇ ਚਲੰਤ ਮਸਲੇ ਨੇ ਉਹਨਾਂ 'ਤੇ ਗੱਲ ਕਰਾਂਗੇ। ਆਪਣੇ ਭਾਈਚਾਰੇ ਦਰਪੇਸ਼ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ 'ਤੇ ਗੱਲਬਾਤ ਕੀਤੀ ਜਾਏਗੀ। ਮੌਸਮ ਦੀ ਜਾਣਕਾਰੀ ਹੋਏਗੀ, ਖਬਰਾਂ ਹੋਣਗੀਆਂ ਅਤੇ ਗੀਤ ਸੰਗੀਤ, ਇੱਕ ਦੋ ਗੀਤ ਵੀ ਤੁਹਾਨੂੰ ਵਧੀਆ ਵਧੀਆ ਸੁਣਾਉਣੇ ਆ, ਵਿਚਾਰਾਂ ਵੀ ਹੋਣਗੀਆਂ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਆਸਟ੍ਰੇਲੀਆ ਦੇ 10 ਵਜੇ ਤੱਕ ਸਿਡਨੀ ਸਮੇਂ ਦੇ ਮੁਤਾਬਿਕ। ਔਰ ਇਸ ਵੇਲੇ ਘੜੀ 8:03 ਸਵੇਰ ਦੇ ਦਿਖਾ ਰਹੀ ਹੈ ਈਸਟ ਕੋਸਟ ਦੇ ਉੱਤੇ, ਪਰ ਬ੍ਰਿਸਬਨ ਦੇ ਵਿੱਚ ਜਿੱਥੇ ਕਿ ਲੇਬਰ ਸਰਕਾਰ ਬਣ ਚੁੱਕੀ ਹੈ ਇੱਕ ਵਾਰੀ ਫਿਰ 2 ਸੀਟਾਂ ਐਕਸਟਰਾ ਲੈ ਕੇ, ਜਿਹੜੀ ਕਿ ਕੱਲ੍ਹ ਆਪਾਂ ਅੰਦਾਜ਼ਾ ਲਾਇਆ ਹੀ ਸੀ, ਉੱਥੇ ਇਸ ਵੇਲੇ 7:03 ਹੋਏ ਨੇ। ਐਡਲੇਡ ਦੇ ਵਿੱਚ 7:32 ਹੋਏ ਨੇ ਸਵੇਰ ਦੇ, ਪਰਥ ਦੇ ਵਿੱਚ 5:03 ਹੈ ਔਰ ਨਵੀਂ ਦਿੱਲੀ ਦੇ ਵਿੱਚ 2:33 ਅੱਧੀ ਰਾਤ ਟੱਪ ਚੁੱਕੀ ਹੈ ਔਰ ਲੰਡਨ ਦੇ ਵਿੱਚ 9:03 ਰਾਤ ਦੇ ਹੋਏ ਨੇ। ਸ਼ਨਿਚਰਵਾਰ ਚੱਲ ਰਿਹਾ ਹੈ ਅਜੇ 31 ਅਕਤੂਬਰ, ਅਤੇ 31 ਅਕਤੂਬਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ, ਜਿੱਥੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 5:03 ਹੋਏ ਨੇ ਔਰ ਵੈਨਕੂਵਰ ਦੇ ਵਿੱਚ ਅਤੇ LA ਦੇ ਵਿੱਚ 2:03 ਦੁਪਹਿਰ ਦੇ ਹੋਏ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ, ਆਓ ਜੀ, ਜੀ ਆਇਆਂ ਨੂੰ, ਅਤੇ ਸਾਡੇ ਨਾਲ ਜੁੜੋ, ਵਿਚਾਰਾਂ ਕਰੋ, ਸਾਂਝੀਆਂ ਫੋਟੋਆਂ ਤਸਵੀਰਾਂ ਐਨੀਥਿੰਗ ਟੈਲੀਗ੍ਰਾਮ ਦੇ ਉੱਤੇ request@harmanradio.com। ਅਤੇ ਸਵੇਰ ਦੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਜਸਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਹੋਏ ਨੇ ਅਤੇ ਮੁਲਤਾਨੀ ਸਾਹਿਬ, ਅਤੇ ਇਹਨਾਂ ਦਾ ਵੀ ਆਪਾਂ ਮੈਸੇਜ ਲਵਾਂਗੇ। ਕੁਲਵੀਰ ਸੰਧੂ ਵੀ ਆ ਗਏ ਨੇ ਪ੍ਰੋਗਰਾਮ ਅਤੇ ਚਲੋ ਪਿਆਰਿਓ, ਟਰੱਕਾਂ ਦੇ ਬਾਰੇ ਅੱਜ ਗੱਲ ਕਰਨੀ ਆ, ਟਰੱਕਿੰਗ ਬਿਜ਼ਨਸ ਦੇ ਬਾਰੇ ਗੱਲ ਕਰਨੀ ਆ। ਬਹੁਤ ਸਾਰੇ ਸਾਡੇ ਭਾਈਚਾਰੇ ਦੇ ਵਿੱਚ ਲੋਕ ਜਿਹੜੇ ਨੇ ਪੰਜਾਬੀ ਖਾਸ ਕਰਕੇ ਟਰੱਕਾਂ ਵੱਲੋਂ ਖਿੱਚੇ ਚਲੇ ਜਾਂਦੇ ਨੇ, ਕਿਉਂ ਜਾਂਦੇ ਨੇ ਇਹਦੇ ਬਾਰੇ ਗੱਲ ਕਰਾਂਗੇ। ਉੱਥੇ ਕੀ ਕੀ ਸਮੱਸਿਆਵਾਂ ਨੇ ਬਿਜ਼ਨਸ ਦੇ ਵਿੱਚ, ਕੀ ਹੋ ਰਿਹਾ ਆ ਔਰ ਕੀ ਨਹੀਂ ਹੋਣਾ ਚਾਹੀਦਾ, ਇਸ ਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਸੋ ਇਹ ਇੱਕ ਬੜੀ ਰਿਸਪੋਂਸੀਬਲ ਜੋਬ ਹੈ ਟਰੱਕਿੰਗ ਦੀ, ਅਤੇ ਅੱਜ ਆਪਾਂ ਗੀਤ ਵੀ 1-2 ਟਰੱਕਾਂ ਵਾਲੇ ਤੁਹਾਨੂੰ ਸੁਣਾਉਣੇ ਆ। ਸੋ ਬਹੁਤ ਸਾਰੇ ਪਰਿਵਾਰ ਇਹ ਤੋਂ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਜਦੋਂ ਟਰੱਕ ਡਰਾਈਵਰ ਜਾਂਦਾ ਹੈ ਤਾਂ ਉਹਦੇ ਪਿੱਛੇ ਸਾਰਾ ਹੀ ਪਰਿਵਾਰ ਉਹਦਾ ਇੰਤਜ਼ਾਰ ਕਰਦਾ ਹੁੰਦਾ ਘਰ ਦੇ ਵਿੱਚ, ਅਤੇ ਬੱਚੇ ਵੀ ਟਰੱਕ ਬੜਾ ਲਾਈਕ ਕਰਦੇ ਨੇ, ਵਿੱਚ ਬੈਠਣਾ ਚਾਹੁੰਦੇ ਨੇ, ਫੋਟੋਆਂ ਖਿਚਾਉਂਦੇ ਨੇ, ਅਤੇ ਆਫਕੋਰਸ ਚਲੋ ਐਨੀਵੇ ਪ੍ਰੋਗਰਾਮ ਦਾ ਆਰੰਭ ਕਰਦੇ ਹਾਂ ਜੀ। ਅਤੇ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਚੱਲਦਾ ਆ ਦਲਜੀਤ ਸਿੰਘ ਮਹਿਤਾ ਚੌਂਕ, ਬੜੇ ਤਹਿ ਦਿਲੋਂ ਧੰਨਵਾਦੀ ਹਾਂ, ਬੜਾ ਸਕੂਨ ਮਿਲਦਾ ਸਵੇਰ ਨੂੰ ਪ੍ਰੋਗਰਾਮ ਉਹਨਾਂ ਦਾ ਸੁਣ ਕੇ, ਅਤੇ ਬੜੀ ਮਿਹਨਤ ਕਰ ਰਹੇ ਨੇ, ਸਹਿਜ ਪਾਠ ਵੀ ਚੱਲ ਰਿਹਾ, ਅਤੇ ਉਹ ਤੋਂ ਵੀ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਲਾਹਾ ਲੈਂਦੇ ਆ। ਔਰ ਦੂਸਰੀ ਗੱਲ ਕਿ ਬੜੀ ਛੇਤੀ ਹੀ ਹੋਰ ਫੀਚਰ ਆ ਰਹੇ ਨੇ ਹਰਮਨ ਰੇਡੀਓ ਦੇ ਉੱਤੇ, ਜਿਨ੍ਹਾਂ ਦੇ ਵਿੱਚ ਚਾਚਾ ਚੰਡੀਗੜ੍ਹੀ ਆ ਰਿਹਾ ਸੀਰੀਜ਼, ਅਤੇ ਗੁਰਪੁਰਬ ਕਥਾਵਾਂ ਅਮਰਦੀਪ ਕੌਰ ਦੀਆਂ ਆ ਰਹੀਆਂ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ। ਅਤੇ ਕੱਲ੍ਹ ਹੀ ਮੈਂ ਇੱਕ ਵਿਚਾਰ ਉਹਨਾਂ ਦੇ ਰਿਕਾਰਡ ਕਰ ਕੀਤੇ ਹੋਏ ਉਹਨਾਂ ਨੂੰ ਫਿਲਟਰ ਕਰ ਰਿਹਾ ਸੀ, ਅਤੇ ਵੈਸੇ ਤਾਂ ਮੈਂ ਕਿਤਾਬ ਬਹੁਤ ਵਾਰੀ ਪੜ੍ਹੀ ਹੈ ਗੁਰਪੁਰਬ ਕਥਾਵਾਂ, ਇਹਦੇ ਵਿਚਾਰ ਵੀ ਮੈਂ ਰਿਕਾਰਡ ਕੀਤੇ ਹੋਏ ਨੇ, ਪਰ ਇਹ ਕਿਤਾਬ ਜਿੰਨੀ ਵਾਰੀ ਮਰਜ਼ੀ ਪੜ੍ਹੀ ਜਾਓ ਉਨਾ ਹੀ ਆਨੰਦ ਆਉਂਦਾ ਹੈ, ਕਿਉਂਕਿ ਇਹ ਗੁਰੂ ਸਾਹਿਬ ਦੀ ਮਹਿਮਾ ਹੈ ਇਹਦੇ ਵਿੱਚ। ਦਸਾਂ ਗੁਰੂ ਸਾਹਿਬਾਂ ਦੀ ਮਹਿਮਾ ਸਿਧਾਂਤ ਇੱਕ ਛੋਟੀ ਜਿਹੀ ਕਿਤਾਬ ਦੇ ਵਿੱਚ, ਜਿਹੜੀ ਕਿ ਜੇ ਤੁਸੀਂ ਪੜ੍ਹਨ ਲੱਗੋ ਨਾ ਲਗਾਤਾਰ, ਤਾਂ ਮੈਨੂੰ ਲੱਗਦਾ ਇੱਕ ਦੋ ਦਿਨ ਦੇ ਵਿੱਚ ਬੰਦਾ ਪੜ੍ਹ ਦਿੰਦਾ, ਇੰਨੀ ਰੌਚਕ ਬਣ ਜਾਂਦੀ ਕਿਤਾਬ। ਜਿੰਨਾ ਮਰਜ਼ੀ ਪੜ੍ਹੀ ਜਾਓ ਮੁੜ ਮੁੜ ਕੇ ਬੜੇ ਕਬਾੜ ਖੁੱਲ੍ਹਦੇ ਨੇ, ਮਤਲਬ ਦਿਮਾਗ ਦੇ ਜਿਹੜੇ ਬੰਦ ਪਏ ਨੇ, ਤਾਂ ਉਹਨਾਂ ਉੱਥੋਂ ਮੈਂ ਨਵੀਂ ਚੀਜ਼ਾਂ ਵੀ ਸਿੱਖਦੇ ਹਾਂ ਅਸੀਂ। ਅਤੇ ਹੁਣ ਉਸ ਕਿਤਾਬ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਵਰਤਾਂਤ ਆਉਂਦਾ ਆ, ਅਤੇ ਕਹਿੰਦੇ ਵੀ ਜਦੋਂ ਵਿਚਾਰ ਵਿੱਚ ਵੀ ਬਾਣੀ ਹੋਵੇਗੀ, ਕਰਮ ਵਿੱਚ ਵੀ ਬਾਣੀ ਹੋਵੇਗੀ, ਫਿਰ ਪਾਪ ਨੂੰ ਟਿਕਣ ਲਈ ਥਾਂ ਨਹੀਂ ਮਿਲੇਗੀ। ਇਹੀ ਨੁਕਤਾ ਆ, ਜਦੋਂ ਅਸੀਂ ਸੋਚਾਂਗੇ ਵੀ, ਗੁਣਗੁਣਾਵਾਂਗੇ ਵੀ ਬਾਣੀ, ਸਾਡੇ ਮਨ ਦੇ ਵਿੱਚ ਪੰਕਤੀਆਂ ਚੱਲਣਗੀਆਂ ਗੁਰੂ ਸਾਹਿਬ ਦੀਆਂ, ਜਪਜੀ ਸਾਹਿਬ ਦੀਆਂ, ਕਿਸੇ ਵੀ ਗੁਰਬਾਣੀ ਦੀਆਂ, ਤਾਂ ਸਾਡੇ ਵਿਚਾਰਾਂ ਦੇ ਵਿੱਚ ਬਾਣੀ ਆ ਜਾਏਗੀ, ਫਿਰ ਸਾਡੇ ਜਿਹੜੇ ਕੰਮ ਨੇ ਉਹ ਵੀ ਉੱਦਾਂ ਦੇ ਚੱਲਣ ਲੱਗ ਗਏ, ਉਹਨਾਂ 'ਚ ਬਰਕਤਾਂ ਪੈਣ ਲੱਗ ਜਾਣਗੀਆਂ। ਫਿਰ ਜਦੋਂ ਕੰਮ 'ਚ ਵੀ ਬਾਣੀ ਹੈ ਅਤੇ ਵਿਚਾਰ 'ਚ ਵੀ ਬਾਣੀ, ਫਿਰ ਪਾਪ ਲਈ ਕਹਿੰਦੇ ਟਿਕਣ ਲਈ ਥਾਂ ਨਹੀਂ ਮਿਲੇਗੀ। ਦੈਟਸ ਮਤਲਬ ਬਹੁਤ ਸਿੰਪਲ ਜਿਹੀ ਚੀਜ਼ ਆ ਜੇ ਅਸੀਂ ਇਹਨੂੰ ਸਮਝੀਏ। ਹੁਣ ਭਾਈ ਸੁੰਦਰ ਜੀ ਨੇ ਪੁੱਛਿਆ ਕਿ ਪਾਤਸ਼ਾਹ, ਸੰਸਾਰ ਵਿੱਚ ਗੁਰੂ ਵੀ ਵੱਖ ਵੱਖ ਹੁੰਦੇ ਹਨ, ਅਤੇ ਸਤਿਗੁਰਾਂ ਨੇ ਕਿਹਾ, ਹਾਂ ਭਾਈ ਸੁੰਦਰ, ਗੁਰੂ ਚਾਰ ਪ੍ਰਕਾਰ ਦੇ ਹੁੰਦੇ ਨੇ। ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜੇ ਟੀਚਰ ਨੇ, ਅਧਿਆਪਕ ਨੇ ਸਕੂਲਾਂ ਦੇ ਵਿੱਚ, ਜਿਹੜੇ ਉਹ ਕੈਮਿਸਟਰੀ ਸਿਖਾਉਂਦੇ ਨੇ, ਫਿਜ਼ਿਕਸ ਸਿਖਾਉਂਦੇ ਨੇ, ਮੈਥ ਸਿਖਾਉਂਦੇ ਨੇ, ਸੋਸ਼ਲ ਸਾਇੰਸ, ਉਹਨਾਂ ਨੂੰ ਆਪਾਂ ਗੁਰੂ ਨਹੀਂ ਕਿਹਾ ਜਾ ਸਕਦਾ, ਉਹਨਾਂ ਨੂੰ ਉਸਤਾਦ ਕਿਹਾ ਜਾ ਸਕਦਾ, ਜਿਹੜੇ ਤੁਹਾਨੂੰ ਕਿੱਤਾ ਸਿਖਾਉਂਦੇ ਨੇ, ਰਹਿਣਾ ਬਹਿਣਾ ਸਿਖਾਉਂਦੇ ਨੇ। ਗੁਰੂ ਦੇ ਬਰਾਬਰ ਅਸੀਂ ਉਹਨਾਂ ਦੀ ਇੱਜ਼ਤ ਕਰਨੀ ਹੈ, ਪਰ ਗੁਰੂ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਅਕਾਲ ਪੁਰਖ ਗੁਰ ਦੇ ਨਾਲ ਜੋੜੇ, ਗੁਪਤ ਦੇ ਨਾਲ ਜੋੜੇ, ਉਹ ਗੁਰੂ ਹੁੰਦਾ। ਅਗਰ ਕੋਈ ਟੀਚਰ ਆਪ ਹੀ ਨਹੀਂ ਇਸ ਸਿਧਾਂਤ ਨੂੰ ਮੰਨਦਾ, ਉਹਨੂੰ ਗੁਰੂ ਨਹੀਂ ਕਿਹਾ ਜਾ ਸਕਦਾ, ਚਾਹੇ ਉਹ ਜਿੱਡਾ ਮਰਜ਼ੀ ਵਿਗਿਆਨੀ ਹੋਵੇ, ਜੋ ਮਰਜ਼ੀ ਹੋਵੇ, ਜਿੰਨਾ ਮਰਜ਼ੀ ਉਸਨੂੰ ਆਪਣੇ ਫੀਲਡ ਦੀ ਨੌਲੇਜ ਹੋਵੇ, ਕੈਮਿਸਟਰੀ ਤੱਤਾਂ ਦੀ ਨੌਲੇਜ ਹੋਵੇ, ਪਰ ਜੇ ਉਹ ਤੁਹਾਨੂੰ ਉਸ ਤੱਤਾਂ ਦੇ ਵਿੱਚ ਉਹ ਗੁਰੂ ਦੇ ਨਾਲ ਨਹੀਂ ਜੋੜਦਾ, ਤਾਂ ਫਿਰ ਉਸਨੂੰ ਗੁਰੂ ਨਹੀਂ ਕਿਹਾ ਜਾ ਸਕਦਾ। ਉਹ ਟੀਚਰ ਹੋਰ ਚੀਜ਼ ਹੁੰਦੀ ਹੈ, ਗੁਰੂ ਹੋਰ ਚੀਜ਼ ਹੁੰਦਾ ਹੈ। ਔਰ ਗੁਰੂ ਵੀ ਗਾਂ ਜਿਹੜੇ ਉਹਨਾਂ ਦੇ ਵੀ ਜਿਹੜੇ ਕੈਪੇਬਿਲਿਟੀਜ਼ ਆ, ਜਿਹੜੇ ਜਿਹੜੇ ਤੁਹਾਨੂੰ ਇਨਫਲੂਐਂਸ ਕਰਦੇ ਨੇ, ਉਹਨੂੰ ਉਹ ਚਾਰ ਤਰ੍ਹਾਂ ਦੇ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ। ਇਹ ਸਾਖੀ ਦੇ ਵਿੱਚੋਂ ਆ ਰਿਹਾ, ਕਿਤੇ ਗੁਰਬਾਣੀ ਦੇ ਵਿੱਚ ਤਾਂ ਨਹੀਂ ਲਿਖਿਆ। ਕਹਿੰਦੇ ਕਿ ਚਾਰ ਤਰ੍ਹਾਂ ਦੇ ਹੁੰਦੇ ਨੇ, ਪਰ ਗੁਰੂ ਨਾਨਕ ਇਹਨਾਂ ਸਾਰਿਆਂ ਤੋਂ ਵੱਡੇ ਨੇ। ਕਿਉਂ? ਕਹਿੰਦੇ ਵੀ ਇੱਕ ਹੁੰਦੇ ਆ ਭ੍ਰਿੰਗੀ ਗੁਰੂ, ਉਹ ਭ੍ਰਿੰਗੀ ਗੁਰੂ ਉਸ ਨੂੰ ਕਹਿੰਦੇ ਨੇ ਜੋ ਕਿਸੇ ਖਾਸ ਜਾਤ ਦੇ ਕੀੜੇ ਨੂੰ ਲੈ ਕੇ ਭ੍ਰਿੰਗੀ ਕੀੜਾ ਆਪਣੇ ਵਰਗਾ ਕਰ ਲੈਂਦਾ ਹੈ, ਹਰ ਇੱਕ ਨੂੰ ਨਹੀਂ। ਇੱਕ ਭ੍ਰਿੰਗੀ ਕੀੜਾ ਹੁੰਦਾ, ਇਸ ਦੇ ਬਾਰੇ ਡਿਟੇਲ 'ਚ ਤੁਹਾਨੂੰ ਮੈਂ ਇੰਗਲਿਸ਼ 'ਚ ਫਿਰ ਦੱਸਾਂਗਾ ਕਿ ਇੰਗਲਿਸ਼ 'ਚ ਕੀ ਕਹਿੰਦੇ ਨੇ। ਉਹ ਜਿਹੜਾ ਕੀੜਾ ਹੈ ਉਹ ਆਪਣੇ ਹੀ ਜਾਤ ਨੂੰ ਜਿਹੜਾ ਹੈ ਆਪਣੇ ਵਰਗਾ ਕਰ ਲੈਂਦਾ ਹੈ। ਇਸ ਤਰ੍ਹਾਂ ਜਿਹੜੇ ਗੁਰੂ ਹੁੰਦੇ ਨੇ ਉਹ ਇੱਕ ਖਾਸ ਵਰਗ, ਕਿਸੇ ਖਾਸ ਜਾਤ ਨੂੰ ਇਨਫਲੂਐਂਸ ਕਰਕੇ ਉਹਨਾਂ ਦੇ ਗਾਈਡ ਬਣਦੇ ਨੇ, ਵੀ ਇਹ ਸਾਡੇ ਕਹਿ ਲਓ ਕਿ ਪ੍ਰੋਤ ਨੇ, ਜਾਂ ਅਸੀਨਾ ਵਰਗੇ ਹੋਣਾ, ਜਾਂ ਸਾਡੀ ਜਾਤ ਦੇ ਨੇ, ਹੈ ਨਾ। ਉਹ ਇੱਕ ਇੱਕ ਇਸ ਤਰ੍ਹਾਂ ਦੇ ਗੁਰੂ ਹੁੰਦੇ ਨੇ। ਔਰ ਕਹਿੰਦੇ ਨੇ ਕਿ ਇਸੇ ਤਰ੍ਹਾਂ ਜਿਹੜਾ ਭ੍ਰਿੰਗੀ ਗੁਰੂ ਹੈ ਕਿਸੇ ਖਾਸ ਸਿੱਖ ਨੂੰ ਤਾਂ ਤਾਰ ਸਕਦਾ ਹੈ, ਭ੍ਰਿੰਗੀ ਗੁਰੂ ਹਰ ਇੱਕ ਨੂੰ ਨਹੀਂ ਤਾਰ ਸਕਦਾ। ਪਾਰਸ ਅੱਠਾਂ ਧਾਤਾਂ ਨੂੰ ਸੋਨਾ ਕਰ ਸਕਦਾ ਹੈ, ਹਰ ਇੱਕ ਚੀਜ਼ ਨੂੰ ਨਹੀਂ, ਜਿਸ ਨੂੰ ਪਾਰਸ ਗੁਰੂ ਕਹਿੰਦੇ ਹਨ। ਦੂਸਰੀ ਤਰ੍ਹਾਂ ਦੇ ਹੁੰਦੇ ਨੇ ਪਾਰਸ ਗੁਰੂ, ਉਹ ਵੀ ਕੁਝ ਸਿੱਖਾਂ ਨੂੰ ਸਵਾਰ ਦਿੰਦੇ ਨੇ ਤੇ ਪਰ ਆਪਣੇ ਵਰਗੇ ਪਾਰਸ ਨਹੀਂ ਕਰ ਸਕਦੇ। ਉਹ ਪਾਰਸ ਜਿਹੜਾ ਆ, ਕਹਿੰਦੇ ਇਸ ਦਾ ਮਤਲਬ ਇਹ ਆ ਕਿ ਪਾਰਸ ਜਿਹੜਾ ਆ ਅੱਠਾਂ ਧਾਤਾਂ ਨੂੰ ਸੋਨਾ ਕਰ ਸਕਦਾ ਆ, ਪਰ ਉਹਨਾਂ ਨੂੰ ਸੋਨਾ ਹੀ ਕਰ ਸਕਦਾ ਆ, ਪਾਰਸ ਨਹੀਂ ਬਣਾ ਸਕਦਾ ਆਪਣੇ ਵਰਗਾ। ਸੋ ਤੀਜਾ ਗੁਰੂ ਹੈ ਚੰਦਨ ਗੁਰੂ। ਚੰਦਨ ਗੁਰੂ ਦਾ ਕੀ ਆ, ਚੰਦਨ ਗੁਰੂ ਬਸੰਤ ਰੁੱਤ ਵਿੱਚ ਬਨਸਪਤੀ ਨੂੰ ਚੰਦਨ ਕਰਦਾ ਆ, ਪਰ ਬਾਂਸਾਂ ਦੇ ਰੁੱਖ ਨੂੰ ਚੰਦਨ ਨਹੀਂ ਕਰ ਸਕਦਾ। ਇੱਕ ਦਰਖਤ ਹੈ ਚੰਦਨ, ਜਦੋਂ ਬਸੰਤ ਦੇ ਵਿੱਚ ਉਹ ਖਿੜਦਾ ਉਸਦੀ ਸੁਗੰਧੀ ਆਉਂਦੀ ਹੈ ਤੇ ਆਲੇ ਦੁਆਲੇ ਸਾਰੇ ਦਰਖਤਾਂ ਦੇ ਵਿੱਚੋਂ ਉਹਨਾਂ ਦੀ ਸੁਗੰਧੀ ਆਉਣ ਲੱਗ ਪੈਂਦੀ ਆ, ਉਹਦੇ ਅਰਗੇ ਬਣ ਜਾਂਦੇ ਆ ਸੁਗੰਧਿਤ, ਪਰ ਬਾਂਸ ਜਿਹੜਾ ਆ ਉਹ ਰਿਐਕਟ ਨਹੀਂ ਕਰਦਾ ਉਹਨੂੰ। ਸੋ ਚੰਦਨ ਗੁਰੂ ਦੀਆਂ ਵੀ ਲਿਮਿਟੇਸ਼ਨਸ ਨੇ। ਹੁਣ ਕਹਿੰਦੇ ਚੌਥੇ ਨੇ ਦੀਪਕ ਗੁਰੂ, ਜਿਹੜੇ ਬਾਕੀ ਦੀਵਿਆਂ ਨੂੰ ਜਗਾ ਕੇ ਆਪਣੇ ਸਮਾਨ ਕਰ ਲੈਂਦਾ ਹੈ। ਦੀਵੇ ਨਾਲ ਦੀਵਾ ਜਗਦਾ ਆ, ਉਹਦੇ ਵਿੱਚ ਵੀ ਉਹੀ ਰੋਸ਼ਨੀ ਜਗ ਪੈਂਦੀ ਹੈ ਜਿਹੜੀ ਉਹਦੇ ਅੰਦਰ ਹੁੰਦੀ ਹੈ। ਸੋ ਉਸ ਇਹ ਚੌਹਾਂ ਸ਼੍ਰੇਣੀਆਂ ਦੇ ਵਿੱਚੋਂ ਦੀਪਕ ਗੁਰੂ ਦੀ ਮਹਾਨਤਾ ਹੈ, ਕਿਉਂਕਿ ਦੀਵੇ ਨਾਲ ਦੀਵਾ ਜਗ ਕੇ ਉਹ ਆਪਣੇ ਅਰਗਾ ਕਰ ਲੈਂਦਾ। ਹੁਣ ਕਹਿੰਦੇ ਵੀ ਗੁਰੂ ਨਾਨਕ ਇਹਨਾਂ ਸਾਰਿਆਂ ਤੋਂ ਇਸ ਲਈ ਵੱਡੇ ਨੇ ਕਿ ਉਹਨਾਂ ਦਾ ਨਾਂ ਸੁਣ ਕੇ ਹੀ ਜਮ ਡਰ ਜਾਂਦਾ ਹੈ। ਉਹਨਾਂ ਵਿੱਚ ਸਾਰੇ ਗੁਣ ਵੀ ਹਨ ਤੇ ਉਹਨਾਂ ਵਿੱਚ ਸਭ ਤੋਂ ਵੱਡੀ ਸਮਰੱਥਾ ਵੀ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਜਿੱਥੇ ਸੇਵਕਾਂ ਨੂੰ ਆਤਮ ਪ੍ਰਕਾਸ਼ ਦਿੰਦੇ ਹਨ ਉੱਥੇ ਜਮ ਉਹਨਾਂ ਤੋਂ ਡਰਦਾ ਹੈ, ਭੈ ਪੀਤ ਹੈ। ਜਿੱਥੇ ਗੁਰੂ ਦਾ ਸ਼ਬਦ ਹੈ ਉੱਥੇ ਜਮ ਨਹੀਂ ਆ ਸਕਦਾ। ਆਤਮ ਗਿਆਨ ਦੇਣ ਲੱਗਿਆਂ ਪ੍ਰੀਖਿਆ ਵੀ ਸਖ਼ਤ ਲੈਂਦੇ ਸਨ। ਸੋ ਇਹ ਨਵੀਂ ਗੱਲ ਮੈਂ ਵੈਸੇ ਪਹਿਲਾਂ ਵੀ ਪੜ੍ਹੀ ਸੀ, ਪਰ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਆਪਾਂ ਬੜਾ ਸੋਚਣਾ ਕਿ ਹਰ ਬੰਦੇ ਨੂੰ ਆਓ ਗੁਰੂ ਕੀ ਹਾਲ ਹੈ, ਗੁਰੂ ਕਿੱਥੇ, ਗੁਰੂ ਹੈ ਨਾ, ਗੁਰੂ ਗੁਰੂ ਸਿੱਧੂ ਵਾਂਗਰ ਕਰੀ ਜਾਂਦੇ ਆ। ਇਹ ਬੜਾ ਪਵਿੱਤਰ ਸ਼ਬਦ ਹੈ ਗੁਰੂ, ਜਿਹੜਾ ਆ ਜਿਹੜਾ ਅਕਾਲ ਪੁਰਖ ਨਾਲ ਸਾਨੂੰ ਜੋੜਦਾ ਹੈ, ਜਿਹੜਾ ਗੁਰ ਦੇ ਨਾਲ ਜੋੜਦਾ ਆ, ਉਹ ਬਹੁਤ ਹੀ ਪਵਿੱਤਰ ਸ਼ਬਦ ਹੈ। ਹੁਣ ਜਿਹੜਾ ਅਕਾਲ ਪੁਰਖ ਹੈ ਉਸਨੂੰ ਗੁਰ ਕਿਹਾ ਆ। ਸੁਖਮਨੀ ਸਾਹਿਬ ਦਾ ਪਵਿੱਤਰ ਸ਼ਲੋਕ ਹੈ, ਸ਼ੁਰੂ ਇੱਥੋਂ ਹੀ ਹੁੰਦਾ ਹੈ। ਸੁਖਮਨੀ ਸਾਹਿਬ ਏਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਹੈ। ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ੍ਰੀ ਗੁਰੂ ਦੇਵੇ ਨਵੇਂ। ਹੁਣ ਚਾਰ ਵੰਦਨਾ ਕਿਉਂ ਕੀਤੀਆਂ ਗਈਆਂ ਨੇ, ਚਾਰ ਥਾਂ ਕਿਉਂ ਕੀਤੀਆਂ ਗਈਆਂ ਨੇ, ਇਹ ਕਈ ਵਾਰੀ ਮੇਰੇ ਵੀ ਮਨ ਦੇ ਵਿੱਚ ਆਉਂਦੀ ਸੀ, ਹੁਣ ਵੀ ਆਉਂਦੀ ਹੈ, ਤੁਹਾਡੇ ਮਨ ਦੇ ਵਿੱਚ ਵੀ ਆਉਂਦੀ ਹੋਏਗੀ ਗੱਲ ਕਿ ਗੁਰੂ ਤਾਂ ਇੱਕੋ ਹੀ ਆ। ਇੱਕ ਸਿੱਖ ਦਾ ਜਿਹੜਾ ਇਸ ਰਾਹ 'ਤੇ ਤੁਰਿਆ ਹੋਇਆ ਉਸਦਾ ਗੁਰੂ ਇੱਕੋ ਹੀ ਹੈ, ਫਿਰ ਇਹ ਆਦਿ ਗੁਰੇ ਕੌਣ ਹੋ ਗਿਆ, ਜੁਗਾਦ ਗੁਰੇ ਕੌਣ ਹੈ, ਸਤਿਗੁਰੇ ਕੌਣ ਹੈ, ਸ਼੍ਰੀ ਗੁਰੂ ਦੇਵੇ ਕੌਣ, ਇਹਨਾਂ ਚਾਰਾਂ ਨੂੰ ਨਵੇਂ ਹੈ, ਇਹ ਕੀ ਆ। ਜੇ ਇਸ ਨੂੰ ਅਸੀਂ ਡੂੰਘੀ ਰਿਸਰਚ ਕਰੀਏ, ਸੋਚੀਏ, ਚਿੰਤਨ ਕਰੀਏ ਤਾਂ ਜਦੋਂ ਮਨੁੱਖ ਅਸੀਂ ਇੱਧਰ ਨੂੰ ਤੁਰਦੇ ਹਾਂ ਤਾਂ ਸਾਨੂੰ ਇੱਕ ਦ੍ਰਿਸ਼ਟਮਾਨ ਗੁਰੂ ਚਾਹੀਦਾ ਆ, ਜੇ ਤੋਂ ਅਸੀਂ ਸੇਧ ਲੈ ਸਕੀਏ, ਜੇ ਤੋਂ ਅਸੀਂ ਮੋਟੀਵੇਸ਼ਨ ਲੈ ਸਕੀਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ 10 ਜਾਮੇ ਗੁਰੂ ਸਾਹਿਬਾਂ ਦੇ ਸ਼੍ਰੀ ਗੁਰੂ ਦੇਵੇ ਨਵੇਂ ਸੀ। ਸ਼੍ਰੀ ਦਾ ਮਤਲਬ ਹੁੰਦਾ ਹੈ ਡੀਪ, ਜੇ ਚਲੇ ਜਾਈਏ ਦ੍ਰਿਸ਼ਟਮਾਨ, ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਐਂਗਲ ਨੇ ਉਹਨੂੰ ਇੱਕ ਸ਼੍ਰੀ ਚੱਕਰ ਬਣਦਾ ਆ, ਉਹਦੇ ਕਿੰਨੇ ਕੋਣ ਨੇ ਉਹਦੇ ਵਿੱਚ, ਜਿਹੜੀ ਕਿ ਸਾਰੀ ਸ੍ਰਿਸ਼ਟੀ ਦਾ ਮੈਪ ਹੈ, ਅਤੇ ਉਹ ਸਾਰਾ ਟੋਟਲ ਸਮ ਨੂੰ ਸ਼੍ਰੀ ਕਹਿੰਦੇ ਨੇ। ਸੋ ਜਦੋਂ ਗੁਰੂ ਦੇਹ ਸਰੂਪ ਦੇ ਵਿੱਚ ਆ ਜਾਂਦਾ ਆ ਉਸਨੂੰ ਸ਼੍ਰੀ ਕਹਿੰਦੇ ਨੇ। ਹੁਣ ਮੌਜੂਦਾ ਸ਼੍ਰੀ ਗੁਰੂ ਦੇਵੇ ਨਵੇਂ ਕੌਣ ਹੈ ਸਾਡੇ, ਇਹ ਹੈਗੇ ਗੁਰੂ ਗ੍ਰੰਥ ਸਾਹਿਬ, ਜਿਸ ਦੇ ਵਿੱਚ ਸਾਰਾ ਗਿਆਨ ਸਮੋਇਆ ਹੋਇਆ। ਸੋ ਪਹਿਲਾਂ ਸਾਡੇ ਉੱਥੋਂ ਨਵੇਂ ਹੈ, ਉਸ ਗੁਰੂ ਨੂੰ ਨਵੇਂ ਹੈ ਜਿਸ ਨੇ ਸਾਨੂੰ ਇਹ ਗਿਆਨ ਦਿੱਤਾ, ਜਿਸ ਜਿਹਦੇ ਨਾਲ ਅਸੀਂ ਫਿਜ਼ੀਕਲੀ ਇੰਟਰੈਕਟ ਕਰ ਰਹੇ ਹਾਂ, ਉਹ ਹੈਗੇ ਸਾਡੇ ਸ਼੍ਰੀ ਗੁਰੂ ਦੇਵ ਏ ਨਵੇਂ। ਹੁਣ ਇਸ ਤੋਂ ਪਿੱਛੇ ਉਹਦੇ ਵਿੱਚ ਹੈ ਕੀ, ਗੁਰੂ ਗੁਰੂ ਦੇ ਅੰਦਰ ਕੀ ਹੈ, ਗੁਰੂ ਦੇ ਅੰਦਰ ਹੈ ਸਤਿਗੁਰ ਏ ਨਵੇਂ, ਉਹਦੇ ਅੰਦਰ ਸਤਿਗੁਰ ਪ੍ਰਗਟ ਹੋਇਆ ਪਿਆ ਹੈ। ਔਰ ਸਤਿਗੁਰੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸ਼ਬਦ ਨੂੰ ਕਿਹਾ ਗਿਆ ਹੈ, ਸ਼ਬਦ ਦੀ ਜਿਹੜੀ ਹਸਤੀ ਹੈ ਦੁਨੀਆ ਦੇ ਉੱਤੇ ਟੋਟਲ ਹਸਤੀ, ਉਸ ਨੂੰ ਸਤਿਗੁਰੇ ਕਿਹਾ ਹੈ। ਸੋ ਸਤਿਗੁਰੇ ਉਸ ਦੇ ਅੰਦਰ ਪ੍ਰਕਾਸ਼ ਹੈ ਦੇਹ ਦੇ ਵਿੱਚ। ਚਲੋ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪਿੱਛੇ ਚਲੇ ਜਾਈਏ, ਅਸੀਂ ਪੰਜਵੇਂ ਪਾਤਸ਼ਾਹ ਜਾਂ ਪਹਿਲੇ ਪਾਤਸ਼ਾਹ ਦੇ ਅੰਦਰ ਚਲ ਜਾਈਏ, ਅਸੀਂ ਉਹਨਾਂ ਦਾ ਦੇਹ ਸਰੂਪ ਦੇਖ ਰਹੇ ਹਾਂ, ਦਰਸ਼ਨ ਕਰ ਰਹੇ ਹਾਂ, ਤੇ ਉਹ ਸ਼੍ਰੀ ਗੁਰੂ ਦੇਵੇ ਦਾ ਦਰਸ਼ਨ ਕਰ ਰਹੇ ਹਾਂ, ਪਰ ਉਹ ਸਰੀਰ ਬਣਿਆ ਕਿਉਂ ਹੈ, ਗੁਰੂ ਰੂਪ ਕਿਉਂ ਮਿਲੀ ਹਸਤੀ, ਕਿਉਂਕਿ ਉਹਨਾਂ ਦੇ ਅੰਦਰ ਸਤਿਗੁਰੂ ਪ੍ਰਗਟ ਹੋਏ ਹੋਏ ਨੇ। ਇਹ ਉਹਨਾਂ ਨੂੰ ਪਤਾ ਆ ਜਾਂ ਇੱਕ ਸਿੱਖ ਨੇ ਸਮਝ ਲਿਆ ਆ, ਸਾਡੇ ਜਿਹੜੇ ਉਹਨਾਂ ਦੇ ਅੰਦਰ ਜੋਤ ਪ੍ਰਗਟ ਹੋਈ ਆ ਉਹਨੂੰ ਵੀ ਨਵੇਂ ਜੁਗਾਦ ਗੁਰੇ ਨਵੇਂ। ਸ਼ਬਦ ਤੋਂ ਪਹਿਲਾਂ ਨਾਮ ਸੀ, ਨਾਮ ਤੋਂ ਬਾਅਦ ਸ਼ਬਦ ਬਣਦਾ, ਸੋ ਉਹ ਸ਼ਬਦ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ, ਇਹਦਾ ਮਤਲਬ ਨਾਮ ਵੀ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਹੋਇਆ, ਉਸ ਨਾਮ ਨੂੰ ਵੀ ਨਵੇਂ। ਔਰ ਉਸ ਨਾਮ ਨੂੰ ਕਿਨ ਬਣਾਇਆ, ਆਦਿ ਨਿਰੰਕਾਰ ਨੇ, ਜਿੱਥੋਂ ਏਕਾ ਬਣਿਆ ਨਾਮ ਬਣਿਆ, ਉਹ ਸਾਰੀ ਚੀਜ਼ ਦਾ ਹੀ ਆਧਾਰ ਹੈ, ਉਸ ਹਸਤੀ ਨੂੰ ਵੀ ਨਵੇਂ। ਸੋ ਜਦੋਂ ਅਸੀਂ ਇੱਕ ਪ੍ਰਤੱਖ ਗੁਰੂ ਨੂੰ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਹਾਂ, ਆਪਣੇ ਦਸਵੇਂ ਪਾਤਸ਼ਾਹ ਨੂੰ ਦੇਖਦੇ ਹਾਂ, ਨੌਵੇਂ ਦੇਖਦੇ, ਸਾਰੇ ਗੁਰੂ ਸਾਹਿਬਾਂ ਦੇ ਅਸੀਂ ਦਰਸ਼ਨ ਕਰਦੇ ਹਾਂ, ਤਾਂ ਉਹਨਾਂ ਦੀ ਦੇਹ ਦੇ ਅੰਦਰ ਸਤਿਗੁਰੇ ਹੈ, ਸਤਿਗੁਰ ਦੇ ਅੰਦਰ ਨਾਮ ਹੈ, ਨਾਮ ਦੇ ਅੰਦਰ ਉਹਨਾਂ ਦੇ ਨਿਰੰਕਾਰ ਆਪ ਪ੍ਰਗਟ ਹੋਇਆ ਪਿਆ ਹੈ। ਸੋ ਇੱਕ ਟੋਟਲ ਹਸਤੀ ਹੈ ਸਾਡੇ ਸਾਹਮਣੇ ਖੜੀ, ਜਿਸ ਨੂੰ ਅਸੀਂ ਨਮਸਕਾਰ ਕਰ ਰਹੇ ਹਾਂ। ਸੋ ਇਹ ਚਾਰ ਫੇਜ਼ ਇੱਕ ਪ੍ਰਤੱਖ ਗੁਰੂ ਦੇ ਹੁੰਦੇ ਨੇ ਉਸ ਦੇ ਅੰਦਰ, ਔਰ ਇਸ ਨੂੰ ਕੋਈ ਵਿਰਲਾ ਹੀ ਸਮਝਦਾ ਆ, ਔਰ ਵਿਰਲੇ ਹੀ ਸਿੱਖ ਸਮਝਦੇ ਸੀ, ਇਸੇ ਕਰਕੇ ਸਿੱਖੀ ਪੱਕੀ ਸੀ ਜਿਹੜੇ ਇਸ ਨੂੰ ਸਮਝਦੇ ਸੀ। ਅਤੇ ਅੱਜ ਅਸੀਂ ਥੋੜ੍ਹਾ ਜਿਹਾ ਸ਼ੋਸ਼ੇਬਾਜ਼ੀ 'ਚ ਪੈ ਗਏ ਹਾਂ, ਜਿਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਖੈਰ, ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਜੀ ਐਸ ਚਾਹਲ ਹੁਣੀ ਵੀ ਜੁੜ ਰਹੇ ਨੇ, ਗੁਰਿੰਦਰ ਸਿੰਘ ਭੰਗਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸਾਰਿਆਂ ਦੇ ਸੁਨੇਹੇ ਆਪਾਂ ਪੜ੍ਹਾਂਗੇ। ਅਤੇ ਤੁਸੀਂ ਵੀ ਸਾਡੇ ਨਾਲ ਜੁੜੋ, request@harmanradio.com। ਅੱਜ ਟਰੱਕਾਂ ਵਾਲਿਆਂ 'ਤੇ ਗੱਲਾਂ ਕਰਾਂਗੇ, ਟਰੱਕ ਇੰਡਸਟਰੀ 'ਤੇ ਗੱਲਾਂ ਕਰਾਂਗੇ, ਅਤੇ ਕੋਸ਼ਿਸ਼ ਕਰਾਂਗੇ ਟਸਮੈਨੀਆ ਤੋਂ ਵੀ, ਉੱਥੇ ਵੀ ਆਪਣਾ ਭਾਈਚਾਰਾ ਕਾਫੀ ਹੋ ਗਿਆ, ਉੱਥੋਂ ਵੀ ਮੈਂ ਕੋਸ਼ਿਸ਼ ਕਰਾਂਗਾ ਇੱਕ ਸੱਜਣ ਦੇ ਨਾਲ ਗੱਲ ਕਰਨ ਦੀ। ਸੋ ਲਓ ਪਹਿਲਾਂ ਟਰੱਕਾਂ ਵਾਲਿਆਂ ਲਈ ਗੀਤ ਲਾ ਦਈਏ ਪ੍ਰੋਗਰਾਮ ਦੇ ਵਿੱਚ, ਥੋੜ੍ਹਾ ਮਾਹੌਲ ਜਿਹਾ ਬਣ ਜਾਵੇ। ਚਲੋ ਸੁਣਦੇ ਹਾਂ ਮਨਮੋਹਨ ਵਾਰਿਸ ਨੂੰ।
ਕੱਲੀ ਛੱਡ ਕੇ ਪਟੋਲੇ ਜਿਹੀ ਨਾਰਵੇ, ਸੱਤਾਂ ਦਿਨਾਂ ਵਿੱਚੋਂ ਪੰਜ ਰਹਿਣਾ ਬਾਰਵੇ, ਫਿਰ ਕਿਹੜੀ ਗੱਲੋਂ ਕਰਾਂ ਨਾ ਮੈਂ ਸ਼ੱਕ ਸੋ।
ਜੀ, ਲੋਕਲ ਟਰੱਕ ਚਲਾਉਣ ਦੇ ਬਹੁਤ ਫਾਇਦੇ ਵੀ ਨੇ ਅਤੇ ਕਈ ਨੁਕਸਾਨ ਵੀ ਨੇ। ਖੈਰ, ਇਹ ਗੀਤ ਸੀ ਮਨਮੋਹਨ ਵਾਰਿਸ ਦਾ ਅਤੇ ਅੱਜ ਆਪਾਂ ਟਰੱਕਾਂ ਵਾਲਿਆਂ ਦੀ ਗੱਲਾਂ ਕਰਾਂਗੇ। ਕੁਲਦੀਪ ਔਲਖ ਆ ਰਹੇ ਨੇ ਬੜੀ ਛੇਤੀ ਅਤੇ ਮੈਂ ਸੋਚਦਾ ਸ਼ਾਇਦ ਅਰਸ਼ ਮੱਲੀ ਵੀ ਜੁਆਇਨ ਕਰ ਜਾਣਗੇ ਸਾਨੂੰ। ਉਹ ਵੀ ਵੈਸੇ ਟਰੱਕ ਚਲਾ ਰਹੇ ਨੇ। ਸਾਰਿਆਂ ਨੂੰ ਵੱਡੀ ਟਰੱਕਾਂ ਵਾਲਿਆਂ ਨੂੰ ਪ੍ਰੋਬਲਮ ਪਤਾ ਕੀ ਹੁੰਦੀ ਆ? ਰੇਂਜ ਦੀ, ਟੈਲੀਫੋਨ ਦੀ ਰੇਂਜ ਇੰਨਾ ਉੱਠ ਜਾਂਦੀ ਆ। ਖੈਰ, ਰਵਿੰਦਰ ਧਨੀ ਆ ਗਏ ਨੇ, ਇਹ ਵੀ ਟਰੱਕ ਵਾਲੀ ਫੋਟੋ ਲਾਈ ਬੈਠੇ ਨੇ ਆਪਣੀ ਆਈ ਡੀ ਦੇ ਉੱਤੇ, ਕਹਿੰਦੇ ਆ ਫਿਰ ਟਰੱਕਾਂ ਵਾਲੇ ਕਰੋ, ਸਤਿ ਸ਼੍ਰੀ ਅਕਾਲ ਕਬੂਲ ਸਾਡੀ ਜੀ। ਇਹ ਵੀ ਸ਼ਾਰਾਨਾ ਅੰਦਾਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਟਰੱਕਾਂ ਵਾਲਿਆਂ ਨੂੰ। ਸੋ ਟਰੱਕ ਵਾਲੇ ਜਿਹੜੇ ਆ ਕਾਫ਼ੀ ਸ਼ਾਰਾਨਾ ਵੀ ਹੁੰਦੇ ਨੇ। ਖੈਰ, ਆਪਾਂ ਇਹ ਸਾਰੀਆਂ ਗੱਲਾਂ ਕਰਦੇ ਹਾਂ, ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ। ਪਰਮਜੀਤ ਸਿੰਘ ਧਾਲੀਵਾਲ ਹੁਣੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਬ੍ਰਿਸਬਨ ਤੋਂ। ਸਾਡੇ ਤਾਂ ਜੀ ਕੱਲ੍ਹ ਗੜੇ ਪੈ ਗਏ ਬਹੁਤ। ਹਾਂਜੀ, ਬਹੁਤ ਭਿਅੰਕਰ ਮੌਸਮ ਕੱਲ੍ਹ ਰਿਹਾ ਆ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਔਰ ਕੌਫ ਸਾਰਬਰ ਦੇ ਵਿੱਚ ਵੀ ਕੱਲ੍ਹ ਐਹਣ ਪਈ ਆ, ਗੜੇ ਪਏ ਨੇ। ਸਾਡੇ ਥੋੜ੍ਹੇ ਸ਼ੁਰੂ ਹੋਏ ਸੀਗੇ, ਪਰ ਡਾਊਨ ਦਾ ਕੋਸਟ ਕਾਫ਼ੀ ਪਏ ਨੇ। ਪਰਸੋਂ ਮੈਕਸਵੈਲ ਸਾਈਡ ਕਾਫ਼ੀ ਪੈ ਗਏ ਨੇ। ਅਤੇ ਗੁਰਿੰਦਰ ਪੰਗਲ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕੱਲ੍ਹ ਸਟੋਰਮ ਤੋਂ ਬਚਾਅ ਹੋ ਗਿਆ, ਬਚ ਗਏ ਜੀ। ਅਤੇ ਇਜ਼ ਹੇਲ ਪਰੂਫ ਨੈਟਿੰਗ ਐਨ ਆਪਸ਼ਨ ਫੋਰ ਬਲੂਬੈਰੀ ਫਾਰਮਸ? ਕਹਿ ਨਹੀਂ ਸਕਦੇ ਜੀ, ਆਈ ਡੋਂਟ ਥਿੰਕ ਸੋ। ਵੈਸੇ ਤਾਂ ਕਿਸੇ ਨੇ ਬਹੁਤੇ ਜ਼ਿਆਦਾ ਲਾਏ ਨਹੀਂ ਹੈਗੇ, ਪਰ ਦੇਖਣੇ ਪੈ ਗਏ ਹੁਣ ਨਵੀਂ ਟਕਨੀਕ ਕੀ ਆਉਂਦੀ ਹੈ। ਸੁਣਿਆ ਵੀ ਇੱਕ ਟਕਨੀਕ ਇਹੋ ਜਿਹੀ ਆ ਕਿ ਉਹਦੇ ਵਿਚਾਲੇ ਇੱਕ ਤਾਰ ਚੱਲ ਰਹੀ ਆ ਅਤੇ ਜਦੋਂ ਭਾਰ ਪੈਂਦਾ ਤਾਂ ਉਹ ਟੁੱਟ ਜਾਂਦੀ ਆ ਅਤੇ ਜਿਹੜੇ ਗੜੇ ਆ ਉਹ ਨੀਚੇ ਡਿੱਗ ਪੈਂਦੇ ਆ, ਫਿਰ ਉਸਨੂੰ ਦੁਬਾਰਾ ਕੱਸ ਦਿਓ। ਮੈਂ ਐਕਚੁਲੀ ਕਿਤੇ ਲੱਗੇ ਨਹੀਂ, ਦੇਖੇ ਸੁਣਿਆ ਹੀ ਹੈ, ਅਤੇ ਤੁਸੀਂ ਥੋੜ੍ਹੀ ਜਿਹੀ ਹੋਰ ਇੱਥੇ ਰਿਸਰਚ ਕਰਿਓ ਜੇ ਚਾਹੁੰਦੇ ਹੋ ਤਾਂ। ਚਲੋ, ਮੌਸਮ ਦੀ ਜਾਣਕਾਰੀ ਆਪਾਂ ਲੈ ਲੈਂਦੇ ਹਾਂ। ਅਤੇ ਆਸਟ੍ਰੇਲੀਆ ਦੇ ਵਿੱਚ ਕੇਨਸ ਦੇ ਵਿੱਚ 33 ਡਿਗਰੀ ਰਹੇਗਾ, ਮੌਸਮ ਸਾਫ਼ ਰਹੇਗਾ। ਬ੍ਰਿਸਬਨ ਦੇ ਵਿੱਚ ਵੀ ਇਸੇ ਤਰ੍ਹਾਂ ਸਾਫ਼, 33 ਡਿਗਰੀ। ਕੌਫ ਸਾਰਬਰ ਦੇ ਵਿੱਚ 26 ਡਿਗਰੀ, ਅੱਜ ਮੀਂਹ ਨਹੀਂ ਪਏਗਾ। ਸਿਡਨੀ 'ਚ ਮੀਂਹ ਅਤੇ ਹਵਾ ਦੱਸੀ ਗਈ ਆ 22 ਡਿਗਰੀ। ਕੈਨਬਰਾ ਵਿੱਚ ਹਲਕੇ ਬੱਦਲ 21 ਡਿਗਰੀ, ਹਲਕੇ ਬੱਦਲ ਮੈਲਬਨ ਦੇ ਵਿੱਚ 18 ਡਿਗਰੀ, ਦਿਨ ਸਾਫ਼। ਐਡਲੇਡ ਦੇ ਵਿੱਚ 27 ਡਿਗਰੀ, ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 20 ਡਿਗਰੀ, ਠੰਡਾ ਹੋ ਗਿਆ। ਅੱਛਾ, ਠੀਕ ਹੈ। ਅਤੇ 36 ਡਿਗਰੀ ਡਾਰਵਿਨ ਦੇ ਵਿੱਚ, ਮੌਸਮ ਸੁੱਕਾ ਹੀ ਰਹੇਗਾ, ਅੱਜ ਮੀਂਹ ਨਹੀਂ ਪਏਗਾ ਅਤੇ ਹਲਕੇ ਬੱਦਲ ਹੋ ਸਕਦੇ ਨੇ। ਐਲਿਸ ਸਪ੍ਰਿੰਗ ਦੇ ਵਿੱਚ 36 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ ਜੀ। ਅੰਮ੍ਰਿਤਸਰ ਵਿੱਚ ਅੱਜ 14 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 30 ਡਿਗਰੀ ਤੱਕ ਜਾਣ ਦੀ ਸੰਭਾਵਨਾ। ਅਤੇ ਹਵਾ ਦੀ ਕੁਆਲਿਟੀ ਵੈਰੀ ਅਨਹੈਲਥੀ, 188 ਪੁਆਇੰਟ ਨੇ ਜੀ, ਦੇ ਵਿੱਚ ਇਜ਼ ਵੈਰੀ ਵੈਰੀ ਹਾਈ। ਅਤੇ ਇਹ ਵੀ ਦੱਸ ਦਈਏ ਕਿ ਕੱਲ੍ਹ ਮੈਂ ਆਪਣੇ ਸੱਜਣਾ ਮਿੱਤਰਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਪਟਿਆਲੇ ਦੇ ਵਿੱਚ, ਸਰਬਜੀਤ ਹੁਣਾਂ ਨਾਲ ਅਤੇ ਲਖਵਿੰਦਰ ਹੁਣਾਂ ਨਾਲ, ਅਤੇ ਦੁਨੀਆ ਬਿਮਾਰ ਪਈ ਆ ਜੀ ਉੱਥੇ। ਜਿਹੜਾ ਨੂੰ ਸਾਹ ਦੀ ਪ੍ਰੋਬਲਮ ਹੈ ਜਾਂ ਲੰਗਸ ਦੀ ਪ੍ਰੋਬਲਮ ਹੈ, ਇਮਿਊਨ ਸਿਸਟਮ ਡਾਊਨ ਹੈ, ਉਹ ਬਹੁਤ ਜ਼ਿਆਦਾ ਮਤਲਬ ਸਫ਼ਰ ਕਰ ਰਹੇ ਨੇ, ਕਿਉਂਕਿ ਧੂੰਆਂ ਹੀ ਇੰਨਾ ਹੋ ਗਿਆ, ਇੰਨੀ ਬੈਡ ਕੁਆਲਿਟੀ ਹੈ। ਅਤੇ ਜ਼ਿਆਦਾਤਰ ਜਿਹੜੀਆਂ ਅੱਗਾਂ ਆ ਮਾਲਵੇ ਦੇ ਵਿੱਚ ਲਾ ਰਹੇ ਨੇ, ਹਾਲਾਂਕਿ 1 ਕਰੋੜ ਜੁਰਮਾਨਾ ਹੋਣ ਦੀ ਸੰਭਾਵਨਾ ਹੈ। ਪਰ ਰੀਅਲੀ ਰੀਅਲੀ ਹੈ ਨਾ, ਪਿਛਲੇ 3-4 ਸਾਲ ਤੋਂ ਤਾਂ ਬਹੁਤ ਜ਼ਿਆਦਾ ਹੀ ਕੰਮ ਹੋ ਗਿਆ। ਪਰ ਫਿਰ ਅਸੀਂ ਸੋਚਦੇ, ਕਈ ਵਾਰੀ ਇੱਦਾਂ ਸੋਚੀਦਾ ਵੀ ਮੋਦੀ ਠੀਕ ਹੀ ਹੈ ਜਾਂ ਸਰਕਾਰਾਂ ਠੀਕ ਹੀ ਹੈ, ਵੀ ਰੋਕਣਾ ਚਾਹੀਦਾ ਵੀ ਇਹ ਨਵਾਂ ਟਰੈਂਡ ਕਿੱਦਾਂ ਸ਼ੁਰੂ ਕਰ ਲਿਆ ਹੈ ਨਾ ਇੱਕਦਮ ਹੀ। ਅਤੇ ਪਰ ਦੋਨੋਂ ਪਾਸੇ ਹੀ ਹੈ ਜੀ, ਲੋਕ ਪਰੇਸ਼ਾਨ ਵੀ ਬਹੁਤ ਨੇ। ਈਵਨ ਕਿ ਹੁਣ ਪਹਿਲਾਂ ਅਸੀਂ ਤਾਂ ਵੈਸੇ ਆਪਣੇ ਜ਼ਿੰਦਗੀ ਦੇ ਵਿੱਚ ਅੱਗਾਂ ਨਹੀਂ ਸੀ ਲਾਈਆਂ ਦੇਖੀਆਂ ਕਦੇ ਵੀ, ਅਸੀਂ ਤਾਂ ਇਹੀ ਰੌਲਾ ਪਾਉਂਦੇ ਰਹਿੰਦੇ ਹੁੰਦੇ ਵੀ ਜਿਹੜੀਆਂ ਬੀਬੀਆਂ ਚੁੱਲ੍ਹੇ ਮੋਹਰੇ ਬਹਿੰਦੀਆਂ ਸਾਰਾ ਦਿਨ ਰੋਟੀਆਂ ਪਕਾਉਂਦੀਆਂ, ਚਾਹਾਂ ਪਲਾ, ਉਹ ਉਹਨਾਂ ਨੂੰ ਕੈਂਸਰ ਜ਼ਿਆਦਾ ਹੁੰਦਾ ਧੂੰਆਂ ਸੁੰਘ ਕੇ, ਜਿਹੜੇ ਸਿਗਰਟਾਂ ਪੀਂਦੇ ਉਹਨਾਂ ਨੂੰ ਜ਼ਿਆਦਾ। ਪਰ ਹੁਣ ਤਾਂ ਸਾਰੇ ਹੀ ਪੰਜਾਬ ਨੂੰ, ਪੰਜਾਬ ਦੇ ਵਿੱਚ ਅੱਗਾਂ ਲੱਗਦੀਆਂ ਨੇ, ਉੱਥੇ ਧੁੰਦਾਂ ਵਾਲਾ ਹੀ ਕੰਮ ਹੋਇਆ ਹੁੰਦਾ ਹੈ, ਸਮੋਗ, ਅਤੇ ਉਹ 2-3 ਮਹੀਨੇ ਨਹੀਂ ਹਟਦੀ। ਸੋ ਇੱਥੇ ਸੀਰੀਅਸ ਜਿਹੜਾ ਟੌਪਿਕ ਜਿਹੜਾ ਹੋਣਾ ਚਾਹੀਦਾ। ਪਰ ਐਨੀਵੇ, ਦੋਨੋਂ ਪਾਸੇ ਹੀ ਹੈ ਇਹ ਕੰਮ, ਮਤਲਬ ਜੇ ਹੁਣ ਜੁਰਮਾਨੇ ਨੇ ਕਰੋੜਾਂ ਦੇ ਵਿੱਚ ਨੇ, ਦੂਜੇ ਪਾਸੇ ਲੋਕ ਵੀ ਕੋਪਰੇਟ ਨਹੀਂ ਕਰਦੇ। ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਾਂ, ਕਿਸਾਨ ਵੀ ਕੋਪਰੇਟ ਨਹੀਂ ਕਰਦੇ ਹੈਗੇ, ਉਹ ਵੀ ਮਤਲਬ ਆਲਾ ਦੁਆਲਾ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਦੇ ਪ੍ਰੋਫਿਟਸ ਦੇ ਕਰਕੇ। ਖੈਰ, ਸਾਡੇ ਨਾਲ ਅਰਸ਼ ਮੱਲੀ ਵੀ ਜੁੜ ਗਏ ਨੇ, ਕਿਆ ਬਾਤ ਹੈ ਜੀ, ਇੰਜੋਏ ਕਰ ਰਹੇ ਹਾਂ ਜੀ ਟਰੱਕਾਂ ਦੇ ਕੈਬਿਨ ਵਿੱਚ ਬੈਠ ਕੇ। ਧੰਨਵਾਦ ਸਾਡਾ ਟਰੱਕਾਂ ਡਰਾਈਵਰਾਂ ਬਾਰੇ ਗੱਲ ਕਰਨ ਦਾ, ਅਤੇ ਟਰੱਕ ਚਲਾ ਰਹੇ ਨੇ ਵੋਲਵਰਸ ਦਾ, ਮੈਂ ਸ਼ੇਅਰ ਕਰਦਾ ਫੋਟੋ ਥੋੜ੍ਹੀ ਦੇਰ ਬਾਅਦ। ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰੋਗਰਾਮ 'ਚ ਲੈਣ ਦੀ। GS ਚਾਲ ਹੁਣੀ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹਨਾਂ ਨੇ ਖਬਰ ਸਾਂਝੀ ਕੀਤੀ ਹੈ ਕਿ ਸਿਡਨੀ ਦੇ ਕੌਂਸਰਟ ਪ੍ਰਮੋਟਰ ਹਰਪ੍ਰੀਤ ਸਿੰਘ ਸਾਹਨੀ $50 ਮਿਲੀਅਨ ਡਾਲਰ ਦੀ ਕ੍ਰਿਪਟੋ ਕਰੰਸੀ ਸਕੈਮ ਦਾ ਉਹਨਾਂ ਨੇ ਮੰਨ ਲਿਆ ਹੈ ਕਿ ਉਹਨਾਂ ਨੇ ਇਹ ਸਕੈਮ ਰਨ ਕੀਤਾ ਸੀ। ਖੈਰ ਇਹ ਬਹੁਤ ਵੱਡੀ ਇਨਕੁਆਇਰੀਆਂ ਚੱਲ ਰਹੀਆਂ ਅਤੇ ਪਤਾ ਲੱਗ ਰਿਹਾ ਕਿ ਇਹ ਤਾਂ ਸਿਰਫ ਟਿਪ ਆਫ ਆਈਸਬਰਗ ਹੈ, ਹੋਰ ਵੀ ਬੰਦੇ ਬਹੁਤ ਇਨਵੋਲਵ ਹੈ ਇਹਦੇ ਵਿੱਚ। ਅਤੇ ਆਸਟ੍ਰੇਲੀਆ ਦਾ ਨਵਾਂ $100 ਦਾ ਨੋਟ ਸਰਕੂਲੇਸ਼ਨ 'ਚ ਆ ਗਿਆ, ਸੋ ਹੈਰਾਨ ਨਾ ਹੋਇਓ ਅਗਰ ਤਸਵੀਰ ਉੱਤੇ ਬਦਲੀ ਦੇਖੀ ਹੈ, ਉਹ ਜਾਅਲੀ ਨਹੀਂ, ਨਵਾਂ ਆ। ਅਤੇ ਦੂਸਰੇ ਪਾਸੇ ਇੰਡੀਆ ਦੀ ਖਬਰ ਇਹ ਆ ਰਹੀ ਹੈ ਜਿਹੜੀ ਚਾਲ ਸਾਹਿਬ ਸਾਡੇ ਨਾਲ ਕੱਲ੍ਹ ਸ਼ੇਅਰ ਕੀਤੀ ਸੀ ਕਿ ਹੁਣ ਕੋਈ ਵੀ ਇੰਡੀਆ ਦਾ ਬੰਦਾ ਹੈ ਜੰਮੂ ਕਸ਼ਮੀਰ 'ਚ ਲੈਂਡ ਖਰੀਦ ਸਕਦਾ ਹੈ। ਕਿਆ ਬਾਤ ਹੈ, ਕਿੱਡੀ ਵੱਡੀ ਉਪਲਬਧੀ ਕੀਤੀ ਹੈ, ਸਾਡੀਆਂ ਆਪਣੀਆਂ ਪੰਜਾਬ 'ਚ ਵਿਕਣ ਨੂੰ ਫਿਰਦੀਆਂ ਨੇ। ਵੈਰੀ ਨਾਈਸ। ਗੁਰਨਾਮ ਸਿੰਘ ਭੁੱਲਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਤਸਵੀਰ ਭੇਜ ਰਹੇ ਨੇ, ਕਿਆ ਬਾਤ ਹੈ, ਟਰੱਕ ਦੀ ਆਹਾ ਲੋਡ ਲੱਦਿਆ ਹੋਇਆ ਟਿੰਬਰ ਦਾ, ਅਤੇ ਅੱਜ ਫੋਟੋਆਂ ਆਉਣਗੀਆਂ ਟਰੱਕਾਂ ਵਾਲਿਆਂ ਦੀਆਂ ਅਤੇ ਗੱਲਾਂ ਵੀ ਆਪਾਂ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਵੀ ਆ ਗਏ ਨੇ, ਗੜਿਆਂ ਦੀਆਂ ਫੋਟੋਆਂ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਵਿਚਾਰ ਜੀ। ਕੁਲਵੀਰ ਸੰਧੂ ਪ੍ਰੋਗਰਾਮ 'ਚ ਆ ਗਏ ਨੇ, ਕਹਿੰਦੇ ਕੱਲ੍ਹ ਦਾ ਪ੍ਰੋਗਰਾਮ ਅਸੀਂ ਪੋਡਕਾਸਟ ਸੁਣਿਆ, ਬਹੁਤ ਜ਼ਬਰਦਸਤ ਸੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਮਨਿੰਦਰ ਸਿੰਘ ਜੀ ਬ੍ਰਿਸਬਨ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸੁਖਪ੍ਰੀਤ ਸਿੱਧੂ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਕਹਿੰਦੇ ਨੇ ਕਿ ਗਿਆਨੀ ਜੀ ਦਾ ਲਾਹਾ ਲੈਂਦੇ ਹੋਏ 1950 ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਬਾਰੇ ਕਿਰਪਾ ਕਰਕੇ ਪੁੱਛੋ ਤਾਂ ਕੀ ਅੰਦਾਜ਼ਾ ਹੋ ਸਕਦਾ ਕਿ ਪੰਜਾਬ ਕਿਉਂ ਅੱਜ ਵੀ ਹਾਲਾਤਾਂ ਨਾਲ ਜੂਝ ਰਿਹਾ। ਅਗਲੇ ਹਫ਼ਤੇ ਜ਼ਰੂਰ ਕਰਾਂਗੇ ਜੀ ਸੁਖਪ੍ਰੀਤ ਜੀ ਇਸ 'ਤੇ ਗੱਲਬਾਤ। ਅਤੇ ਜਸਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਵੋਂਗੇ, ਅਰਦਾਸ ਕਰਦੇ ਹਾਂ। ਅਤੇ ਅੱਜ ਛੁੱਟੀ ਦਾ ਦਿਨ ਸੀ, ਵੈਜੀ ਗਾਰਡਨ 'ਚ ਨਵੀਂ ਪਲਾਂਟਿੰਗ ਕਰ ਰਿਹਾ ਹਾਂ, ਅਤੇ ਤੁਹਾਡੇ ਪ੍ਰੋਗਰਾਮ ਦੀ ਵੇਟ ਕਰ ਰਹੇ ਹਾਂ, ਅਤੇ ਚੱਲ ਰਹੀ ਹੈ। ਧੰਨਵਾਦ ਤੁਹਾਡਾ ਹੋਲ ਟੀਮ, ਬਹੁਤ ਬਹੁਤ ਸ਼ੁਕਰੀਆ ਜਸਪ੍ਰੀਤ ਜੀ। ਅਤੇ ਮੈਂ ਵੀ ਬਾਕੀ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ ਵਿਚਾਰਾਂ ਦੀ, ਗੱਲਾਂ ਦੀ। ਅਤੇ ਬਾਕੀ ਰਾਜਨਦੀਪ ਕੈਨਬਰਾ ਤੋਂ ਆ ਗਏ ਨੇ, ਕੱਲ੍ਹ ਦੀ ਭੰਗੜੇ ਦੀਆਂ ਵੀਡੀਓ ਇਹਨਾਂ ਦੀ ਮੈਂ ਦੇਖੀ ਆ, ਬਹੁਤ ਜ਼ਬਰਦਸਤ। ਮੈਂ ਤੁਹਾਨੂੰ ਦੱਸਦਾ ਗੱਤਕੇ ਦੇ ਬੜੇ ਜ਼ਬਰਦਸਤ ਪਲੇਅਰ ਸਨ। ਜੇ ਇਜਾਜ਼ਤ ਹੋਵੇ ਤਾਂ ਤੁਹਾਡਾ ਵੀਡੀਓ ਸ਼ੇਅਰ ਕਰ ਦਈਏ, ਦੱਸਿਓ ਰਾਜਨਦੀਪ ਜੀ। ਚਲੋ ਫਿਰ ਤੁਹਾਨੂੰ ਇੱਕ ਯਾਦ ਕਰਾਉਂਦੇ ਹਾਂ ਪੁਰਾਣੇ ਟਾਈਮ ਦੀ, ਬਹੁਤ ਜ਼ਬਰਦਸਤ ਗੀਤ ਆਇਆ ਸੀ ਇਹ। ਚਲੋ ਗੀਤ ਸੁਣ ਲਓ, ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ।
ਤੁਝੇ ਦੇਖਾ ਤੋ ਯੇ ਜਾਨਾ ਸਨਮ ਪਿਆਰ ਹੋਤਾ ਹੈ ਦੀਵਾਨਾ ਸਨਮ ਤੁਝੇ ਦੇਖਾ ਤੋ ਯੇ ਜਾਨਾ ਸਨਮ तो ये जाना सनम प्यार होता है दीवाना सनम तुझे देखा तो ये जाना सनम प्यार होता है दीवाना सनम अब यहाँ से कहाँ जाएं हम तेरी बाहों में मर जाएं हम
तुझे देखा तो
तो ये जान देखा तो ये जाना सनम प्यार होता है दीवाना सनम
अब यहाँ
देखा तो ये जाना सनम प्यार होता है दीवाना सनम
तुझे देखा तो ये जाना सनम प्यार होता है दीवाना सनम
अब यहाँ से कहाँ जाए हम तेरी बाहों में मर जाए हम
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
लो जी आस्ट्रेलिया दे विच वीकेंड पूरे जोरां ते है जोबन ते है और प्रोग्राम चल रहा दिल वाली गल ते साडियां गल्लां वी अज पूरे जोबन ते है अज ट्रकां वाले बाईयां लई आपां गल कर रहे हैं इस इंडस्ट्री नाल जुड़े सारे ही उन्हां दे परिवारां दी गल करनी आपां ते मेरे नाल बहुत सारे सज्जण मित्र जुड़े ने सवेर दे उन्हां दा स्वागत है जी आयां नूं ते लखविंदर सिंह कंगूड़ा भी प्रोग्राम च शामिल हो गए ने उह वी फतेह बुला रहे ने सारिआं नूं ते जिहड़े वीडियो भेजे सज्जणां मित्रां ने परमजीत सिंह धालीवाल होणां ने ते राजनदीप जी तुहाडा वीडियो बड़ा बाकमाल है पर मैं शेयर नहीं कर पा रहा शायद जां मैनूं नहीं आउंदा होएगा कोई नहीं मैं सीख के पावगा पर थोड़ा भंगड़ा बड़ा जबरदस्त है सुखविंदर सौंद भाजी प्रोग्राम च शामिल हुए ने सत श्रीकाल भाजी की हाल चाल है जी आया नू वेलकम ते अज गलबात करन दे लई मेलबर्न तो मेरे नाल कुलदीप औलख जुड़ गए ने ते मैं उन्होंने प्रोग्राम दे विच शामिल करदा सत श्रीकाल कुलदीप जी जी आया नू सत श्रीकाल हाँ जी थोड़ी रेंज थोड़ी जी डाउन है मैं लगता तो पर कोई गल नहीं आप सैट कर लेनी है तुम पहला यह दसो कि ट्रक चो तो नहीं गल कर रहे रेंज ट्रक वालों को ज्यादा प्रॉब्लम होंगी है सारे ने बड़ा मसला तो मैं है ही रेंज का थोनू
नहीं जी अज घरे बैठे अपना मंडे टू फ्राइडे काम है सैटरडे संडे घरे ही होगा
अच्छा अच्छा तो चलो वैसे इस मसले तो शुरू कर लेने हैं कि तुसी ड्राइविंग करते हो बहुत सारे ट्रक ड्राइवरां नूं भी जाड़दे हैं ते जानदे हैं ते ए रेंज वाला मसला किन्ने नंबर ते आउंदा है
भाई ये तो वोडा देखिए तो बेड़ा करके आना घरे बैठा मैं अपने है ना क्रेन बन दे विच इत्थे घरे नहीं आ रही वोडाफोन दी
अच्छा
माड़ा जा सिटी सिटी एरिए मैट्रो तो बाहर निकलो तो अपने काफी होना ना यार दोस्त या फैमिली दे विचों इंटरस्टेट जिहड़े चलाउंदे आ जां कंट्री साइड जांदे आ उन्होंने फिर स्पैशल पैस्ट्रा या लाइका वगैरह दीआं सिमां रखीआं वोडाफोन चलदा ही नहीं आ
अच्छा ਠੀਕ ਹੈ, ਸੋ ਕਈ ਕਈ ਸਿੰਮਾਂ ਰੱਖਣੀਆਂ ਪੈਂਦੀਆਂ ਹਨ। ਖੈਰ ਕੁਲਦੀਪ, ਹਾਂਜੀ, ਮੈਲਬਨ ਦੇ ਵਿੱਚ ਤੁਸੀਂ ਅੱਜ ਚਲੋ ਸਾਡੇ ਨਾਲ ਜੁੜੇ ਹੋ, ਅਤੇ ਹੁਣ ਹੌਲੀ ਹੌਲੀ ਥੋੜ੍ਹੇ ਹਾਲਾਤ ਵੀ ਸੁਧਰ ਰਹੇ ਨੇ, ਖੁੱਲ੍ਹ ਰਹੇ ਨੇ। ਤੁਹਾਨੂੰ ਤਾਂ 10 ਬੰਦਿਆਂ ਦੀ ਹੁਣ ਇਜਾਜ਼ਤ ਮਿਲ ਗਈ ਆ ਵਿਆਹ ਦੇ ਵਿੱਚ ਜਾਣ ਦੀ, ਅਤੇ ਪੱਬ 'ਚ ਵੀ ਜਾ ਸਕਦੇ ਹਾਂ, ਜਿਹੜੇ ਚਲ ਖੈਰ ਤੁਸੀਂ ਬਹੁਤੇ ਆਪਣੇ ਪੰਜਾਬੀ ਜਾਂਦੇ ਨਹੀਂ ਹੈਗੇ, ਪਰ ਵਿਆਹ ਸ਼ਾਦੀਆਂ ਗੁਰੂ ਘਰ ਦੇ ਵਿੱਚ 10-10 ਬੰਦਿਆਂ ਦੀ ਖੁੱਲ੍ਹ ਹੋਈ ਆ, ਜਿਹੜੀ ਕਿ ਬਹੁਤੀ ਕੋਈ ਖਾਸ ਨਹੀਂ ਹੈਗੀ, ਤੁਸੀਂ ਕੁਛ ਕਰ ਨਹੀਂ ਸਕਦੇ। ਪਰ ਕੰਪੈਰੇਟਿਵਲੀ ਨਿਊ ਸਾਊਥ ਵੇਲਜ਼ ਦੇ ਵਿੱਚ 300 ਬੰਦਾ ਵਿਆਹ ਦੇ ਵਿੱਚ ਹੋ ਸਕਦਾ, ਗੁਰਦੁਆਰੇ ਜਾ ਸਕਦਾ, ਤਕਰੀਬਨ ਨੋਰਮਲ ਹੀ ਚੱਲ ਰਿਹਾ ਸਾਡੇ ਇੱਥੇ। ਤੁਹਾਡੇ ਇੰਨੀ ਲੋਕਡਾਊਨ ਤੋਂ ਬਾਅਦ, ਇੰਨੇ ਮਹੀਨੇ ਲੋਕਡਾਊਨ ਤੋਂ ਬਾਅਦ, ਮਤਲਬ ਕੀ ਸਿਚੁਏਸ਼ਨ ਹੈ, ਮਾਨਸਿਕ ਤੌਰ 'ਤੇ ਕੀ ਸਿਚੁਏਸ਼ਨ ਹੈ, ਕਿੱਦਾਂ ਦਾ ਫੀਲ ਕਰਦੇ ਹੋ ਤੁਸੀਂ ਸਾਰੇ ਭਾਈਚਾਰੇ ਦੇ ਵਿੱਚ?
ਹਾਂਜੀ, ਚਲੋ ਭਾਈ, ਵੈਸੇ ਤਾਂ ਚਲ ਪ੍ਰੋਬਲਮ ਸਾਰੀ ਦੁਨੀਆਂ ਦੇ ਵਿੱਚ ਹੀ ਨਾ, ਉਹਦੇ ਨਾਲ ਨਾਲ, ਪਰ ਵਿਕਟੋਰੀਆ ਵਾਲਿਆਂ ਨੂੰ ਆਪਾਂ ਆਸਟ੍ਰੇਲੀਆ ਲਾ ਕੇ ਚੱਲੀਏ, ਵਕਤ ਥੋੜਾ ਜਿਹਾ ਫੇਕ ਜ਼ਿਆਦਾ ਲੱਗ ਗਿਆ
ਜੀ,
ਤੇ ਬਹੁਤ ਔਖਾ ਸੀਗਾ, ਕਿਉਂਕਿ ਛੁੱਟੀ ਆ, ਵੀਕਐਂਡ ਆ, ਹੁਣ 5 ਕਿਲੋਮੀਟਰ ਏਰੀਏ ਦੇ ਵਿੱਚੋਂ ਨਾ ਬਾਹਰ ਨੀ ਜਾ ਸਕਦੇ, ਤੇ ਜਿੰਨੇ ਵੀ ਕੋਈ ਆ ਕੋਈ ਸਪੋਰਟਸ ਇਵੈਂਟ ਆ ਜਾਂ ਕਿਸ ਤਰ੍ਹਾਂ, ਸਾਰੇ ਕੈਂਸਲ, ਕੋਈ ਨੀ ਹੋ ਰਿਹਾ। ਐਕਸਰਸਾਈਜ਼ ਵਾਸਤੇ ਵੀ ਤੁਸੀਂ ਫੈਮਿਲੀ ਮੈਂਬਰ ਤੋਂ ਇਲਾਵਾ ਹੋਰ ਵੀ ਨਾਲ ਤੁਸੀਂ ਨਹੀਂ ਜਾ ਸਕਦੇ, ਹੈਨਾ, ਤੇ ਕਾਫੀ ਹਾਰਡ ਸੀ ਆ, ਤੇ ਹੁਣ ਬੜਾ ਵਧੀਆ ਖੁੱਲਾ ਖੁੱਲਾ ਜਿਹਾ ਮਹਿਸੂਸ ਹੋ ਰਿਹਾ, ਭਾਵੇਂ ਬਹੁਤਾ ਜ਼ਿਆਦਾ ਸਾਰੀਆਂ ਖੁੱਲਾਂ ਤੇ ਨਹੀਂ ਮਿਲੀਆਂ, ਫਿਰ ਵੀ ਕਾਫੀ ਹੱਦ ਤੱਕ ਅੱਗੇ ਨੂੰ ਚੰਗਾ ਵਧੀਆ ਫੀਲ ਹੋ ਰਿਹਾ ਕਿ ਬਾਹਰ ਗਰਾਊਂਡਾਂ ਦੇ ਵਿੱਚ ਰੌਣਕ ਦਿਸਣ ਲੱਗ ਪਈ ਆ, ਪਾਰਕਾਂ 'ਚ ਰੌਣਕ ਆ ਗਈ ਆ, ਤੇ ਕਾਫੀ ਫੈਮਿਲੀ ਇਕੱਠੀਆਂ ਹੋਣ ਲੱਗ ਪਈਆਂ ਵੀ ਬਾਹਰ ਆਪਾਂ ਨੋਨ ਫੈਮਿਲੀ ਮੈਂਬਰ ਵੀ ਹੋਣ, ਕੋਈ ਗੱਲ ਨੀ, 10 ਦਿਨ ਤੱਕ ਇਕੱਠੇ ਹੋ ਸਕਦੇ ਆ, ਤੇ ਘਰ ਵਿੱਚ ਅਜੇ ਵੀ ਨਹੀਂ ਆ ਸਕਦੇ, ਸਿਰਫ ਇੱਕ ਕਪਲ ਆ ਸਕਦਾ ਘਰ ਵਿੱਚ।
ਠੀਕ, ਅੱਛਾ, ਤੇ ਜਿਹੜੀ ਇਹ ਟਰੱਕ ਇੰਡਸਟਰੀ ਦੀ ਸਿਚੁਏਸ਼ਨ ਸੀਗੀ, ਉੱਥੇ ਤਾਂ ਨਹੀਂ ਸੀ 5 ਕਿਲੋਮੀਟਰ ਦਾ ਰੂਲ ਲਾਗੂ ਹੁੰਦਾ?
ਨਹੀਂ, ਟਰੱਕ ਦੇ ਹੁਣ ਜਿੰਨੇ ਵੀ, ਜਿੱਦਾਂ ਮੈਂ ਖੁਦ ਵੀ ਜਾਂ ਹੋਰ ਵੀ ਜਿੰਨੇ ਸੱਜਣ ਬਈ ਟਰੱਕਾਂ ਵਾਲਿਆਂ ਨੂੰ ਇਹਨਾਂ ਕਿ ਘਰੋਂ ਨਿਕਲ ਜਾਂਦੇ ਸੀ ਸਵੇਰੇ, ਪਰ ਜਿਹੜੇ ਘਰ ਫੈਮਿਲੀ ਆ, ਬੱਚੇ ਆ, ਉਹਨਾਂ ਦਾ ਬਹੁਤ ਔਖਾ ਸੀ, ਸਕੂਲ ਵੀ ਬੰਦ ਸੀਗੇ, ਟਰੱਕਾਂ ਦੇ ਤਾਂ ਕੋਈ ਨੀ, ਪਰਮਿਟ ਹਨ ਸਾਰਿਆਂ ਨੂੰ, ਹਨਾ, ਆਪਣੇ ਆਪਣੇ ਜਿਹੜਾ ਕੰਪਨੀਆਂ ਨੇ ਪਰਮਿਟ ਦਿੱਤੇ ਸੀਗੇ, ਤੇ ਉਹ ਪਰਮਿਟ ਆਪਣੇ ਕੋਲ ਪ੍ਰਿੰਟ ਆਊਟ ਲੈ ਰੱਖਿਆ, ਤੇ ਟਰੱਕਾਂ ਵਾਲਿਆਂ ਦੇ ਕੋਈ ਰੋਕ ਨੀ ਸੀ, ਪਰ ਵੈਸੇ ਨੋਰਮਲ ਉੱਦਾਂ ਨੀ ਸੀ ਜਾ ਸਕਦੇ ਕਿਤੇ ਵੀ।
ਠੀਕ, ਚਲੋ, ਵੈਸੇ ਆਪਾਂ ਗੱਲ
ਕਰਦੇ ਇਹਦੇ ਨਾਲ ਨਾਲ ਭਾਜੀ ਸਭ ਤੋਂ ਜ਼ਿਆਦਾ, ਹਾਂਜੀ
ਹਾਂਜੀ ਹਾਂਜੀ ਦੱਸੋ।
ਮੈਂ ਕਿਹਾ ਵੀ ਇਹ ਆਪਣਾ ਸਭ ਤੋਂ ਜ਼ਿਆਦਾ ਔਖਾ ਸਾਰਿਆਂ ਨਾਲੋਂ ਤੇ ਮੈਲਬਨ ਦੇ ਮੇਲਿਆਂ ਵਾਲਾ, ਇਹਨਾਂ ਦਾ ਜਿਹੜੇ ਮੇਲੇ ਕਰਾਉਂਦੇ ਸੀ ਮੈਲਬਨ ਦੇ, ਇਹਨਾਂ ਦਿਨਾਂ ਤੱਕ ਤੇ
ਦੇਖੋ,
ਇਹਨਾਂ ਦਿਨਾਂ ਤੱਕ ਤਾਂ ਮੈਲਬਨ ਦੇ ਵਿੱਚ ਰੌਣਕਾਂ ਲੱਗ ਜਾਂਦੀਆਂ, ਮੇਲਿਆਂ ਦੇ ਗਿਣੇ ਨੀ ਜਾਂਦੇ ਵੀ ਦਿਹਾੜੀ 'ਚ ਕਿੰਨੇ ਆ, ਕਿਹੜੇ ਕਿਹੜੇ ਪਾਸੇ ਹੋ ਰਿਹਾ,
20-25 ਦੀਵਾਲੀਆਂ, 20-25 ਤੀਆਂ, 40 ਵਿਸਾਖੀਆਂ, ਉਹ ਸਾਰੀਆਂ ਵਿਚਾਰੀਆਂ ਏਦਾਂ ਸੁੱਕੀਆਂ ਨੰਗੀਆਂ, ਕੀ ਕਹਿੰਦੀ ਹੋਊਗੀ ਵਿਸਾਖੀ, ਕੀ ਕਹਿੰਦੀ ਹੋਊਗੀ ਦੀਵਾਲੀ, ਕਹਿੰਦੇ ਸਾਰਾ ਨੁਕਸਾਨ ਤਾਂ ਹੁਣ
ਵੱਡਾ ਭਾਜੀ, ਇਹ ਸਭ ਤੋਂ ਵੱਡਾ ਤੀਆਂ ਦਾ ਭਾਈ, ਆਨਲਾਈਨ ਤੀਆਂ ਚੱਲੀਆਂ ਫੇਸਬੁੱਕ ਤੇ,
ਠੀਕ ਹੈ,
ਤੇ ਮੈਨੂੰ ਉਹਨਾਂ ਦਾ ਦੁੱਖ ਵੇਖਿਆ, ਜਰਿਆ ਨਹੀਂ ਗਿਆ ਉਹਨਾਂ ਦਾ ਦੁੱਖ ਵੇਖ ਕੇ, ਵਿਚਾਰੀਆਂ ਆਨਲਾਈਨ ਲੱਗੀਆਂ ਸਾਰਿਆਂ ਫੇਸਬੁੱਕ ਤੇ।
ਆਹੋ, ਚਲੋ, ਦੇਖੋ ਬੜਾ ਔਖਾ ਹੋ ਗਿਆ ਸੀ ਦੀਵਾਲੀ ਨੂੰ, ਹਨਾ, ਵੀ ਕਹਿੰਦੀ ਵੀ ਮੈਂ ਤਾਂ ਏਦੀ ਲੰਘ ਗਈ, ਹਨਾ, ਤੇ ਔਖੀ ਹੋ ਗਈ, ਤੇ ਮੇਲੇ ਵਾਲਿਆਂ ਦਾ ਵੈਸੇ ਬਹੁਤ ਨੁਕਸਾਨ ਹੋਇਆ, ਤੇ ਵੈਸੇ ਮੈਨੂੰ ਇਹੋ ਲੱਗਦਾ ਹੈ ਕਿ ਉਹਨਾਂ ਦਾ ਨੁਕਸਾਨ ਹੋਇਆ, ਤੇ ਜਿਹੜੇ ਬਿਜ਼ਨਸ ਉਹਨਾਂ ਨੂੰ ਸਪੋਂਸਰ ਕਰਦੇ ਉਹਨਾਂ ਦਾ ਫਾਇਦਾ ਹੋ ਗਿਆ ਕਿ ਚਲੋ ਇਸ ਸਾਲ ਛੁੱਟ ਗਏ, ਕਿਉਂਕਿ ਮੂੰਹ ਮੂੰਹ ਕਈ ਵਾਰੀ ਦੇਣਾ ਪੈਂਦਾ ਨਾ ਸਾਰਾ ਕੁਛ। ਖੈਰ, ਆਉਣ ਵਾਲੇ ਸਮੇਂ ਦੇ ਵਿੱਚ ਚਲੋ ਅਗਲੇ ਸਾਲ 40 ਵਿਸਾਖੀਆਂ ਆਪਾਂ ਮਨਾ ਲਾਂਗੇ, ਕੋਈ ਚੱਕਰ ਨੀ, ਹਨਾ।
ਇਹਦੇ ਨਾਲ ਇੱਕ ਗੱਲ ਹੋਰ ਜੁੜ ਜਾਂਦੀ ਭਾਜੀ,
ਹਾਂਜੀ,
ਖਾਸ ਕਰਕੇ ਕਿਉਂਕਿ ਜਿਹੜੇ ਸਾਡੀ ਕੇਸੀ ਕੌਂਸਲ, ਤੁਹਾਨੂੰ ਪਤਾ ਇੱਥੇ ਹਨਾ, ਕਰਪਸ਼ਨ ਚਾਰਜ ਲੱਗ ਕਰਕੇ ਇੱਥੇ ਇਲੈਕਸ਼ਨ ਨੀ ਹੋਈ ਹਨਾ, ਕੇਸੀ ਜਿਹੜੀ ਕੌਂਸਲ ਸਾਰੀ ਇਹਨਾਂ ਨੇ ਸਸਪੈਂਡ ਕਰਤੀ ਗਵਰਨਮੈਂਟ,
ਹਾਂਜੀ,
ਤੇ ਉਹ ਜਿਹੜਾ ਦੂਜਾ ਏਰੀਆ ਮੈਲਬਨ ਦਾ ਸੀਗਾ, ਉਹ ਤਾਂ ਸਾਰੀ ਕਾਫੀ, ਤੁਹਾਨੂੰ ਪਤਾ ਆਪਣੇ ਭਾਈਚਾਰੇ ਨੇ ਬਹੁਤ ਵੱਧ ਚੜ ਕੇ ਨਾ ਸਹੂਲੀਅਤ ਕੀਤੀ, ਇਲੈਕਸ਼ਨ ਲੜੀਆਂ
ਕੱਲ ਸੀ ਵੋਟਾਂ ਨਾ ਤੁਹਾਡੇ,
ਹਾਂਜੀ ਹਾਂਜੀ ਹਾਂ, ਕੱਲ ਨਿਬੜ ਗਿਆ ਕੰਮ, ਹਾਂਜੀ,
ਕੀ ਹੋਇਆ ਫਿਰ, ਆਇਆ ਰਿਜ਼ਲਟ ਕਿ ਹਜੇ ਆਉਣਾ ਆ?
ਰਿਜ਼ਲਟ ਆ ਗਿਆ ਵੈਸੇ, ਦੂਜੇ ਬੰਨੇ ਦਾ ਸਾਰਾ ਵਾਰ ਜਿੱਤਾ ਨੀ ਮੇਰੇ ਸਾਨੂੰ, ਕਿਸੇ ਨੂੰ ਵੀ ਆਪਣੇ ਨੂੰ ਮਿਲੀ ਪੰਜਾਬੀ ਨੂੰ,
ਅੱਛਾ,
ਤੇ ਕਿਉਂਕਿ ਹਾਂਜੀ ਹਾਂਜੀ ਖੜੇ ਖਲੋਤੇ ਤਾਂ ਕਾਫੀ, ਮੇਰੇ ਕੋਲ ਕੁਝ ਕੁ ਰਿਜ਼ਲਟ ਆਏ ਪਹਿਲੇ, ਜਾਣਾ ਜਾਣਾ ਕੋਈ 200-250 ਵੋਟ ਪਈ, ਕਿਸੇ ਨੂੰ 500 ਪਈ, ਇੱਕ ਦੋ ਸ਼ਾਇਦ ਅਸੀਂ ਵੱਲੋਂ ਆ ਜਿਹੜੇ ਆਪਣੇ 1000 ਦਾ ਅੰਕੜਾ ਪਾਰ ਕੀਤਾ ਆਪਣੇ ਬੰਦਿਆਂ ਨੇ,
ਅੱਛਾ,
ਸਾਡੇ ਅਸੀਂ ਥੋੜਾ ਜਿਹਾ ਸ਼ੁਕਰ ਮਨਾਇਆ ਵੀ ਕੇਸੀ ਕੌਂਸਲ ਖਾਸ ਕਰਕੇ ਜਿਹੜੀ ਕੈਂਸਲ ਹੋ ਗਈ ਇਲੈਕਸ਼ਨ, ਜੇ ਕਿਤੇ ਇੱਧਰ ਇਲੈਕਸ਼ਨ ਹੁੰਦੀ ਤੇ ਜੋ ਹਾਲਾਤ ਇੱਧਰ ਕੇਸੀ ਚ ਮਿਲਣੇ ਸੀ ਨਾ ਵੇਖਣ ਲਈ, ਹੋ ਸਕਦਾ ਸੀਗਾ ਵੀ
ਪਹਿਲਾਂ ਤਾਂ ਵੈਸੇ ਕਾਫੀ ਪ੍ਰਮੋਸ਼ਨ ਹੁੰਦੀ ਰਹੀ ਆ ਤੇ ਲੇਟਲੀ ਵੈਸੇ ਹਫ਼ਤੇ ਕੁ ਤੋਂ ਬੰਦ ਸੀਗੀ। ਮੈਂ ਥੋੜਾ ਸੋਚਦਾ ਸੀ ਵੀ ਸ਼ਾਇਦ ਕਿਸੇ ਵਜ੍ਹਾ ਕਾਰਨ ਹੋ ਗਈ, ਪਰ ਕੋਈ ਹੁਣ ਮਤਲਬ ਆ ਨਹੀਂ ਰਹੀ ਇਨਫੋਰਮੇਸ਼ਨ ਔਨਲਾਈਨ ਵੀ ਕੌਣ ਜਿੱਤਿਆ ਕੌਣ ਹਾਰਿਆ ਕਿੱਦਾਂ ਹੋਈ ਹੈ। ਇੱਕ ਦੋ ਇਨਫੋਰਮੇਸ਼ਨ ਆਈਆਂ ਸੀ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ ਆਪਣੇ ਕੈਂਡੀਡੇਟਸ ਨੂੰ ਹਰ ਪਾਸੇ?
ਹਾਂ ਭਾਜੀ, ਇਹ ਨਾ ਆਪੋ ਕਹਿੰਦੇ ਨਾ ਦਿੱਲੀ ਬੜੀ ਦੂਰ ਆ ਹਜੇ, ਸਾਡੇ ਪੰਜਾਬੀਆਂ ਭਾਈਚਾਰੇ ਲਈ ਆਪਣੇ ਲਈ ਇਲੈਕਸ਼ਨ ਜਿੱਤਣਾ ਕੋਈ ਵੀ ਨਾ ਜੀ ਏਡਾ ਨੇੜੇ ਨੀ ਹੈਗਾ। ਸਭ ਤੋਂ ਵੱਡੀ ਗੱਲ ਭਾਜੀ ਵੇਖੋ, ਆਪਣਾ ਜਦੋਂ ਸਾਰਾ ਸਾਲ ਪਹਿਲਾਂ ਤੇ ਬੈਠੇ ਰਹੇ ਨੇ ਕੋਈ ਕਮਿਊਨਿਟੀ ਵਰਕ, ਕੱਲਾ ਪੰਜਾਬੀ ਵੋਟ ਨਾਲ ਤਾਂ ਆਪਾਂ ਜਿੱਤ ਨੀ ਸਕਦੇ ਕਿ ਜਾ ਕੇ ਸਾਨੂੰ ਕੱਲੀ ਪੰਜਾਬੀਆਂ ਦੀ ਵੋਟ ਪੈ ਜੀ ਤਾਂ ਆਪਾਂ ਜਿੱਤ ਜਾਂਗੇ, ਇੰਨੀ ਵੋਟ ਆਪਣੀ ਹੈ ਹੀ ਨੀ ਹਜੇ। ਤੇ ਕੋਈ ਆਪਾਂ ਜੇ ਕੋਈ ਚਾਰ ਕੋਈ ਪ੍ਰੋਗਰਾਮ ਇੱਥੇ ਕਰਾਏ ਆ ਤੇ ਉਹਦੇ ਸਿਰ ਤੇ ਆਪਾਂ ਕਹਿ ਦਿੰਦੇ ਹਾਂ ਇਲੈਕਸ਼ਨ ਲੜ ਲਈਏ, ਉਹਦੇ ਨਾਲ ਜ਼ਰੂਰੀ ਆ ਕਿ ਆਪਣਾ ਗਰਾਊਂਡ ਲੈਵਲ ਤੇ ਤਿਆਰੀ ਕੀ ਆ ਹਨਾ, ਕਮਿਊਨਿਟੀ ਇਹਨਾਂ ਲੋਕਾਂ ਦੇ ਵਿੱਚ ਵਿਚਰੀਏ, ਆਪਣਾ ਕਮਿਊਨਿਟੀ ਵਰਕ ਕਰੀਏ, ਜਿਹੜੀਆਂ ਇਹਨਾਂ ਦੀਆਂ ਸੰਸਥਾਵਾਂ ਉਹਨਾਂ ਦੇ ਨਾਲ ਜੁੜੀਏ ਤੇ ਫਿਰ ਇਹ ਬੰਨੇ ਆਈਏ। ਜੇ ਅਚਾਨਕ ਇਲੈਕਸ਼ਨ ਦੇ ਲੱਗ ਗਿਆ ਕਿ ਮਹੀਨਾ ਕੁ ਪਹਿਲਾਂ ਜੀ ਪੇਪਰ ਭਰ ਕੇ ਬੋਰਡ ਇੱਕ ਛਪਾਇਆ ਤੇ ਚਲੋ ਜੀ ਮੈਂ ਇਲੈਕਸ਼ਨ ਖਲੋ ਗਿਆ, ਉਹ ਏਦਾਂ ਗੱਲ ਨੀ ਬਣਨੀ। ਹੁਣ ਇੱਕ ਐਗਜਾਮਪਲ ਆ ਭਾਜੀ ਆਪਣੇ ਕੋਲ ਇੱਥੇ ਸਾਡੇ ਏਰੀਏ ਚ ਆਪਣੇ ਸਿੱਖ ਵਲੰਟੀਅਰ ਹੈ ਨਾ, ਉਹਨਾਂ ਨਾਲ ਚਲੋ ਮੈਂ ਵੀ ਜੁੜਿਆ ਆ ਤੇ ਉਹ ਜਿੰਨੇ ਵੀ ਅਵਾਰਡ ਆ ਜਿੱਤੇ ਆ ਉਹਨਾਂ ਨੇ ਆਪਣਾ ਵੈਸਟ ਫੀਲਡ ਅਵਾਰਡ ਆ ਜਾਂ ਕੌਂਸਲ ਵੱਲੋਂ ਆ, ਇਸ ਕੌਂਸਲ ਵਿੱਚ ਉਹਨਾਂ ਇੰਨਾ ਕੁ ਗਰਾਊਂਡ ਵਰਕ ਕੀਤਾ ਇਹਨਾਂ ਦੇ ਨਾਲ ਕੌਂਸਲ ਦੇ ਨਾਲ ਹਨਾ, ਜਿੰਨੀਆਂ ਗਵਰਨਮੈਂਟ ਏਜੰਸੀ ਹੁੰਦੀ ਇਹਨਾਂ ਦੇ ਨਾਲ ਰਲ ਕੇ
ਜੀ।
ਤੇ ਉਹਨਾਂ ਦਾ ਕੋਈ ਵੀ ਬੰਦਾ ਆਪਣਾ ਐਜ਼ ਅ ਵਲੰਟੀਅਰ ਉਹ ਚੂਜ਼ ਕਰਦੇ ਆ ਤੇ ਉਹ ਕੱਲੀ ਆਪਣੀਆਂ ਵੋਟਾਂ ਨੀ, ਉਹ ਹਰ ਕਿਉਂਕਿ ਸਾਰੇ ਦੂਜੇ ਲੋਕ ਗੋਰੇ ਉਹਨਾਂ ਨੂੰ ਵੋਟਾਂ ਪਾਉਂਦੇ ਤੇ ਉਹ ਜਿੱਤ ਜਾਂਦੇ ਆ, ਪਰ ਉਹਨਾਂ ਨੇ ਉਹ ਇਲੈਕਸ਼ਨ ਚ ਆਉਣੇ, ਉਹ ਆਉਣਾ ਨੀ ਚਾਹੁੰਦੇ, ਉਹਨਾਂ ਆਉਣਾ ਨੀ
ਜੀ।
ਜੇ ਕੋਈ ਵੀ ਬੰਦਾ ਅੱਜ ਸਿੱਖ ਵਲੰਟੀਅਰ ਦੇ ਨਾਂ ਤੇ ਕੇਸੀ ਦੇ ਵਿੱਚੋਂ ਇਲੈਕਸ਼ਨ ਤੇ ਲੜ ਜੇ ਆ ਜੇ ਲੜੇ ਤੇ ਉਹ ਜਿੱਤੂਗਾ, ਜ਼ਰੂਰ ਜਿੱਤੂਗਾ, ਪਰ ਉਹ ਉਹਨਾਂ ਇਹ ਬੰਨੇ ਆਉਣਾ ਨੀ ਕਿਉਂਕਿ ਉਹਨਾਂ ਨੇ ਗਰਾਊਂਡ ਵਰਕ ਕੀਤਾ।
ਨਹੀਂ ਪਰ ਜੇ ਜੇ ਮਤਲਬ ਫੋਰ ਐਗਜ਼ਾਮਪਲ ਸਿੱਖ ਵਲੰਟੀਅਰ ਹੈ ਜਾਂ ਕੋਈ ਹੋਰ ਵੀ ਜਿਹੜੀ ਵਲੰਟੀਅਰ ਆਰਗੇਨਾਈਜੇਸ਼ਨ ਹੈ, ਜੇ ਉਹ ਪੋਲਿਟਿਕਸ 'ਚ ਆਉਂਦੀ ਹੈ ਦੈਨ ਫਿਰ ਉਹਨਾਂ ਦਾ ਆਪਣਾ ਜਿਹੜਾ ਏਮਸ ਐਂਡ ਓਬਜੈਕਟਿਵ ਉਹ ਖਰਾਬ ਹੋ ਜਾਂਦੇ ਆ, ਜਿਹੜੀ ਸੇਵਾ ਦੀ ਹੈ ਸੇਵਾ ਤਾਂ ਫਿਰ
ਖਰਾਬ ਹੋ ਜਾਂਦਾ।
ਹਾਂ ਕਿਉਂਕਿ ਸਾਂਝੀ ਵਾਲਤਾ ਹੈ ਨਾ, ਉਹ ਤਾਂ ਦੋਨਾਂ ਤਿੰਨਾਂ 'ਚ ਉਹ ਪਾਰਟੀਆਂ ਨੂੰ ਨਾਲ ਲੈ ਕੇ ਹਰੇਕ ਲਈ ਕੰਮ ਕਰਨਾ ਆ, ਹਰੇਕ ਨੇ ਉਹਨਾਂ ਦੀ ਸਪੋਰਟ ਕਰਨੀ ਹੈ, ਪਰ ਜੇ ਉਹ ਉਹਨਾਂ ਦੇ ਕੰਪੈਟੀਟਰ ਬਣ ਜਾਵਾਂਗੇ ਆਪਾਂ ਉਹਦੇ ਵਿੱਚ ਜਾ ਕੇ ਤਾਂ ਫਿਰ ਅਸੀਂ ਵੀ ਤਾਂ ਫਿਰ ਆਟੇ 'ਚ ਲੂਣਾ ਹੀ ਬਣ ਜਾਣਾ ਨਾ, ਫਿਰ ਉਹਨਾਂ ਨੇ ਇਕੱਠੇ ਹੋ ਜਾਣਾ। ਸੋ ਜ਼ਰੂਰੀ
ਜੀ
ਜੀ ਕੈਰੀ ਓਨ।
ਕਿਉਂਕਿ ਮੈਂ ਨਾ ਇੱਥੋਂ ਜਿਹੜੇ ਜਿੰਨੇ ਜਿੰਨੀਆਂ ਪਾਰਟੀ ਦੇ ਲੀਡਰ ਆ ਨਾ ਆਪਣੇ MLA ਹੋ ਗਏ, MP ਜਾਂ ਕੋਈ ਵੀ ਕੌਂਸਲਰ ਹੋ ਗਿਆ, ਇਹਨਾਂ ਨੂੰ ਭਾਜੀ ਬੰਦਿਆਂ ਦੀ ਲੋੜ ਹੈ, ਵਿਹਲਿਆਂ ਦੀ ਜਾਂਦੇ ਸਾਡੇ ਨਾਲ ਤੁਰਿਓ ਆਓ ਤੁਰੇ ਫਿਰੋ ਹਨਾ। ਤੇ ਆਪਣੀ ਜਿਹੜੀ ਕਮਿਊਨਿਟੀ ਦੀ ਮਾਨਸਿਕਤਾ ਨਾ ਉਹ ਇੰਡੀਆ ਵਾਲੀ ਉਹੀ ਆ, ਥੋੜੀ ਜਿਹੀ ਬੱਲੇ ਬੱਲੇ ਫੇਸਬੁੱਕ ਤੇ ਫੋਟੋਆਂ ਵਾਲੀ ਹਨਾ, ਜਾਂ ਵੇਖੋ ਜੀ ਮੈਂ MLA ਮੰਤਰੀ ਦੇ ਨਾਲ ਰਹਿੰਦਾ, ਉਧਰ ਪ੍ਰਭਾਵ ਆਪਣਾ ਪਾਉਣ ਵਾਸਤੇ ਜਾਂ ਆਪਣੇ ਲਿੰਕ ਬਣਾਉਣ ਲਈ ਵੇਖੋ ਜੀ ਅਸੀਂ ਉੱਥੇ ਵੀ ਇਲੈਕਸ਼ਨ ਲੜਦੇ ਆ
ਜੀ,
ਬਸ ਇਹ ਚੀਜ਼ ਆ। ਤੇ
ਜੇ ਆਪਾਂ ਇਹ ਵੀ ਹੋ ਸਕਦਾ ਆ, ਇਹ ਵੀ ਹੋ ਸਕਦਾ ਆ ਜਿਹੜਾ ਤੁਸੀਂ ਕਹਿੰਦੇ ਆ ਵੀ ਚਲੋ ਬੱਲੇ ਬੱਲੇ ਕਰਾਉਣ ਦਾ ਵੀ ਆ, ਪਰ ਉਹਦੇ ਨਾਲ ਬੱਲੇ ਬੱਲੇ ਦੇ ਨਾਲ ਫਾਇਦਾ ਕੀ ਆ, ਮੋਨੀਟਰੀ ਫਾਇਦਾ ਕੀ ਹੋ ਸਕਦਾ, ਕੁਛ ਵੀ ਨਹੀਂ ਹੋ ਸਕਦਾ। ਜਿਹੜਾ ਅੱਗੇ ਵੀ ਮੈਂ ਦੱਸਿਆ ਸੀਗਾ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਸਾਰੇ ਕੈਂਡੀਡੇਟ ਨਹੀਂ ਹੈਗੇ ਇਸ ਤਰ੍ਹਾਂ, ਪਰ ਮੈਂ ਕਾਫੀ ਕੁਛ ਦੇਖਿਆ ਕਿ ਬਹੁਤ ਸਾਰੇ ਜਿਹੜੇ ਕੈਂਡੀਡੇਟ ਆ ਉਹ ਰੀਅਲ ਇਸਟੇਟ ਨਾਲ ਜੁੜੇ ਹੋਏ ਨੇ, ਜਿਹੜੇ ਕੈਂਡੀਡੇਟ ਦੇ ਲਈ ਖੜੇ ਨੇ। ਤੇ ਤੁਹਾਨੂੰ ਪਤਾ ਹੈ ਕਿ ਕੌਂਸਲ ਦੇ ਵਿੱਚ ਸਬ ਡਿਵੀਜ਼ਨਾਂ ਹੁੰਦੀਆਂ ਨੇ, ਪਤਾ ਲੱਗਦਾ ਕਿਹੜਾ ਏਰੀਆ ਕੱਟਣਾ ਹੈ, ਕਿਹੜੇ ਬਲੋਕ ਕੱਟਣੇ ਆ, ਕਿੱਥੇ ਹੋਣੇ ਆ। ਸੋ ਉਹ ਸਾਰੀ ਗੇਮ ਚੱਲਦੀ ਆ, ਇਹ ਕੋਈ ਨਵੀਂ ਗੱਲ ਨਹੀਂ, ਮੈਂ ਕੋਈ ਨਵੀਂ ਗੱਲ ਨਹੀਂ ਦੱਸ ਰਿਹਾ ਕਿ ਆਸਟ੍ਰੇਲੀਆ ਜਿੱਦਾਂ ਹੁੰਦਾ, ਇਹ ਆਲਰੇਡੀ ਕੈਨੇਡਾ ਇੰਗਲੈਂਡ ਦੇ ਵਿੱਚ ਹੋ ਚੁੱਕਾ ਆ ਜਦੋਂ 15-20 ਸਾਲ ਪਹਿਲਾਂ, ਕਿ ਆਪਣੀਆਂ ਵੋਟਾਂ 500-400 ਹਜ਼ਾਰ ਲੈ ਕੇ ਪ੍ਰੈਫਰੈਂਸਾਂ ਸ਼ੇਅਰ ਕਰਕੇ ਜਿਹੜਾ ਕੌਂਸਲਰ ਬਣਦਾ ਆ ਉਹਦੇ ਨਾਲ ਫਿਰ ਅੱਟੀ ਸੱਟੀ ਲੱਗੀ ਹੁੰਦੀ ਆ ਵੀ ਤੈਂ ਸਾਨੂੰ ਜਾਣਕਾਰੀ ਦੇਣੀ, ਤੈਂ ਸਾਨੂੰ ਆਹ ਚੀਜ਼ ਦਵਾਉਣੀ, ਆਹ ਜਿਹੜੇ ਸਾਡੇ ਜਿਹੜੇ ਸਬ ਡਿਵੀਜ਼ਨਾਂ ਦੀਆਂ ਐਪਲੀਕੇਸ਼ਨਾਂ ਥਰੂ ਜਾਣੀ ਐਂਡ ਆਲ ਦੈਟਸ ਆਲ, ਮਤਲਬ ਪਾਰਟ ਆਫ ਦਿਸ, ਪਾਰਟ ਐਂਡ ਪੈਕੇਜ ਆਫ ਦਿਸ। ਮੈਂ ਅੱਗੇ ਵੀ ਦੱਸਿਆ ਸੀ ਕਿ ਕਈ ਭਾਈਚਾਰੇ ਆਲਰੇਡੀ ਪਹਿਲਾਂ ਕਰ ਚੁੱਕੇ ਆ ਔਰ ਜੇਲ੍ਹਾਂ ਦੇ ਵਿੱਚ ਵੀ ਜਾ ਚੁੱਕੇ ਨੇ ਇਹਨਾਂ ਕੰਮਾਂ ਦੇ ਵਿੱਚ। ਹਾਂ ਮਤਲਬ ਸਿਡਨੀ ਦੇ ਵਿੱਚ ਜੇਲ੍ਹਾਂ ਦੇ ਵਿੱਚ ਵੀ ਜਾ ਚੁੱਕੇ ਨੇ ਅੱਜ ਤੋਂ ਹੁਣ ਵੀ ਚੱਲ ਰਿਹਾ ਬਹੁਤ ਵੱਡੀਆਂ ਇਨਕੁਆਇਰੀਆਂ ਚੱਲ ਰਹੀਆਂ ਹੈ। ਸੋ ਇੱਕ ਗੇਮ ਚੱਲਦੀ ਹੈ ਇਹ ਅਤੇ ਸੇਵਾ ਜਿਹੜੀ ਆ ਉਹ ਇੱਦਾਂ ਤੁਹਾਡੇ ਮੰਗ ਨਹੀਂ ਹੈਗਾ ਮਤਲਬ ਜਦੋਂ ਤੁਸੀਂ ਕਹਿੰਦੇ ਆ ਵੀ ਇੱਕ ਸਾਲ 6 ਮਹੀਨੇ ਪਹਿਲਾਂ ਆਇਆ ਤਾਂ ਚਲੋ ਫੋਟੋਆਂ ਖਿਚਾਈਆਂ ਉਹ ਮਤਲਬ ਇਟਸ ਆਲ ਅ ਪਾਰਟ ਆਫ ਅ ਬਿਗ ਗੇਮ ਹੈ ਨਾ ਰੀਅਲ ਅਸਟੇਟ ਦੀ ਜਿਹੜੀ ਗੇਮ ਚੱਲਦੀ ਹੈ। ਖੈਰ ਸਾਡੇ ਨਾਲ ਸਰਮਾ ਬਤੂਣੀ ਵੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਬਾਕੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਔਨਲਾਈਨ ਤੀਆਂ ਵਾਲਿਆਂ ਬਿਜ਼ਨਸ ਵਾਲਿਆਂ ਨੂੰ ਝੰਬਣ ਦੀ ਪੂਰੀ ਵਾਹ ਲਾਈ ਸੀ ਜੀ ਉਹ ਕਹਿੰਦੇ ਔਨਲਾਈਨ ਵੀ ਸਪੋਂਸਰ ਲੈਣ ਦੀ ਕੋਸ਼ਿਸ਼ ਕੀਤੀ ਸੀ ਪੂਰੀ ਤਰ੍ਹਾਂ ਐਨ ਦੇਖੋ ਇਨ ਦਾ ਐਂਡ ਦਾ ਸਪੋਂਸਰਸ਼ਿਪ ਹੀ ਹੈ ਇਨ ਦਾ ਐਂਡ ਤਾਂ ਪੈਸਾ ਹੀ ਆ ਹੋਰ ਕੁਛ ਹਾਂ ਅਤੇ ਜੇ ਅਗਰ ਸਪੋਂਸਰਸ਼ਿਪ ਨਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਸੇਵਾ ਕਰੇਗਾ। ਹੁਣ ਦੇਖੋ ਕੁਲਦੀਪ ਤੁਸੀਂ ਤੁਹਾਡੇ ਲਾਗੇ ਗੁਰੂ ਘਰ ਹੈ ਕਰੇਨਬੋਰਨ ਹੈ ਨਾ ਅਤੇ 5 ਕਿਲੋਮੀਟਰ ਦੀ ਲਿਮਿਟ ਹੋ ਗਈ ਮਾੜੀ ਓਬਜ਼ਰਵੇਸ਼ਨ ਦਿਓ ਮੈਂ ਤੁਹਾਨੂੰ ਆਪਣੀ ਦਊਂਗਾ ਇੱਧਰੋਂ ਓਬਜ਼ਰਵੇਸ਼ਨ ਕਿ ਸੰਗਤ ਦੇ ਵਿੱਚ ਰੁਝਾਨ ਉਨਾ ਹੀ ਸੀ ਗੁਰਦੁਆਰੇ ਜਾਣ ਦਾ ਜਾਂ ਘਟਿਆ ਇਸ ਦੌਰਾਨ ਲੰਗਰ ਬੰਦ ਹੋਣ ਕਰਕੇ?
ਭਾਜੀ ਹੈ ਤੇ ਘਟਿਆ ਵਾ ਸਮਨ ਵੇਖੋ ਨੇ ਪਤਾ ਨੀ ਵੀ ਮਜਬੂਰੀ ਹੈ ਘਟਿਆ ਜਾ ਨਹੀਂ ਸਕਦੇ ਕਿ ਜਾਂ ਹੋਰ ਕੋਈ ਡਰ ਹੀ ਮਨ ਦੇ ਵਿੱਚ ਕਿ ਆਪਣਾ ਫਾਈਨ ਦਾ ਵੀ ਸੀਗਾ ਜਾਂ ਹੋਰ ਕਰੋਨੇ ਦਾ ਡਰ ਵੀ ਸੀ ਕਾਫੀ ਹੋਣਾ ਕਿਉਂਕਿ ਆਪਣਾ ਨਾ ਜ਼ਿਆਦਾ ਗੁਰਦੁਆਰਾ ਭਾਵੇਂ ਇੱਥੇ ਸਾਨੂੰ ਨੇੜੇ ਮਰਿੰਡਾ ਪਾਰਕ ਕਰੇਨਬਰਨ ਦੇ ਪੈਂਦਾ ਪਰ ਰੁਝਾਨ ਜ਼ਿਆਦਾ ਸਾਡਾ ਜਾਣ ਦਾ ਇੱਧਰ ਕਾਫੀ ਨਾ ਉਹ ਕੀਸਬਰੋ ਕਿਉਂਕਿ ਜਿੰਨੇ ਕਾਫੀ ਮੇਰੇ ਸਰਕਲ ਚ ਨਾ ਅਸੀਂ ਉਧਰੋਂ ਮੂਵ ਹੋਏ ਨਾ ਨੋਬਲ ਪਾਰਕ ਕੀਸਬਰੋ ਤੋਂ ਇੱਧਰ ਘਰ ਲਏ ਤੇ ਜਾਂਦੇ ਹਜੇ ਵੀ ਕੀਸਬਰੋ ਅਸੀਂ ਖੁਦ ਹੀ ਕੀਸਬਰੋ ਜਾਂਦੇ ਭਾਵੇਂ ਗਿਆ ਮਰਿੰਡਾ ਪਾਰਕ ਗੁਰਦੁਆਰਾ ਵਾ ਉਹ ਸਾਡੇ ਚੋਂ ਰੇਲਵੇ ਕ੍ਰੋਸਿੰਗ ਖੁੱਲ ਗਈ ਕੱਲ ਦੀ ਤੇ 5 ਮਿੰਟ ਦੀ ਡਰਾਈਵ ਹੀ ਨੀ ਗੀ ਸਾਡੇ ਘਰ ਤੋਂ ਪਰ ਜਾਂਦੇ ਕੀਸਬਰੋ ਹੀ ਜ਼ਿਆਦਾ
ਜੀ।
ਬਾਕੀ ਹੁਣ ਵੇਖੋ ਹਜੇ ਤਾਂ ਹੁਣ ਫੇਰ ਥੋੜਾ ਜਿਹਾ ਲਿਮਿਟ ਉਦਾ ਹੀ ਆ ਕਿ 5-7 ਜਣੇ ਜਾ ਸਕਦੇ ਆ ਤੇ ਲੰਗਰ ਤਾਂ ਚਲੋ ਉਹਨਾਂ ਨੇ ਨਾ ਡਰਾਈਵ ਥਰੂ ਰੱਖਿਆ ਦਾ ਵੀ ਮੱਥਾ ਟੇਕੋ ਲੰਗਰ ਉਹਨਾਂ ਨੇ ਜਿਹੜਾ ਟੇਕ ਵੇ ਪੈਕਿੰਗ ਕੀਤੀ ਹੁੰਦੀ ਹੈ ਤੇ ਆ ਗਏ ਦਿੰਦੇ ਸਾਰੇ।
ਚਲੋ ਬਾਕੀ ਕਾਫੀ ਰੁਝਾਨ ਤਾਂ ਘਟਿਆ ਆ ਥੋੜਾ ਪਰ ਜਦੋਂ ਲੰਗਰ ਖੁੱਲਣਗੇ ਸੰਗਤਾਂ ਫੇਰ ਜਾਣਗੀਆਂ ਹੁਮ ਹਮਾ ਕੇ ਜਾਣਗੀਆਂ ਤੇ ਇਹੀ ਸੋ ਕਈ ਫੈਕਟਰ ਹੁੰਦੇ ਨੇ ਨਾ ਕਿਸੇ ਚੀਜ਼ ਕਿਤੇ ਜਾਣ ਦੇ ਤਾਂ ਇੱਦਾਂ ਹੀ ਜਿਹੜੇ ਮੇਲੇ ਆ ਉਹ ਸਪੋਂਸਰਸ਼ਿਪਾਂ ਦੇ ਕਰਕੇ ਹੀ ਹੁੰਦੇ ਆ ਤੇ ਉੱਥੇ ਵੀ ਜਦੋਂ ਸਪੋਂਸਰਸ਼ਿਪਾਂ ਬੰਦ ਹੈ ਤਾਂ ਬੰਦ ਹੋ ਜਾਂਦੇ ਨੇ। ਖੈਰ ਐਨੀਵੇ ਤੇ ਕੁਲਦੀਪ ਜਿਹੜੀ ਆਪਾਂ ਗੱਲਬਾਤ ਇਲੈਕਸ਼ਨਾਂ ਦੀ ਕਰ ਰਹੇ ਸੀ ਉਹ ਤਾਂ ਤੁਹਾਡੇ ਪੂਰੀ ਹੋ ਗਈ ਹੈ ਅਤੇ ਮੇਰੇ ਕੋਲ ਲਿਸਟ ਵੀ ਇੱਕ ਆਈ ਆ ਅਵਤਾਰ ਸਿੰਘ ਉਹਨਾਂ ਨੇ ਸ਼ੇਅਰ ਕੀਤੀ ਸੀ ਵੋਟਾਂ ਦੀ ਖੈਰ ਉਹ ਮੈਂ ਡੀਕੋਡ ਕਰਾਂਗਾ ਥੋੜ੍ਹੀ ਦੇਰ ਬਾਅਦ ਕਿਉਂਕਿ ਹੱਥੀ ਲਿਖੀ ਹੋਈ ਆ ਅਤੇ ਗੱਲ ਆਪਾਂ ਕਰਨੀ ਆ ਬਿਜ਼ਨਸ ਦੀ ਟਰੱਕ ਬਿਜ਼ਨਸ ਦੀ ਅਤੇ ਬਹੁਤ ਸਾਰਾ ਜਿਹੜਾ ਸਾਡਾ ਭਾਈਚਾਰਾ ਆ ਉਹ ਬੜਾ ਪ੍ਰਭਾਵਿਤ ਹੋ ਜਾਂਦਾ ਟਰੱਕਿੰਗ ਬਿਜ਼ਨਸ ਤੋਂ ਕਿ ਆਪਾਂ ਟਰੱਕਿੰਗ 'ਚ ਜਾਣਾ ਆ ਅਮਰੀਕਾ ਦੀਆਂ ਗੱਲਾਂ ਸੁਣਦੇ ਨੇ ਫਿਰ ਬੱਬੂ ਮਾਨ ਦਾ ਗੀਤ ਟਰਾਲੇ ਸੁਣਦੇ ਨੇ ਜਾਂ ਟਰੱਕਾਂ ਵਾਲਿਆਂ ਦੇ ਗੀਤ ਸੁਣਦੇ ਨੇ ਮਨਮੋਹਨ ਵਾਰਿਸ ਦਾ ਜਾਂ ਸ਼ਿੰਦੇ ਦੇ ਗੀਤ ਸੁਣਦੇ ਨੇ ਜੀ ਟੀ ਰੋਡ ਆਪਣੇ ਕੁਲਦੀਪ ਮਾਣਕ ਦਾ ਜੀ ਟੀ ਰੋਡ 'ਤੇ ਦੁਹਾਈਆਂ ਪਾਵੇ ਹੈ ਨਾ। ਸੋ ਇਹ ਜਿਹੜੇ ਗੀਤ ਨੇ ਇਹ ਪੰਜਾਬੀ ਜਿਹੜੇ ਨੇ ਖਾਸ ਕਰਕੇ ਮਾਝੇ ਦੇ ਲੋਕ ਜਿੱਦਾਂ ਤੁਹਾਡੇ ਏਰੀਏ ਦੇ ਬਹੁਤ ਟਰੱਕਿੰਗ ਦੇ ਵਿੱਚ ਕਾਫੀ ਗਏ ਨੇ ਅਤੇ ਆਸਟ੍ਰੇਲੀਆ ਦੀ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਤਕਰੀਬਨ ਜਿਹੜਾ 75% ਰੋਡ ਫਰੇਟ ਹੈ ਮਤਲਬ ਜਿਹੜਾ ਇੰਟਰਸਟੇਟ ਮੂਵਮੈਂਟ ਹੁੰਦੀ ਹੈ ਨਾ ਉਹਦੇ ਲਈ ਟਰੱਕ ਜਿਹੜੇ ਨੇ ਉਹ ਜ਼ਿੰਮੇਵਾਰ ਨੇ 75% ਜਿਹੜੀ ਆ ਇਹ 2015-16 ਦੇ ABS ਦੇ ਡਾਟਾ ਆ ਅਤੇ ਤਕਰੀਬਨ 214 ਬਿਲੀਅਨ ਟਨ ਕਿਲੋਮੀਟਰ ਜਾਣੀ ਕਿ ਇੰਨੇ ਕਿਲੋਮੀਟਰ 200 ਬਿਲੀਅਨ ਟਨ ਭਾਰ ਢੋਇਆ ਟਰੱਕਾਂ ਵਾਲਿਆਂ ਨੇ ਅਤੇ ਇਸ ਇੰਡਸਟਰੀ ਦੇ ਵਿੱਚ ਨਵੰਬਰ 2018 ਤੱਕ 2,04,500 ਜਿਹੜੀਆਂ ਜੋਬਸ ਸਨ ਇਹ ਇਨਵੋਲਵ ਸਨ ਉਦੋਂ ਤੱਕ ਅਤੇ ਵਧੀਆਂ ਵੀ ਹੋਏਗੀਆਂ ਉਦੋਂ ਬਾਅਦ ਅਤੇ ਹੁਣ ਥੋੜ੍ਹੀਆਂ ਘਟੀਆਂ ਵੀ ਪਰ ਇਹ ਕੋਂਸਟੈਂਟਲੀ ਚੱਲ ਰਿਹਾ ਡਿਵੈਲਪਮੈਂਟ ਚੱਲ ਰਹੀ ਹੈ ਅਤੇ ਬੜੇ ਅੰਕੜੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਅਤੇ ਮੈਂ ਇਹ ਵੀ ਸੁਣਿਆ ਜਿਹੜੇ ਅੰਕੜੇ ਹੈਗੇ ਆ ਵੀ ਇਹਦੇ ਵਿੱਚ ਨਾ 8-9% ਤੱਕ ਰਿਟਰਨ ਹੈ ਗਰੋਥ ਕਾਫੀ ਹੈ ਇਹਦੇ ਪ੍ਰੋਫਿਟੇਬਲ ਇੰਡਸਟਰੀ ਹੈ ਜੇ ਇਹਨੂੰ ਸੁਚੱਜੇ ਤਰੀਕੇ ਨਾਲ ਕੀਤਾ ਜਾਵੇ। ਤੁਹਾਡਾ ਕੀ ਖਿਆਲ ਹੈ ਇਹਨਾਂ ਅੰਕੜਿਆਂ ਦੇ ਬਾਰੇ?
ਭਾਜੀ ਆਪਾਂ ਨੈਗੇਟਿਵ ਪੋਜ਼ਿਟਿਵ ਦੋਨੋਂ ਪੱਖ ਲੈ ਕੇ ਚੱਲਾਂਗੇ ਜਦੋਂ ਥੋੜ੍ਹਾ ਗੱਲਬਾਤ ਆਪਾਂ ਖੁੱਲ ਕੇ ਕਰਦੇ ਹਾਂ ਅੱਜ
ਜੀ
ਤੇ ਕਿਉਂਕਿ ਹੁਣ ਨਾ ਟਰੱਕਾਂ ਦੇ ਉੱਤੇ ਅਗਲੇ ਬੰਨੇ ਬੋਰਡ ਲੱਗਾ ਕਿ ਵਿਦਆਊਟ ਟਰੱਕਸ ਆਸਟ੍ਰੇਲੀਆ ਸਟਾਪ।
ਅੱਛਾ
ਤੇ ਹੁਣ ਇੱਕ ਬੋਰਡ ਮੇਰੇ ਹਿਸਾਬ ਨਾਲ ਨਵਾਂ ਇਹ ਵੀ ਲੱਗਣਾ ਚਾਹੀਦਾ ਕਿ ਵਿਦਆਊਟ ਪੰਜਾਬੀ ਟਰੱਕ ਸਟਾਪਸ
ठीक ठीक है
हाँ जी
ओ क्यों
हाँ जी ਭਾਜੀ ਹੁਣ ਸੰਭਵ ਨੀ ਹੈਗਾ ਕਿ ਪੰਜਾਬੀਆਂ ਤੋਂ ਬਿਨਾਂ ਆਪਣਾ ਟਰੱਕ ਇੰਡਸਟਰੀ ਜਿਹੜੀ ਆ ਨਾ ਚੱਲ ਸਕੇ ਜਦੋਂ ਮੈਂ ਸ਼ੁਰੂ ਨਵਾਂ ਨਵਾਂ ਇੱਥੇ ਕੀਤਾ ਸੀਗਾ ਆ ਕੇ 2008-09 ਤੋਂ ਤੇ
ਅੱਛਾ
ਉਦੋਂ ਕੋਈ ਵਿਰਲਾ ਵਿਰਲਾ ਆਪਣਾ ਬੰਦਾ ਘੱਟ ਸੀ ਬਹੁਤ ਹੋਣਾ ਟਰੱਕਾਂ ਦੇ ਵਿੱਚ ਕੋਈ
ਜੀ
ਰਾਹ ਜਾਂਦੇ ਰੋਡ ਤੇ ਮਿਲਣਾ ਤੇ ਹੁਣ ਕਿਸੇ ਵੀ ਕੰਪਨੀ 'ਚ ਚੱਲ ਜਾਓ ਰੋਡ ਤੇ ਚੱਲ ਜਾਓ ਤੇ ਆਪਾਂ ਨੂੰ ਪੱਗ ਭਰਨੇ ਵਾਲਾ ਬੰਦਾ ਡਰਾਈਵਰ ਉਹਦਾ ਮਿਲੂਗਾ ਉੱਥੇ ਉਹ ਬਹੁਤ ਗਿਣਤੀ ਦੇ ਵਿੱਚ ਉਹ ਆਪਣੇ ਭਾਈਚਾਰਾ ਹੋਊਗਾ
ਅੱਛਾ
ਤੇ ਇਹਦੇ ਨਾਲ ਨਾਲ ਜਿਹੜਾ ਭਾਜੀ ਨੈਗੇਟਿਵਿਟੀ ਥੋੜੀ ਹੋ ਰਹੀ ਹੈ ਨਾ ਉਹਦੇ ਬਾਰੇ ਆਪਾਂ ਗੱਲ ਖੁੱਲ ਕੇ ਥੋੜਾ ਕਰਨੀ ਚਲੋ ਕੁਛ ਸਚਾਈਆਂ ਲੱਗਣਗੀਆਂ ਤਾਂ ਕੌੜੀਆਂ ਵੀ ਆਪਣੇ ਬੰਦਿਆਂ ਨੂੰ ਤੇ ਉਹ ਆਪਾਂ ਚਲੋ ਅੱਗੇ ਆਉਣਾ ਨਾਲ ਦੀ ਨਾਲ ਕਰਦੇ ਨਾਲ ਆਪਾਂ ਸਰੋਤਿਆਂ ਦੇ ਜਿਹੜੇ ਮੈਸੇਜ ਆਉਣਗੇ ਚਲੋ ਉਹ ਵੀ ਲਈ ਚੱਲਾਂਗੇ
ਹਾਂਜੀ ਮੈਂ ਇੱਥੇ
ਤੇ
ਦੱਸਦਾ ਆਪਣੇ ਸਰੋਤਿਆਂ ਨੂੰ ਕਿ ਅਗਰ ਕੋਈ ਵੀ ਪੋਜ਼ਿਟਿਵ ਤੇ ਨੈਗੇਟਿਵ ਸਟੋਰੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਕੇ ਭੇਜ ਸਕਦੇ ਹੋ ਤੇ ਆਪਾਂ ਵੈਸੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਗਰਾਮਾਂ ਨੂੰ ਕੰਟੀਨਿਊ ਰੱਖਾਂਗੇ ਤੇ ਪਹਿਲਾਂ ਤਾਂ ਜਿਹੜਾ ਤੁਸੀਂ ਪੋਜ਼ਿਟਿਵ ਸਟੋਰੀ ਇਹ ਦੱਸੀ ਹੈ ਕਿ ਆਪਣਾ ਪੰਜਾਬੀ ਭਾਈਚਾਰਾ ਟਰੱਕ ਡਰਾਈਵਿੰਗ ਦੇ ਵਿੱਚ ਕਾਫੀ ਆ ਰਿਹਾ ਤੇ ਮੈਨੂੰ ਜਸਟ ਐਜ਼ ਅ ਕਰਿਓਸਿਟੀ ਇੱਕ ਮੇਰੇ ਮਤਲਬ ਮਨ ਦੇ ਵਿੱਚ ਆਇਆ ਕਿ ਕੁਲਦੀਪ ਤੁਸੀਂ ਕਾਫੀ ਦੇਰ ਤੋਂ ਇਸ ਇੰਡਸਟਰੀ 'ਚ ਤੁਹਾਡੇ ਬਾਕੀ ਸੂਬਿਆਂ ਦੇ ਜਿਹੜੇ ਭਾਰਤੀ ਸੂਬਿਆਂ ਦੇ ਸ਼੍ਰੀਲੰਕਨ ਰੱਖ ਲਓ ਜਾਂ ਇੱਧਰ ਨੇਪਾਲੀ ਰੱਖ ਲਓ ਇਹ ਵੀ ਟਰੱਕ ਡਰਾਈਵਿੰਗ ਦੇ ਵਿੱਚ ਆਉਂਦੇ ਨੇ ਜਾਂ ਸਿਰਫ ਪੰਜਾਬੀ ਆਉਂਦੇ ਨੇ
ਭਾਈ ਬਹੁਤ ਘੱਟ ਹੈ ਆ ਬਸ ਬਹੁਤ ਘੱਟ ਆ
ਉਹ
ਜਿੱਦਾਂ ਗੁਜਰਾਤੀ ਆ ਕੁਝ ਇੱਥੇ ਜਿਹੜੀ ਕੰਪਨੀਆਂ ਜਾਂ ਆਪਣੇ ਕੋਲ ਕੰਟਰੈਕਟ ਆ ਉਹਨਾਂ ਕੰਪਨੀ ਆਫਿਸ ਦੇ ਵਿੱਚ ਕੰਮ ਕਰਦੇ ਹੋ ਡਿਸਪੈਚ ਤੇ ਲੱਗਾ ਹਨਾ ਓਪਰੇਟਰ ਆ ਪਰ ਐਜ ਏ ਟਰੱਕ ਡਰਾਈਵਰ ਆ ਬਹੁਤ ਗਿਣਤੀ ਆਪਣੀ ਪੰਜਾਬੀਆਂ ਦੀ ਆ ਹੁਣ ਇਹਦੇ ਵਿੱਚ ਥੋੜਾ ਜਿਹਾ ਇਹੀ ਕਾਰਨ ਲੱਗਦਾ ਕਿ ਇੱਕ ਤਾਂ ਆਪਣਾ ਪਿੱਛੋਂ ਬੈਕਗਰਾਉਂਡ ਪੰਜਾਬ ਦਾ ਨਾ ਖੇਤੀਬਾੜੀ ਨਾਲ ਸ਼ੁਰੂ ਤੋਂ ਟਰੈਕਟਰ ਟਰਾਲੀ ਤੋਂ ਡਰਾਈਵ ਤੋਂ ਸ਼ੁਰੂ ਹੁੰਦਾ ਤੇ ਜਦੋਂ ਆਪਾਂ ਇੱਥੇ ਆਏ ਤੇ ਚਲੋ ਟੈਕਸੀ ਮੈਂ ਵੀ ਜਦੋਂ ਟੈਕਸੀ ਸ਼ੁਰੂ ਕੀਤੀ ਪਹਿਲਾਂ ਹਨਾ ਟੈਕਸੀ ਤੋਂ ਚਲਾਉਂਦੇ ਚਲਾਉਂਦੇ ਤੇ ਹੁਣ ਆਪਾਂ ਟਰੱਕ ਦੇ ਬੈਠੇ ਇੱਕ ਭਾਜੀ ਹੋਏ ਤਾਂ ਟੈਕਸੀ ਤੋਂ ਗੱਲ ਨਾਲ ਜੁੜਦੀ ਆ ਕਿ ਜਿਹੜਾ ਆਹ ਚੱਲਿਆ ਨਾ ਹੁਣ ਇੱਥੇ ਲੋਕਡਾਊਨ ਵਾਇਰਸ ਦਾ ਕਰਕੇ ਇਹਦੇ ਵਿੱਚ ਟੈਕਸੀ ਜਿਹੜਾ ਸੀ ਉਹਦਾ ਜਮਾ ਡੈਡ ਹੋ ਗਈ ਹਨਾ ਕੋਈ ਉਹਦਾ ਬਿਜਨਸ ਰਿਹਾ ਹੀ ਨੀ ਤੇ ਟਰੱਕ ਇਹੋ ਜਿਹੀ ਜੋਬ ਸੀ ਕਿ ਟਰੱਕ ਇੰਨੇ ਬਾਕੀ ਸਾਰਾ ਬਿਜਨਸ ਬੰਦ ਹੋਣ ਦੇ ਬਾਵਜੂਦ ਵੀ ਜਿਹੜਾ ਵਾ ਟਰੱਕ ਰੁਕਿਆ ਨੀ ਟਰੱਕ ਚੱਲਦਾ ਰਿਹਾ ਤੇ ਉਹਦੇ ਵਿੱਚੋਂ ਫਿਰ ਆਪਣੇ ਜਿਹੜੀ ਹੁਣ ਡਰਾਈਵਰਾਂ ਦੀ ਬਹੁਤ ਗਿਣਤੀ ਹੋ ਗਈ ਆ ਤੇ ਉਹ ਜਿੰਨੇ ਵੀ ਟੈਕਸੀ ਵਾਲੇ ਸੀ ਉਹਨਾਂ ਨੇ ਟਰੱਕ ਇੰਡਸਟਰੀ ਦੇ ਵਿੱਚ ਨਾ ਜੰਪ ਕੀਤਾ ਲਾਇਸੈਂਸ ਬਣਾਏ ਜਿਹੜੇ ਇੱਥੇ ਲਾਇਸੈਂਸ ਬਣਾਉਣ ਵਾਲੀਆਂ ਕੰਪਨੀਆਂ ਜਿੰਨੇ ਵੀ ਹਨਾ ਆਪਣਾ ਡਰਾਈਵਿੰਗ ਸਕੂਲ ਲਿਆ ਟਰੱਕ ਡਰਾਈਵਿੰਗ ਉਹਨਾਂ ਨੂੰ ਅੱਜ ਤੁਸੀਂ ਫੋਨ ਕਰੋ ਕਿਸੇ ਵੀ ਡਰਾਈਵਿੰਗ ਵਾਸਤੇ ਤਾਂ ਦੋ ਦੋ ਮਹੀਨੇ ਦੀ ਤੁਹਾਨੂੰ ਜਿਹੜੀ ਉਹ ਤਰੀਕ ਮਿਲਦੀ ਆ ਤੇ 2 ਮਹੀਨੇ ਤਾਂ ਪਹਿਲਾਂ ਨੀ ਤੁਹਾਨੂੰ ਤਰੀਕ ਦੇ ਸਕਦੇ ਇੰਨਾ ਬਿਜੀ ਆ ਤੇ ਮੋਸਟ ਆਫ ਕੌਣ ਆ ਰਹੇ ਆ ਜਿਹੜੇ ਆ ਟੈਕਸੀ ਡਰਾਈਵਰ ਆ ਜਾਂ ਮੋਸਟ ਆਫ ਆਪਣੇ ਪੰਜਾਬੀ ਜਿਹੜੇ ਆ ਕਿ ਉਹ ਲਾਇਸੈਂਸ ਅਪਗ੍ਰੇਡ ਕਰਾ ਰਹੇ ਕਹਿੰਦਾ ਐਸਐਮਈ ਦਾ ਲੈ ਰਿਹਾ ਚਾਰ ਲਿਆ ਹਾਂਜੀ ਤੇ ਇੱਕ ਇਹਦੇ ਵਿੱਚ ਇਹ ਵੀ ਕਾਰਨ ਕਿ ਆਪਣਾ ਥੋੜਾ ਜਿਹਾ ਪਸੰਦ ਹੁੰਦਾ ਕਿ ਇੰਡੀਪੈਂਡੈਂਟ ਹਨਾ ਰਹਿਣਾ ਜ਼ਿਆਦਾ ਹੁਣ ਜੇ ਕੋਈ ਵੀ ਆਪਾਂ ਫੈਕਟਰੀ ਜੋਬ ਕਰਦੇ ਹਾਂ ਜਾਂ ਕਿਤੇ ਆਫਿਸ ਕਰਦੇ ਹਾਂ ਤੇ ਉੱਥੇ ਥੋੜਾ ਆਪਣੇ ਬੌਸ ਸੁਪਰਵਾਈਜ਼ਰ ਕੋਈ ਨਾ ਕੋਈ ਹੁੰਦਾ
ਹਾਂਜੀ
ਤੇ ਆਪਾਂ ਨੂੰ ਆਪਣੇ ਜਿਹੜਾ ਮਾਨਸਿਕਤਾ ਥੋੜੀ ਜਿਹੀ ਆ ਵੀ ਆਪਾਂ ਰੋਬ ਜਿਹੜਾ ਝੱਲਣਾ ਔਖਾ ਹੋ ਜਾਂਦਾ ਹਨਾ ਮਜ਼ਬੂਰੀ ਵਰਤੇ ਤੇ ਝੱਲ ਗਏ ਠੀਕ ਨੀ ਝੱਲਣਾ ਔਖਾ ਇਹਦੇ ਵਿੱਚ ਡਰਾਈਵਿੰਗ ਦੇ ਵਿੱਚ ਥੋੜਾ ਜਿਹਾ ਕਿ ਆਪਾਂ ਇੰਡੀਪੈਂਡੈਂਟ ਆਪਣੇ ਸਿਰ ਤੇ ਕੋਈ ਬੌਸ ਇੰਨਾ ਹੈ ਨੀ ਹਨਾ ਜ਼ਿਆਦਾ ਪ੍ਰੈਸ਼ਰ ਨੀ ਹੈਗਾ
ਆਹ ਚਾਹੇ ਕੰਮ ਵੱਧ ਕਰ ਲਓ ਘੱਟ ਕਰ ਲਓ ਆਪਾਂ ਨੂੰ ਬੈਨੀਫਿਟ ਨੁਕਸਾਨ ਆਪਾਂ ਨੂੰ ਹੀ ਹੋਣੇ ਆ ਇਦਾਂ ਨਹੀਂ ਵੀ ਤੁਹਾਡੀ ਕਿਸੇ ਨੇ ਲੱਤ ਖਿੱਚਤੀ ਆਫਿਸ ਦੇ ਵਿੱਚ ਜਾਂ ਪੋਲਿਟਿਕਸ ਚੱਲ ਪਈ ਹਨਾ ਇਹ ਵੀ ਇੱਕ ਕਾਰਨ ਹੈ
ਨਹੀਂ ਭਾਈ ਲੱਤਾਂ ਖਿੱਚਣ ਵਾਲਾ ਪੋਲਿਟਿਕਸ ਵਾਲਾ ਵੀ ਬਹੁਤ ਉਹ ਤੇ ਹੁਣ ਆਪਾਂ ਅੱਗੇ ਅੱਗੇ ਗੱਲ ਕਰਦੇ ਹਾਂ ਉਸੇ ਬੰਨੀ ਆਉਣਾ ਆਪਾਂ
ਉਧਰੇ ਆਉਣਾ ਹਾਂ ਲੱਤਾਂ ਖਿੱਚਣ ਵਾਲੀਆਂ ਗੱਲਾਂ ਵੀ ਕਰਨੀਆਂ ਤੇ ਆਪਾਂ ਦੀ ਗੱਲ ਚੱਲਦੀ ਸੀ ਡਾਇਵਰਸਿਟੀ ਤੇ ਪੰਜਾਬੀ ਕਿਉਂ ਆਉਂਦੇ ਨੇ ਅਮਰੀਕਾ ਦੇ ਵਿੱਚ ਵੀ ਆਏ ਨੇ ਬਹੁਤ ਡਰਾਈਵਿੰਗ ਉੱਥੇ ਵੀ ਚੱਲਦੀ ਆ ਤੇ ਉੱਥੇ ਦੇ ਵੀ ਮੈਂ ਸੋਸ਼ਲ ਸਾਈਟਸ ਦੇਖਦਾ ਹਾਂ ਉੱਥੇ ਵੀ ਕਾਫੀ ਜਿਹੜੇ ਲੋਕ ਪਰੇਸ਼ਾਨ ਨੇ ਜਿਹੜੇ ਪਹਿਲਾਂ ਰਵਾਇਤੀ ਡਰਾਈਵਿੰਗ ਕਰਦੇ ਹੁੰਦੇ ਸੀਗੇ ਤੁਸੀਂ ਦੇਖਿਆ ਹੋਣਾ ਗੋਰੇ ਕਾਫੀ ਕਰਦੇ ਆ ਓਲਡ ਜਿਹੜੇ ਆ ਉਹ ਮੈਂ ਇੱਕ ਗੱਲ ਨੋਟ ਕੀਤੀ ਆ ਕਿ ਜਿਹੜੇ ਮੇਨ ਸਟ੍ਰੀਮ ਆਸਟ੍ਰੇਲੀਆ ਦੇ ਵਿੱਚ ਵੀ ਆ ਪਤਾ ਨਹੀਂ ਅਮਰੀਕਾ ਕੈਨੇਡਾ ਦਾ ਹੁਣ ਮੈਨੂੰ ਪਤਾ ਨਹੀਂ ਪਰ ਯੰਗਸਟਰ ਬਹੁਤ ਘੱਟ ਆ ਰਹੇ ਨੇ ਜਿੱਦਾਂ ਪੰਜਾਬੀ ਯੰਗਸਟਰ ਆ ਰਹੇ ਨੇ ਨਾ ਟਰੱਕ ਡਰਾਈਵਿੰਗ ਦੇ ਵਿੱਚ ਇੱਦਾਂ ਜਿਹੜੇ ਮੇਨ ਸਟ੍ਰੀਮ ਭਾਈਚਾਰੇ 'ਚ ਯੰਗਸਟਰ ਨਹੀਂ ਡਰਾਈਵਿੰਗ ਕਰ ਰਹੇ ਕੀ ਤੁਸੀਂ ਮੇਰੇ ਨਾਲ ਸਹਿਮਤ ਹੋ ਤੁਸੀਂ ਵੀ ਇਹੀ ਨੋਟ ਕੀਤਾ
ਹਾਂਜੀ ਬਿਲਕੁਲ ਭਾਜੀ, ਕਿਉਂਕਿ ਜਿੰਨੇ ਵੀ ਆ ਮੇਨ ਇੱਥੋਂ ਦੇ ਹਨਾ ਗੋਰੇ ਉਹ ਜ਼ਿਆਦੇ ਹਨਾ ਓਲਡ ਏਜ ਆ, ਪੁਰਾਣੇ ਆ, ਕੋਈ ਨਵਾਂ ਬਹੁਤ ਘੱਟ ਆ ਟਰੱਕ ਡਰਾਈਵਰ, ਪੁਰਾਣੇ ਆ ਜ਼ਿਆਦਾ
ਪੁਰਾਣੇ ਡਰਾਈਵਰ, ਕਿਉਂਕਿ ਸਾਡੇ ਫਾਰਮ ਤੇ ਕਈ ਵਾਰੀ ਡਿਲੀਵਰੀ ਕਰਨ ਆਉਂਦੇ ਆ, ਇਲਾਕੇ ਚ ਡਿਲੀਵਰੀ ਕਰਨ ਆਉਂਦੇ ਆ, ਉਹ ਦੇ ਆਰ ਆਲ ਓਵਰ 40s ਹੈ ਨਾ, 45 ਤੋਂ ਉੱਤੇ ਹੀ ਰਿਟਾਇਰਮੈਂਟ ਵੱਲੋਂ ਹੋਏ ਹੋਏ ਆ, ਮੈਂ ਵੈਰੀ ਰੇਅਰਲੀ ਕੋਈ ਯੰਗ ਡਰਾਈਵਰ ਦੇਖਿਆ ਜਿਹੜਾ ਕਿ ਡਿਲੀਵਰੀ ਕਰਨ ਆਉਂਦਾ ਹੋਵੇ, ਅਤੇ ਹੁਣ ਹੁਣ ਲੇਟਲੀ ਇਹ ਆ ਵੀ ਬੱਸਾਂ ਦੇ ਵਿੱਚ ਵੀ ਆਪਣੇ ਪੰਜਾਬੀ ਡਰਾਈਵਿੰਗ ਕਰਦੇ ਨੇ, ਜਿਹੜੀ ਡਿਲੀਵਰੀ ਆ ਕੋਰੀਅਰ ਆ ਉਹਦੇ ਵਿੱਚ ਵੀ ਬਹੁਤ ਪੰਜਾਬੀ ਯੰਗ ਜਿਹੜੇ ਆ ਉਹ ਡਰਾਈਵਿੰਗ, ਖੈਰ ਇਟਸ ਅ ਗੁੱਡ ਇੰਡਸਟਰੀ ਹੈ ਨਾ ਐਨੀਵੇ, ਜਿਹੜਾ ਜਿਹੜਾ ABS ਦਾ ਡਾਟਾ ਇਹ ਕਹਿ ਰਿਹਾ ਕਿ ਇਹ ਪ੍ਰੋਫਿਟੇਬਲ ਇੰਡਸਟਰੀ ਆ, ਅਤੇ ਇਸ ਨੂੰ ਹੁਣ ਪ੍ਰੋਫਿਟੇਬਲ ਰੱਖਣ ਦੇ ਲਈ ਆਪਾਂ ਨੂੰ ਕੀ ਸਟੈਪ ਲੈਣੇ ਚਾਹੀਦੇ ਆ। ਰਵਿੰਦਰ ਧੰਨੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਤੇ ਉਹਨਾਂ ਨੇ ਸੁਨੇਹਾ ਭੇਜਿਆ ਕਿ ਕਹਿੰਦੇ ਮੇਰੇ ਕੋਲ ਪੱਕਾ ਰਨ ਹੈ ਜੀ ਸਿਡਨੀ ਤੋਂ ਨਿਊ ਕਾਸਲ ਦਾ, ਫਿਕਸ ਐਵਰੀ ਡੇ ਰਨ। ਚਲੋ ਇਹ ਗਾਉਂਦੇ ਨੇ ਜੀ 300-400 ਕਿਲੋਮੀਟਰ ਡੇਲੀ। ਜਗਵੀਰ ਸਿੱਖ ਸਾਡੇ ਨਾਲ ਜੁੜੇ ਨੇ ਕੇਨਸ ਵਾਲੇ ਅਤੇ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਅਤੇ ਉਹ ਆਪਾਂ ਗੱਲ ਥੋੜ੍ਹੀ ਦੇਰ ਬਾਅਦ ਸ਼ੇਅਰ ਕਰਾਂਗੇ। ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਕਿ ਤੁਸੀਂ ਇੱਕ ਪਿੱਛੇ ਜਿਹੇ ਪੋਸਟ ਪਾਈ ਸੀ ਜਿਹਦੇ ਵਿੱਚ ਤੁਸੀਂ ਬੇਨਤੀ ਕੀਤੀ ਸੀ ਹੱਥ ਜੋੜ ਕੇ ਆਪਣੇ ਪੰਜਾਬੀ ਬਿਜ਼ਨਸ ਓਪਰੇਟਰ ਜਿਹੜੇ ਟਰੱਕ ਓਪਰੇਟਰ ਹੈ, ਨੋਟ ਡਰਾਈਵਰ, ਜਿਹੜੇ ਓਪਰੇਟਰ, ਕੀ ਮਾਜਰਾ ਸੀ ਉਹ, ਕੀ ਸਿਚੁਏਸ਼ਨ ਪੈਦਾ ਹੋਈ ਸੀ?
ਹਾਂਜੀ ਭਾਜੀ, ਇੱਕ ਨਾ ਇੱਥੇ ਅਸੀਂ ਗਰੁੱਪ ਵਟਸਐਪ ਤੇ ਇੱਕ ਬਣਾਇਆ ਸੀਗਾ ਪਹਿਲਾਂ, ਅੱਜ ਤੋਂ 5-6 ਸਾਲ ਪਹਿਲਾਂ ਨਾ ਮੈਂ ਗਰੁੱਪ ਕ੍ਰੀਏਟ ਕੀਤਾ, ਉਹਦਾ ਨਾਂ ਰੱਖਿਆ ਡਰਾਈਵਰ ਡਿਪਾਰਟਮੈਂਟ ਮੈਲਬਨ। ਉਹਦੀ ਲਿਮਿਟ ਸੀ ਕਿ ਆਪਾਂ ਨਾ 240 ਕੁ ਬੰਦੇ ਮੈਕਸੀਮਮ ਐਡ ਹੁੰਦੇ ਆ, ਤੇ ਉਹ ਫੁੱਲ ਹੋ ਗਿਆ ਤੇ ਰਿਕੁਐਸਟਾਂ ਬਹੁਤ ਜ਼ਿਆਦਾ ਰਿਕੁਐਸਟਾਂ ਰੋਜ਼, ਭਾਈ ਨੰਬਰ ਐਡ ਕਰੋ, ਨੰਬਰ ਐਡ ਕਰੋ। ਫਿਰ ਅਸੀਂ ਉਹਦੇ ਨਾਲ ਨਾ ਇੱਕ ਡਰਾਈਵਰ ਡਿਪਾਰਟਮੈਂਟ 2 ਬਣਾ ਦਿੱਤਾ, ਹੋਰ ਬਣਾ ਦਿੱਤਾ।
ਅੱਛਾ।
ਤੇ ਕੁੱਲ ਮਿਲਾ ਕੇ ਉਹਦੇ ਵਿੱਚ ਹੁਣ 500 ਬੰਦਾ ਆਇਆ ਉਹਦੇ ਵਿੱਚ, ਜਿਹੜਾ ਕਿ ਸਾਰਾ ਹੀ ਟਰੱਕ ਇੰਡਸਟਰੀ ਨਾਲ ਜੁੜਿਆ ਆ। ਤੇ ਉਹਦੇ ਵਿੱਚ ਹੁਣ ਮੈਸੇਜ ਆਉਂਦੇ ਰਹਿੰਦੇ ਆ, ਖਾਸ ਕਰਕੇ ਡਰਾਈਵਰ ਤੇ ਟਰੱਕ ਓਨਰਾਂ ਦਾ ਜਿਹੜਾ ਆਪੋ ਵਿੱਚ ਰੌਲਾ ਪੈਂਦਾ ਵਾ ਪੇ ਰੇਟ ਦਾ। ਤੇ ਆਪਣੇ ਬਹੁਤ ਆਪਣੇ ਬੰਦਿਆਂ ਤੇ ਟੈਗ ਟਰੱਕ ਮਾਲਕ ਤੇ ਲੱਗਦਾ ਵਾ ਕਿ ਇਹ ਡਰਾਈਵਰ ਨੂੰ ਪੇ ਕਰਕੇ ਰਾਜੀ ਨਹੀਂ ਜਾਣਾ, ਬਹੁਤ ਘੱਟ ਪੇ ਕਰਦੇ ਆ।
ਅੱਛਾ।
ਹੁਣ ਆਪਾਂ ਜਿਹੜਾ ਮੇਰੀ ਪੋਸਟ ਪਾਉਣ ਦਾ ਕਾਰਨ ਇਹ ਹੋਇਆ ਸੀ ਕਿ ਭਾਜੀ ਵੇਖੋ, ਆਪਾਂ ਜੀ ਸਦਕੇ ਆਪਣਾ ਬਿਜ਼ਨਸ ਤੁਸੀਂ ਵਧਾਓ, ਟਰੱਕ ਇੱਕ ਤੋਂ ਤੁਸੀਂ 10 ਕਰੋ, ਹਨਾ, ਉਹ ਤਾਂ ਪਰ ਤਰੀਕੇ ਨਾ ਚੱਲ ਕੇ ਹਨਾ ਕਰੋ ਕਿ ਤੁਹਾਡਾ ਕੋਈ ਵੀ ਕਿਸੇ ਨੂੰ ਪਰੇਸ਼ਾਨੀ ਨਾ ਆਵੇ, ਤੇ ਸਾਡੇ ਤੇ ਇਹ ਟੈਗ ਨਾ ਲੱਗੇ, ਕਿਉਂਕਿ ਹੁਣ ਗੋਰਿਆਂ ਦੇ ਭਾਜੀ 2-3 ਮੈਂ ਨਾ ਪੇਜ ਫੋਲੋ ਕਰਦਾ, ਇੱਕ ਰੋਡ ਟ੍ਰੇਨ ਆਸਟ੍ਰੇਲੀਆ, ਇੱਕ ਉਹਨਾਂ ਨੇ ਪ੍ਰਾਈਵੇਟ ਗਰੁੱਪ ਬਣਾਇਆ ਹੋਇਆ ਵਾ ਦੇ ਫੇਸਬੁੱਕ ਤੇ।
ਅੱਛਾ।
ਤੇ ਉੱਥੇ ਜਦੋਂ ਉੱਥੇ ਵੇਹਨੇ ਆ ਕਿ ਉਹਨਾਂ ਨੇ ਇੱਥੋਂ ਦਾ ਕਹਿੰਦੇ ਆ ਕਿ ਜਿਹੜੇ ਇਹ ਇੰਡੀਅਨ ਆ, ਇੱਕ ਕੈਂਸਰ ਲੱਗ ਗਈ ਆ ਇੰਡਸਟਰੀ ਨੂੰ, ਟਰੱਕ ਇੰਡਸਟਰੀ।
ਅੱਛਾ।
ਤੇ ਇੱਕ ਚਲੋ ਜੈਲਿਸ ਫੈਕਟਰ ਉਹਨਾਂ ਚ ਹੈਗਾ ਹੀ ਆ, ਉਹ ਜੈਲਸ ਵੀ ਹੈਗਾ ਵਾ ਵੀ ਸਾਰੇ ਆਪਣੇ ਇੱਕ ਰਸਤੇ ਵਾਲੇ ਨੀ ਗੇ। ਤੇ ਜੈਲਸ ਭਾਜੀ ਉਹਨਾਂ ਨੂੰ ਇਹ ਆ ਕਿ ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿੱਦਾਂ BW ਰੋਡ ਟ੍ਰੇਨ ਆ ਨਾ, ਅਸੀਂ ਐਕਸਪਰਟ ਆ, ਅਸੀਂ ਚਲਾ ਸਕਦੇ ਹਾਂ, ਹੋਰ ਕੋਈ ਪਤਾ ਨੀ ਕਿਸੇ ਨੂੰ ਚਲਾਉਣ ਦਾ, ਚਲਾ ਨੀ ਸਕਦੇ ਹਨਾ। ਉਹ ਕਰਦੇ ਸੀ ਭਾਜੀ ਆਪਣੀਆਂ ਮਨ ਮਰਜ਼ੀ ਦਾ ਜਿਹੜਾ ਪੇ ਲੈਂਦੇ ਕੰਪਨੀਆਂ ਤੋਂ, ਆ ਪੂਰਾ ਪ੍ਰੈਸ਼ਰ ਰੱਖ ਕੇ, ਕੰਪਨੀਆਂ ਪ੍ਰੈਸ਼ਰ ਚ ਰਹਿੰਦੀਆਂ ਵੀ ਕੰਪਨੀ ਨੂੰ ਲੋੜ ਸੀ ਇਹਨਾਂ ਕੰਮ ਕਰਾਉਣਾ ਸੀ।
ਅੱਛਾ।
ਤੇ ਪੇ ਰੇਟ ਬਹੁਤ ਜ਼ਿਆਦਾ ਸੀਗਾ, ਤੇ ਹੁਣ ਜਦੋਂ ਕੰਪਨੀਆਂ ਕੋਲ ਆਪਸ਼ਨ ਹੀ ਇੰਨੀ ਜ਼ਿਆਦਾ ਵਾਧੂ ਹੋ ਗਈ ਕਿ ਡਰਾਈਵਰ ਵੀ ਵਾਧੂ ਆ ਤੇ ਟਰੱਕ ਵੀ ਵਾਧੂ ਆ, ਹੁਣ ਇਹ ਲਾ ਚੱਲਿਆ ਵਾ ਕਿ ਬਹੁਤ ਕੰਪਨੀਆਂ ਭਾਜੀ ਇੱਥੇ ਜਿਹੜੀਆਂ ਆਪਣੇ ਪੱਕੇ ਫੁੱਲ ਟਾਈਮ ਡਰਾਈਵਰਾਂ ਨੂੰ ਸਹਿਜੇ ਸਹਿਜੇ ਕੱਢ ਰਹੀਆਂ ਵਾ, ਤੇ ਸਬ ਕੰਟਰੈਕਟਰ ਉਹਨਾਂ ਡਰਾਈਵਰਾਂ ਨੂੰ ਰੱਖ ਰਹੀਆਂ ਵਾ।
ਅੱਛਾ।
ਹੁਣ ਉਹਦੇ ਵਿੱਚ ਕਾਰਨ ਇਹ ਆ ਕਿ ਕੰਪਨੀ ਨੇ ਇੱਕ ਫੁੱਲ ਟਾਈਮ ਡਰਾਈਵਰ ਜੋ ਰੱਖਿਆ ਉਹਨੂੰ ਸੁਪਰ ਪੇ ਕਰੂਗੀ ਹਨਾ, ਐਨੂਅਲ ਲੀਵ ਆ, ਸਿਕ ਲੀਵ ਆ, ਤੇ ਪੇ ਰੇਟ ਵੀ ਪੂਰਾ ਉਹ ਟੌਪ ਦਾ ਦੇਣਾ ਪੈਣਾ। ਹੁਣ ਉਹ ਜਿੰਨਾ ਕਿ ਡਰਾਈਵਰ ਇੱਕ ਡਰਾਈਵਰ ਤੇ ਉਹਨਾਂ ਦਾ ਖਰਚਾ ਆ ਰਿਹਾ ਵਾ, ਉਹ ਤੋਂ ਘੱਟ ਖਰਚੇ ਤੇ ਉਹਨਾਂ ਨੂੰ ਇੱਕ ਪੂਰਾ ਟਰੱਕ ਮਿਲ ਰਿਹਾ ਵਿਦ ਡਰਾਈਵਰ।
ਠੀਕ।
ਉਹਦੇ ਵਿੱਚ ਇੱਕ ਤੇ ਉਹਨਾਂ ਨੂੰ ਕੋਈ ਟਰੱਕ ਦੀ ਮੇਨਟੇਨੈਂਸ ਦਾ ਉਹਨਾਂ ਨੂੰ ਕੋਈ ਹੈਗਾ ਨੀ ਚਿੰਤਾ ਵੀ ਸਾਡਾ ਟਰੱਕ ਦੀ ਮੇਨਟੇਨੈਂਸ ਕਰਨੀ ਆ,
ਉਹ
ਡਰਾਈਵਰ ਉਹਨਾਂ ਨੂੰ ਜਾਣੇ। ਹਾਂਜੀ, ਭੰਨ ਤੋੜ ਹੋ ਜਾਣੀ ਆ। ਹੁਣ ਵੇਖੋ ਭਾਜੀ, ਜੇ ਫਰਜ਼ ਕਰੋ ਕਿਸੇ ਨੂੰ ਇੱਕ ਟਰੱਕ ਦੇ ਪਾਉਣ ਦੀ ਕੰਪਨੀ ਚ ਆਪਸ਼ਨ ਮਿਲ ਗਈ, ਉਹਨੇ ਆਪਣਾ ਇੱਕ ਪਾ ਕੇ ਚਲਾਇਆ, ਵਧੀਆ ਚੱਲ ਰਿਹਾ, ਉਹਨੇ ਫਿਰ ਮਾਲਕ ਦੀ ਜਿਹੜਾ ਮੈਨੇਜਰ ਹੈ ਕੰਪਨੀ ਦਾ, ਉਹਦੇ ਤਰਲੇ ਮਾਰਨੇ ਸ਼ੁਰੂ ਕਰਤੇ ਕਿ ਮੇਰਾ ਘੋਰ ਪਵਾ ਦੇ, ਕਰਦੇ ਕਰਦੇ ਲਾ ਲਓ 5 ਹੋ ਗਏ। ਤੇ ਜਿਹੜਾ ਵੀ ਡਰਾਈਵਰ ਕੰਪਨੀ ਉੱਥੇ ਆਊਗਾ ਕੰਪਨੀ ਦੇ ਵਿੱਚ, ਉਹਨੇ ਕੀ ਕਰਨਾ ਹੈ ਕਿ 2-3 ਮਹੀਨੇ ਚਲਾ ਕੇ ਅੰਦਰ ਲਿੰਕ ਬਣਾਉਣੇ ਸੀ ਜੀ, ਹਜੇ ਵੀ ਮੈਂ ਵੀ ਟਰੱਕ ਆਪਣਾ ਪਾ ਲਾ। ਤੇ ਕੰਪਨੀ ਹਾਂਜੀ ਕੰਪਨੀ ਨੂੰ ਜਦੋਂ ਦੱਸਿਆ ਕਿ ਇਹ ਇੱਕ ਨਿਕਲੂਗਾ ਤੇ 10 ਹੋਰ ਖੜੇ ਆ ਸਾਡੇ ਕੋਲ ਆ ਕੇ ਤੇ ਉਹ ਵੀ ਰੇਟ ਡਾਊਨ ਕਰਕੇ
ਜੀ
ਆਪਾਂ 5-5-6% ਭਾਜੀ ਕੰਪਨੀਆਂ ਨੇ ਰੇਟ ਡਾਊਨ ਕਰਤੇ ਆ ਉਹਦੇ ਵਿੱਚ ਚਲਾਉਣੇ ਚਲਾਓ ਨਹੀਂ ਚਲਾਉਣੇ ਨਾ ਚਲਾਓ ਉਹਦੇ ਵਿੱਚ ਕਾਰਨ ਸਭ ਤੋਂ ਵੱਡਾ ਜਿਹੜਾ ਅਸੀਂ ਖੁਦ ਆਪ
ਕਿਉਂਕਿ ਕਿਉਂਕਿ ਅਸੀਂ ਇੱਕ ਦੂਜੇ ਨੂੰ ਅੰਡਰ ਕੱਟ ਕਰੀ ਜਾ ਰਹੇ ਹਾਂ ਆਫਰ ਘੱਟ ਘੱਟ ਕਰਕੇ ਦੇਈ ਜਾ ਰਹੇ ਹਾਂ
ਹਾਂਜੀ ਹੁਣ ਇਹ ਭਾਜੀ ਵੇਖੋ ਜਦੋਂ ਅਸੀਂ ਹੋਰ ਟਰੱਕ ਪਾਉਣ ਦੇ ਚੱਕਰ ਚ ਜਦੋਂ ਟਰੱਕ ਅਸੀਂ ਆਪਣੀ ਬੈਕਅਪ ਤੋਂ ਵਿਦੋਂ ਵੱਧ ਜਾਂਦੀਆਂ ਲੱਤਾਂ ਖਿਲਾਰ ਲੈਂਦੇ ਨਾ ਫਿਰ ਸਾਨੂੰ ਇਹ ਹੁੰਦਾ ਵੀ ਯਾਰ ਜੇ ਟਰੱਕ ਖੜ ਗਿਆ ਤੇ ਕਿਸ਼ਤ ਕਿੱਥੋਂ ਜਾਊਗੀ ਹਨਾ ਤੇ ਇਸ ਕਰਕੇ ਇਹਨੂੰ ਇਹ ਜੋ ਆਉਂਦਾ ਆਉਣ ਦੇ ਉਹਦੇ ਕੰਪਨੀ ਨਾਲ ਕੰਪਰੋਮਾਈਜ਼ ਕਰ ਲਿਆ ਕਿ ਕੋਈ ਗੱਲ ਨੀ ਜੇ ਕਿਸੇ ਜੋਬ ਦੇ ਸਾਨੂੰ $50 ਓਵਰਲੀ ਮਿਲਦੇ ਕੋਈ ਨੀ ਅਸੀਂ 45 ਚ ਕਰ ਦੇਣੇ ਆ 40 ਚ ਕਰ ਦੇਣੇ ਹਨਾ ਤੇ ਇਹਦੇ ਨਾਲ ਵੀ ਉਹ ਹੁਣ ਜਦੋਂ ਮਾਲਕ ਨੂੰ ਕੰਪਨੀ ਤੋਂ ਹੀ ਰੇਟ ਇੰਨਾ ਡਾਊਨ ਕਰ ਲਿਆ ਕਿ ਅਸੀਂ ਆਪਣਾ ਡਰਾਈਵਰ ਨੂੰ ਪੇ ਕਿੱਥੋਂ ਕਰਾਂਗੇ ਫਿਰ ਅਸੀਂ ਹੱਕ ਐਂਡ ਤੇ ਮਾਰਨਾ ਆ ਗਏ ਡਰਾਈਵਰ ਦਾ ਕਿ ਯਾਰ ਨਹੀਂ ਤੂੰ ਪੈਲਟ ਰੇਟ ਲੈ ਲਾ ਮੇਰੇ ਕੋਲੋਂ ਜਾਂ ਤੂੰ ਇੰਨੇ ਕੀ ਦੇ ਸਕਦਾ ਵਾ ਮੈਂ ਇਹ ਤੋਂ ਵੱਧ ਨੀ ਆ ਹਨਾ ਤੇ 2 ਹਫ਼ਤੇ ਦੀ ਮਹੀਨੇ ਮਹੀਨੇ ਦੀ ਬੈ ਥੱਲੇ ਰੱਖੂਗਾ ਹਨਾ ਮਹੀਨੇ ਬਾਅਦ ਮੈਂ ਆਊਗੀ ਜੇ ਉਹ ਡਰਾਈਵਰ ਵਿੱਚੋਂ ਛੱਡ ਗਿਆ ਜਾਂ ਰੌਲਾ ਪੈ ਗਿਆ ਫਿਰ ਉਹਦੀ ਪੇ ਮਰ ਜਾਣੀ ਡਰਾਈਵਰ ਦੀ ਫਿਰ ਉਹਦਾ ਰੌਲਾ ਡਰਾਈਵਰ ਮਾਲਕ ਦਾ ਪੈ ਜਾਣਾ ਹੁਣ ਕਾਰਨ ਇਹ ਹੋਇਆ ਵੀ ਅਸੀਂ ਆਪ ਹੀ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੇ ਸੀ ਜੇ ਹਜੇ ਤੇ ਕਾਫੀ ਹੱਦ ਤੱਕ ਤੇ ਮਾਰ ਹੀ ਚੁੱਕੇ ਹਾਂ ਕਿ ਹੁਣ ਮਾਰ ਗਾਂ ਹਜੇ ਵੀ ਜੇ ਸੰਭਲ ਜਾਈਏ ਤੇ ਇੰਡਸਟਰੀ ਬਚੀ ਰਹੂਗੀ ਸਾਡਾ ਲੌਂਗ ਟਰਮ ਅਸੀਂ ਚੱਲ ਸਕਦੇ ਇਹਦੇ ਵਿੱਚ
ਪਰ ਕੁਲਦੀਪ ਜਿਹੜੇ ਟ੍ਰੈਂਡ ਇਹ ਦੇਖਣ ਨੂੰ ਮਿਲਦਾ ਆ ਕੈਨੇਡਾ ਵੀ ਅਮਰੀਕਾ ਵੀ ਕਿ ਇਹ ਉੱਥੇ ਵੀ ਹੋਇਆ ਇਹ ਇਕੱਲਾ ਟਰੱਕਿੰਗ ਇੰਡਸਟਰੀ 'ਚ ਨਹੀਂ ਹੋ ਰਿਹਾ ਬਾਕੀ ਵੀ ਹੋ ਰਿਹਾ ਮਤਲਬ ਹੋਰ ਇੰਡਸਟਰੀਆਂ ਦੇ ਵਿੱਚ ਵੀ ਹੋ ਰਿਹਾ ਅਖੀਰ ਨੂੰ ਜਿਹੜਾ ਬਿਜ਼ਨਸ ਓਨਰ ਹੈ ਨਾ ਜਿੱਦਣ ਕੰਪਨੀਜ਼ ਆ ਉਹਨਾਂ ਨੂੰ ਇੱਕ ਲਾਲਚ ਮਿਲ ਜਾਂਦਾ ਵੀ ਸਾਨੂੰ ਸਾਡੇ ਪੈਸੇ ਬਚ ਜਾਣਗੇ ਠੀਕ ਹੈ ਪਰ ਹੁੰਦਾ ਕੀ ਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਮੈਂ ਕੁਛ ਜਾਣਦਾ ਕਿ ਅਖੀਰ ਨੂੰ ਫਿਰ ਜਦੋਂ ਇੰਨਾ ਕੁ ਡਾਊਨ ਆ ਜਾਂਦਾ ਕੰਮ ਉਹ ਬੰਦੇ ਬਰੋਕ ਹੋਣ ਵੱਲ ਨੂੰ ਚਲੇ ਜਾਂਦੇ ਆ ਤਾਂ ਉਹਨਾਂ ਦਾ ਰਾਤੋ ਰਾਤ ਲੱਖਾਂ ਦਾ ਹੀ ਸਮਾਨ ਟਰੱਕਾਂ ਦੇ ਉੱਤੇ ਜਿਹੜਾ ਲੱਦਿਆ ਹੁੰਦਾ ਉਹ ਮਤਲਬ ਐਡਮਿਨਿਸਟ੍ਰੇਸ਼ਨ 'ਚ ਚਲ ਜਾਂਦਾ ਉਹਨਾਂ ਦਾ ਸਮਾਨ ਵੀ ਜਾਂਦਾ ਲੱਗਦਾ ਸਾਰਾ ਹੀ ਸੋ ਕੰਪਨੀਆਂ ਬਹੁਤ ਵੱਡਾ ਘਾਟਾ ਫਿਰ ਖਾਂਦੀਆਂ ਜਦੋਂ ਇਸ ਲਾਲਚ ਵਿੱਚ ਆ ਕੇ ਡੋਜੀ ਕੰਪਨੀਆਂ ਨੂੰ ਜਾਂ ਕਹਿ ਲਓ ਕਿ ਅਨਐਥੀਕਲ ਕੰਪਨੀਆਂ ਨੂੰ ਠੇਕੇ ਦਿੰਦੀਆਂ ਪੈਸੇ ਥੋੜ੍ਹੇ ਜਿਹੇ ਬਚਾਉਣ ਦੀ ਖਾਤਰ ਅਤੇ ਟ੍ਰੈਂਡ ਇਹ ਹੋਇਆ ਆ ਉੱਧਰ ਕਿ ਪੀਪਲ ਨਾਓ ਵਾਂਟ ਕੁਆਲਿਟੀ ਕਿ ਕਿਉਂਕਿ ਹੁਣ ਦੇਖੋ ਐਵਰੀਥਿੰਗ ਇਜ਼ ਜਿਹੜਾ ਸਾਰਾ ਰਿਲੇਟਡ ਹੈ ਉਹ ਹੈਗਾ ਡਿਲੀਵਰੀ 'ਤੇ ਕਿ ਇੱਕ ਕੰਪਨੀ ਆ ਉਹ ਸੌਦਾ ਬਣਾਉਂਦੀ ਆ ਪ੍ਰੋਡਕਸ਼ਨ ਕਰਦੀ ਆ ਜੇ ਉਹਦਾ ਸੌਦਾ ਡਿਲੀਵਰ ਹੀ ਨਹੀਂ ਹੋ ਰਿਹਾ ਟਾਈਮ ਸਿਰ ਥਾਂ ਸਿਰ ਹੈ ਨਾ ਜਾਂ ਗਰੰਟੀ ਹੈ ਨਹੀਂ ਉਹ ਉਹ ਉਹਦਾ ਫਾਇਦਾ ਕੋਈ ਨਹੀਂ ਸੋ ਇਸ ਕਰਕੇ ਹੁਣ ਟ੍ਰੈਂਡ ਜਿਹੜਾ ਚੱਲ ਰਿਹਾ ਕੁਆਲਿਟੀ ਵੱਲ ਨੂੰ ਚੱਲ ਰਿਹਾ ਪਰ ਅਸੀਂ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਹਜੇ ਥੋੜ੍ਹਾ ਜਿਹਾ ਇਸ ਮਾਮਲੇ 'ਚ ਪਿੱਛੇ ਆ ਅਤੇ ਇੱਥੋਂ ਤੱਕ ਲੋੜ ਨਾ ਪਵੇ ਕਿ ਫਿਲਟਰ ਆਊਟ ਕਰਨੀਆਂ ਪੈਣ ਕੰਪਨੀਆਂ ਅਤੇ ਤੁਹਾਡੇ ਕੋਈ ਜ਼ਿਹਨ ਦੇ ਵਿੱਚ ਜਾਂ ਤੁਹਾਡੇ ਸਰਕਲ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਹੈ ਜਿਹੜੀਆਂ ਕੁਆਲਿਟੀ ਨੂੰ ਪ੍ਰੈਫਰ ਕਰਦੀਆਂ ਹੋਣ ਭਾਅ ਘੱਟ ਨੂੰ ਨਾ ਕਰਦੀਆਂ ਹੋਣ ਚੈੱਕ ਐਂਡ ਬੈਲੈਂਸ ਪੂਰੇ ਰੱਖਦੀਆਂ ਹੋਣ ਭਾਈ
ਵੱਡੀਆਂ ਹਾਂਜੀ ਹੁਣ ਵੱਡੀਆਂ ਕੰਪਨੀਆਂ ਜਿਹੜੀਆਂ ਪਹਿਲੀਆਂ ਕੁਝ ਟਿਕੀਆਂ ਹੈ ਨਾ ਲੰਮੇ ਸਮੇਂ ਤੋਂ
ਜੀ
ਸਭ ਤੋਂ ਇੱਥੇ ਇੱਕ ਟੋਲ ਬਹੁਤ ਮਸ਼ਹੂਰ ਹੈ ਨਾ ਕੰਪਨੀਆਂ ਤੇ ਟੋਲ ਉਹ ਵੀ ਅੱਜ ਕੱਲ੍ਹ ਘਾਟੇ ਦੇ ਵਿੱਚ ਚੱਲਦੀ ਉਹਦਾ ਪਿੱਛੇ ਆ ਕਿ ਉਹ ਸੇਲ ਤੇ ਲੱਗੀ ਪਰ ਉਹਨੂੰ ਖਰੀਦਣ ਨੂੰ ਤਿਆਰ ਨਹੀਂ ਕੋਈ
ਜੀ
ਤੇ ਹਨਾ ਸਟਾਰ ਟਰੈਕ ਸੀ ਪਹਿਲਾਂ ਸਟਾਰ ਟਰੈਕ ਆਸਟ੍ਰੇਲੀਆ ਪੋਸਟ ਨੇ ਜਿਹੜੀ ਆ ਉਹ ਖਰੀਦ ਲਈ ਆ ਪਰ ਨਾਮ ਹਜੇ ਉਹਨਾਂ ਬਦਲਿਆ ਨਹੀਂ ਗਾ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਹੁਣ ਛੋਟੀਆਂ ਕੰਪਨੀਆਂ ਜਿਹੜੀਆਂ ਨਵੀਆਂ ਕੋ ਆਪਣੇ ਪੰਜਾਬੀਆਂ ਦੀ ਵੀ ਆਏ ਆ ਜਿਹਨਾਂ ਜਿਹੜੀ ਇੱਕ ਕੰਪਨੀ ਤੇ ਬਹੁਤ ਜ਼ਿਆਦਾ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਗੋਰਿਆਂ ਵੱਲੋਂ
ਅੱਛਾ ਕਿਹੜੀ
ਤੇ ਉਹ ਬਹੁਤ ਆਊਟ ਵਾਈਡ ਆ ਸ਼ਾਇਦ ਕੰਪਨੀ ਦਾ ਨਾ ਤੇ ਕਿਉਂਕਿ ਉਹਦੇ ਵਿੱਚ ਉਹਨਾਂ ਦੇ ਇੰਨਾ ਕੁ ਟਾਰਗੇਟ ਉਹਨਾਂ ਦੇ ਡਰਾਈਵਰਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਿ ਜਿੱਥੇ ਵੀ ਉਹਨਾਂ ਦਾ ਟਰੱਕ ਖੜਾ ਹੁੰਦਾ ਵਾ ਉਹਦੀ ਫੋਟੋ ਖਿੱਚ ਕੇ ਉਹਨਾਂ ਨੇ ਉਹ ਜਿਹੜਾ ਰੂਟ ਟ੍ਰੇਨ ਪੇਜ ਆ ਜਾਂ ਉਹਦਾ ਗਰੁੱਪ ਆ ਉਹਦੇ ਵਿੱਚ ਪਾ ਦੇਣੀ ਹੈ ਨਾ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਨਵੇਂ ਨਵੇਂ ਆਏ ਨਾ ਉਦੋਂ ਲੱਗਦਾ ਸੀ ਆਪ ਨੂੰ ਵੀ ਨਹੀਂ ਯਾਰ ਅਸੀਂ ਬਿਲਕੁਲ ਸਹੀ ਆ ਪਰਫੈਕਟ ਆ ਤੇ ਐਵੇਂ ਜਾਣ ਕੇ ਗੁਰੇ ਕਰਦੇ ਪਰ ਅੱਜ ਕੁਝ ਐਕਸਪੀਰੀਅੰਸ ਤੋਂ ਬਾਅਦ ਅੱਜ ਆਪਣੇ ਆਪ ਨੂੰ ਫੀਲ ਹੁੰਦਾ ਕਿ ਨਹੀਂ ਸਾਡੇ ਚ ਕਮੀਆਂ ਹੀ ਜਿਹੜੀ ਦੂਰ ਕੀਤੀਆਂ ਹੁਣ ਕਰਨੀਆਂ ਪੈਣੀਆਂ ਹੁਣ ਉਹ ਭਾਜੀ ਮੇਰੀ ਜਿਹੜੀ ਪੋਸਟ ਹੈ ਨਾ ਹਾਂ ਜਿਹੜੀ ਪੋਸਟ ਪਾਈ ਸੀ ਹਨਾ ਤੁਸੀਂ ਗੱਲ ਕੀਤੀ
ਉਹਦਾ ਕੀ ਕਾਰਨ ਸੀ
ਉਹਦੇ ਵਿੱਚ ਵੇਖੋ ਕਿ ਹਾਂ ਉਹਦਾ ਕਾਰਨ ਇਹ ਸੀਗਾ ਕਿ ਭਾਜੀ ਦੂਜੀ ਕਮਿਊਨਿਟੀਆਂ ਦੇ ਜਿਹੜੇ ਟਰੱਕ ਓਨਰ ਆ ਨਾ ਉਹ ਹੈਗੇ ਆ ਇੱਥੇ, ਕੋਈ ਚਾਈਨਾ ਤੋਂ ਆ ਨਾ ਕੋਈ ਇੱਥੋਂ ਦਾ ਗੋਰਾ ਆ, ਉਹ ਜਿਹੜੇ ਨੇ ਆਪਣੇ ਪੰਜਾਬੀ ਮੁੰਡੇ ਉਹਨਾਂ ਨਾਲ ਕੰਮ ਕਰਦੇ ਨੇ, ਬਹੁਤ ਸੋਹਣਾ ਪੇ ਦਿੰਦੇ ਨੇ, ਬਹੁਤ ਵਧੀਆ ਪੇ ਦੇ ਰਹੇ ਆ, ਇੱਥੋਂ ਤੱਕ ਪੇ ਦੇ ਰਹੇ ਆ ਕਿ ਜੇ ਕੋਈ ਅੱਜ ਰਿਜਲ ਟਰੱਕ ਕੋਈ ਪਾਉਂਦਾ ਹੈ ਨਾ ਆਪਣਾ, ਤੇ ਉਹਨੇ ਕਿ ਸ਼ਾਇਦ ਉਹ ਟਰੱਕ ਵਾਲੇ ਨੂੰ ਨਹੀਂ ਬਚਦੇ, ਪਰ ਉਹ ਆਪਣੇ ਉਹਨਾਂ ਬੰਦਿਆਂ ਨੂੰ ਉਹ ਟਰੱਕ ਚਲਾ ਕੇ ਪੈਸੇ ਬਚ ਰਹੇ ਆ ਐਜ ਏ ਡਰਾਈਵਰ, ਤੇ ਬੜਾ ਸੋਹਣਾ ਚੱਲ ਰਿਹਾ। ਹੁਣ ਆਪਣੇ ਜਿਹੜੇ ਬੰਦੇ ਉੱਥੇ ਕੰਪਨੀ ਚ ਆਪਣੇ ਟਰੱਕ ਮਾਲਕ ਵੀ ਉਹਨਾਂ ਦੇ ਟਰੱਕ ਵੀ ਲੱਗੇ ਆ, ਤੇ ਆਪਣੇ ਜਿਹੜੇ ਇਹ ਦਿੰਦੇ ਪੇ ਰੇਟ ਬਹੁਤ ਘੱਟ ਉਹਦੇ ਨਾਲੋਂ।
ਅੱਛਾ।
ਤੇ ਉਹ ਤੇ ਜਿਹੜਾ ਉਹ ਮਾਲਕ ਸੀਗਾ ਤੇ ਉਹ ਆਪਣੇ ਬੰਦਿਆਂ ਦੇ ਕਿਤੇ ਹੱਥੀ ਚੜ ਗਿਆ ਉਹ ਕੰਪਨੀ ਚ।
ਅੱਛਾ।
ਫਿਰ ਉਹਦੀ ਕਲਾਸ ਲਾਉਣੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਕਿ ਤੂੰ ਕਾਹਤੋਂ ਐਵੇਂ ਆਪਣਾ ਇੰਨਾ ਪੇ ਇਹਨਾਂ ਨੂੰ ਕਰ ਰਿਹਾ ਬੰਦਿਆਂ ਨੂੰ, ਤੇ ਅਸੀਂ ਤਾਂ ਇੰਨੇ ਕੀ ਦਿੰਦੇ ਹਾਂ ਇਹਨਾਂ ਨੂੰ, ਇੰਨੇ ਤੇ ਇਹਨੂੰ ਵੱਧ ਨੀ ਗੇ ਦੇਣੇ, ਤੇ ਤੈਨੂੰ ਜੇ ਲੋੜ ਹੈ ਤੂੰ ਕੱਢ ਦੇ ਡਰਾਈਵਰ ਆਪਦੇ ਸਾਰੇ ਆ ਜਿਹੜੇ, ਤੇ ਤੈਨੂੰ ਅਸੀਂ ਅਰੇਂਜ ਕਰ ਦਿੰਦੇ ਹਾਂ ਇੰਨੇ ਘੱਟ ਰੇਟ ਤੇ।
ਅੱਛਾ।
ਤੇ ਫਿਰ ਉਹ ਕੰਪਨੀ ਚ ਚਲੋ ਸਾਡੇ ਪਿਆ ਥੋੜਾ ਬੜਾ ਰੌਲ, ਗਾਹ ਦੀ ਗਾਂ ਗੱਲ ਨਿਕਲੀ ਕਿ ਇਹ ਕਿੱਦਾਂ ਹਨਾ, ਜਦੋਂ ਮਾਲਕ ਨੂੰ ਫਿਰ ਉਹਦੇ ਨਾ ਡਰਾਈਵਰਾਂ ਜਦੋਂ ਗੱਲ ਉਹਨੂੰ ਖਾਨੇ ਚ ਪਾਈ ਕਿ ਜੇ ਕੋਈ ਨਵਾਂ ਬੰਦਾ ਜਾਂ ਸਟੂਡੈਂਟ ਜਾਂ ਇਹਨਾਂ ਐਕਸਪੀਰੀਅੰਸ ਬੰਦਾ ਲੈ ਆਵੇਗਾ ਤੇ ਆ ਜਿਹੜੇ ਤੀਜੇ ਕਿਤੇ ਪੁਲਾਂ ਚ ਵੱਜੇ ਹੁੰਦੇ ਆ ਨਾ, ਤੇ ਜਾਂ ਉੱਥੋਂ
ਪੁਲ ਚ ਫਸੇ ਜਾਂਦਾ ਟਰੱਕ
ਜਿਹੜੇ ਆਪਣਾ
ਅੰਡਰਪਾਸ,
ਹਾਂਜੀ ਹਾਂਜੀ, ਮੈਲਬਨ ਦੇ ਬਹੁਤ ਮਸ਼ਹੂਰ ਪੁਲ ਆ ਸਿਟੀ ਰੋਡ ਦਾ, ਮੋਂਟੀਗਿਊ ਦਾ, ਕਨੈਪੀ ਰਸੀਡ ਜਿੱਥੇ ਫੁੱਟਸਕਰੇ ਆ ਨਾ, ਜਿੱਥੇ ਮੇਨ ਡੌਕ ਆਪਣੇ ਸ਼ਿਪ ਆਉਂਦੇ ਆ ਸਾਰੀਆਂ ਵਾਕ ਬਣੀਆਂ ਜਿਹੜੀਆਂ ਉੱਥੇ, ਤੇ ਉਹ ਹੁਣ ਉੱਥੇ ਹੀ ਬਾਹਰ ਨਿਕਲਦੇ ਇੱਥੇ ਪਲਟਾ ਦਿੰਦੇ ਆ ਜਦੋਂ ਨਹੀਂ ਪਤਾ ਚਲਾਉਣ ਦਾ ਨਾ, ਕੰਟੇਨਰ ਜਿਹੜਾ ਵਾ ਥੋੜਾ ਜਿਹਾ ਹੋਰ ਜ਼ਿਆਦਾ ਕੇਅਰਫੁਲ ਰਹਿਣਾ ਪੈਂਦਾ, ਤੇ ਫਿਰ ਉਹਦੇ ਨਾਲ ਬਹਿ ਕੇ ਗੱਲਬਾਤ ਕੀਤੀ ਤੇ ਅਸੀਂ ਉਹਦਾ ਅੰਦਰੋਂ ਫੋਲ ਹੈ ਵੀ ਅਸਲ ਵਿੱਚ ਤੂੰ ਤੈਨੂੰ ਕਿਹਨੇ ਸਲਾਹ ਦਿੱਤੀ, ਮਤਲਬ ਕਿਉਂ ਤੇਰੇ ਮਨ ਚ ਆਈ, ਤੂੰ ਤੇ ਇੰਨਾ ਚਿਰ ਹੋ ਗਿਆ ਵੀ ਵਧੀਆ ਤੂੰ ਬੋਨਸ ਵੀ ਦੇ ਰਿਹਾ ਆਪਣੇ ਡਰਾਈਵਰਾਂ ਨੂੰ, ਕ੍ਰਿਸਮਸ ਤੇ $500 ਉਹ ਕਾਰਡ ਆਪਣਾ ਡਰਾਈਵਰਾਂ ਨੂੰ ਦਿੰਦਾ ਸੀਗਾ।
ਅੱਛਾ।
ਤੇ ਫਿਰ ਉਹਨੇ ਆਪਣੇ ਮੂੰਹ ਦੱਸਤਾ ਤੁਹਾਡਾ ਹੀ ਬੰਦਾ ਹੈਗਾ, ਕਿੱਥੇ ਮੈਨੂੰ ਟੱਕਰਿਆ, ਤੇ ਉਹਨੇ ਗੱਲਬਾਤ ਕੀਤੀ।
ਫਿਰ ਉਹ ਸਰੋਪਾ ਨੀ ਦਿੱਤਾ ਉਹਨੂੰ ਜਿਹੜੇ ਆਪਣਾ ਬੰਦਾ ਸੀਗਾ, ਤੁਸੀਂ ਕੱਟੇ ਹੋ ਗਏ
ਸਰੋਪਾ। ਸਰੋਪਾ ਭਾਜੀ ਹੁਣ ਉਹੀ ਆ ਨਾ, ਤੁਹਾਨੂੰ ਪਤਾ ਇੱਥੇ ਫਿਰ ਵੀ ਥੋੜਾ ਬਹੁਤ ਲਿਮਿਟ ਚ ਰਹਿਣਾ ਜਾਂ ਪੈ ਜਾਂਦਾ, ਜਾਂ ਆਪਣੇ ਭਾਈਚਾਰੇ ਦੀ ਫਿਰ ਵੀ ਥੋੜੀ ਪਾਲੀ ਸ਼ਰਮਾਏ ਜਿੱਥੇ ਉਹ ਲੋਕਾਂ ਨੂੰ ਹੋਣਾ ਤਮਾਸ਼ਾ ਵਿਖਾਉਣਾ, ਤੇ ਪਤੰਦਰੋ ਤੁਹਾਡਾ ਜਿੱਦਾਂ ਆਪਦਾ ਚੱਲ ਰਿਹਾ ਹਨਾ, ਤੁਸੀਂ ਚਲਾਓ ਪਹਿਲਾਂ, ਤੁਸੀਂ ਆਪ ਹੀ ਆਪਣੇ ਪੈਰਾਂ ਤੇ ਕਈ ਮਾਰੀ ਆ ਜਾ ਕੇ ਹਨਾ, ਪੈਰੀਆਂ ਥਲਾ ਲਾ ਕੰਪਨੀਆਂ ਦੇ, ਹੋਰ ਪਵਾ ਦੇ ਹਨਾ, ਮੈਂ ਇੰਨੇ ਹੀ ਪੈਸੇ ਲੈ ਲੂੰਗਾ, ਤੇ ਫਿਰ ਤੁਸੀਂ ਡਰਾਈਵਰਾਂ ਨੂੰ ਹਨਾ, ਜੇ ਤੁਸੀਂ ਡਰਾਈਵਰ ਨੂੰ ਪੇ ਨੀ ਕਰ ਸਕਦੇ, ਅਫੋਰਡ ਨੀ ਕਰ ਸਕਦੇ, ਨਾ ਪੰਗਾ ਲਓ ਫਿਰ ਉਹੀ ਭਾਜੀ ਵੀ ਟਰਾਂਸਪੋਰਟ ਹੀ ਵੱਜਣਾ ਆ
ਜ਼ਰੂਰ,
ਤੇ ਆਪਣੀ ਤੇ ਆਪਣਾ ਜਿੰਨਾ ਦਾ ਅਸੀਂ ਚਲਾਉਣਾ, ਪਰ ਦੂਜੇ ਬੰਦੇ ਦਾ ਵੀ ਅਸੀਂ ਆਪ ਹੀ ਚਲੇ ਗਏ ਕੰਮ।
ਉਹ ਫਿਰ ਕੁਲਦੀਪ ਇੱਕ ਹੋਰ ਟ੍ਰੈਂਡ ਵੀ ਹੈ, ਇੱਕ ਹੋਰ ਟ੍ਰੈਂਡ ਵੀ ਹੈ, ਹੁਣ ਦੇਖੋ ਅਸੀਂ ਜ਼ਿਆਦਾ ਨਕਲ ਕਰਦੇ ਹਾਂ ਕੈਨੇਡਾ ਵਾਲਿਆਂ ਦੀ, ਤੇ ਕੈਨੇਡਾ ਵਾਲੇ ਫਿਰ ਉਹਨਾਂ ਨੇ ਵੀ ਅੰਡਰ ਕੱਟ ਕਰ ਕਰਕੇ ਇੰਨਾ ਕੁ ਲੋਅ ਲੈ ਗਏ, ਤਾਂ ਫਿਰ ਉਹਨਾਂ ਨੂੰ ਡਰੱਗ ਢੋਣੇ ਪਏ ਇੱਧਰ ਉੱਧਰ ਪੈਸੇ ਪੂਰੇ ਕਰਨ ਦੇ ਲਈ। ਉਹ ਤਾਂ ਬੇਸ਼ੱਕ ਸਮਾਨ ਤਾਂ ਫ੍ਰੀ ਹੀ ਲੈ ਜਾਂਦੇ ਸੀਗੇ, ਪਰ ਜਿਹੜਾ ਨਾਲ ਫਿਰ ਸੌਦਾ ਵੀ ਕਈ ਵਾਰੀ ਲੈ ਜਾਂਦਾ, ਮੈਂ ਸਾਰੇ ਕੈਨੇਡੀਅਨਾਂ ਦੀ ਨਹੀਂ ਗੱਲ ਕਰਦਾ, ਉੱਥੇ ਮੋਸਟਲੀ ਜਿਹੜਾ ਡਰੱਗ ਫੜਿਆ ਜਾਂਦਾ ਉਹ ਟਰੱਕਾਂ 'ਚੋਂ ਫੜਿਆ ਜਾਂਦਾ ਆ ਅਮਰੀਕਾ ਦੇ ਬਾਰਡਰ ਦੇ ਉੱਤੇ, ਵੀ ਇਹ ਸਿਚੁਏਸ਼ਨ ਬਣ ਚੁੱਕੀ ਹੈ ਕਿ ਪੰਜਾਬੀ ਨੂੰ ਉਹ ਚੈੱਕ ਕਰਦੇ ਹੀ ਕਰਦੇ ਆ ਜਿੱਦਾਂ ਮਰਜ਼ੀ ਹੋਵੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਅੰਡਰ ਕੱਟ ਲੈ ਕੇ ਕੰਮ ਕੋਈ ਹੋਰ ਇਹਨਾਂ ਨੂੰ ਕਰਨਾ ਹੀ ਪੈਣਾ ਆ। ਇਸੇ ਹੀ ਤਰ੍ਹਾਂ ਜਿਹੜੀਆਂ ਇੰਡਸਟਰੀਆਂ ਆ ਉਹ ਇੰਨਾ ਕੁ ਡਾਊਨ ਕਰਦੇ ਵੀ ਇਨ ਦਾ ਐਂਡ ਵੀ ਤੁਹਾਨੂੰ ਉਹ ਸਰਵਾਈਵ ਕਰਨ ਦੇ ਲਈ ਗਲਤ ਕੰਮ ਕਰਨੇ ਪੈਂਦੇ ਆ। ਖੈਰ ਸਾਡੇ ਨਾਲ ਰਵਿੰਦਰ ਧਨੀ ਜੁੜੇ ਨੇ, ਉਹ ਕਹਿੰਦੇ ਕਿ ਮੈਂ ਮੈਲਬਨ ਗਿਆ ਸੀ ਜੀ ਪਿਛਲੇ 2 ਮਹੀਨੇ ਲਈ, ਆਪਣੇ ਬੰਦਿਆਂ ਦਾ ਮਾੜਾ ਹਾਲ ਹੈ, ਪੈਸੇ ਨਹੀਂ ਦਿੰਦੇ, ਖਰਾਬ ਬਹੁਤ ਕਰਦੇ ਆ, ਟਰੱਕ ਜ਼ਿਆਦਾ ਪਾ ਲਏ ਆ, ਦੇਖੋ ਦੇਖੀ ਪ੍ਰਾਈਜ਼ ਬਹੁਤ ਥੱਲੇ ਸੁੱਟੇ ਨੇ। ਅਤੇ ਉਹ ਇਹ ਵੀ ਕਹਿ ਰਹੇ ਨੇ ਕਿ ਇੱਥੇ ਵੀ ਇੱਦਾਂ ਹੀ ਹੋਇਆ ਜੀ ਮੇਰੇ ਨਾਲ, ਭਾਜੀ ਵੀ 650 ਮਿਲਦਾ ਇੱਕ ਰਨ ਦਾ, ਅਤੇ ਨਵਾਂ ਡਰਾਈਵਰ ਆ ਕੇ ਕਹਿੰਦਾ ਵੀ ਮੈਂ 550 'ਤੇ ਕਰ ਦਿੰਦਾ, ਮੈਨੂੰ 550 'ਤੇ ਗੱਲ, ਅਤੇ ਸਾਨੂੰ ਕਹਿੰਦੇ ਫਿਰ ਕੰਪਰੋਮਾਈਜ਼ ਕਰਨਾ ਪਿਆ, ਇੱਕ ਹਫ਼ਤੇ ਦੀ ਗੱਲ ਹੈ, ਅਤੇ ਮਤਲਬ ਕੀ ਕਰੀਏ ਕਹਿੰਦੇ ਦੱਸੋ। ਬਿਲਕੁਲ ਠੀਕ ਕਹਿ ਰਹੇ ਨੇ, ਆਹ ਕੁਛ ਕਰਦੇ
ਮਤਲਬ। ਹਾਂਜੀ ਹਾਂਜੀ ਭਾਜੀ, ਹੁਣ ਇਸੇ ਮੁੱਦੇ 'ਤੇ ਆਉਣ ਲੱਗਾ, ਉਹਦਾ ਕਾਰਨ ਕੀ ਬਣਦਾ ਹੈ ਜੀ। ਹੁਣ ਇੱਥੇ ਭਾਜੀ ਮੇਰੇ ਨੋ ਨਾ ਖੁਦ ਹਨਾ, ਵੇਖੋ ਇੱਕ ਦੇ ਜਿਹੜੀਆਂ ਆਪਾਂ ਪਿਛਲੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ, ਖਾਸ ਕਰਕੇ ਟਰੱਕ ਐਕਸੀਡੈਂਟ ਹੋਇਆ, ਉਹਦੇ ਵਿੱਚ ਇੱਕ ਤਾਂ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ ਜਿਹੜਾ ਈਸਟਰਨ ਫ੍ਰੀਵੇ ਅਤੇ ਮੈਲਬਨ ਜਿਹੜੇ ਪੁਲਿਸ ਵਾਲੇ ਹਨਾ ਮਰ ਗਏ।
ਆਹ ਉਹ ਟਰੱਕ ਮਾਰਿਆ ਮੁੰਡਾ ਆਪਣਾ ਪੰਜਾਬੀ ਸੀਗਾ,
ਉਹ ਵੀ ਪੰਜਾਬੀ ਸੀਗਾ ਨਾ, ਤੇ ਉਸ ਤੋਂ ਬਾਅਦ ਹੁਣ ਆਪਾਂ ਭਾਜੀ ਇੱਥੇ ਦੋ ਹਫ਼ਤਿਆਂ ਦੇ ਵਿੱਚ ਵੀ ਜਿਹੜੀਆਂ ਬਹੁਤ ਦੁਖਦ ਘਟਨਾਵਾਂ ਵਾਪਰੀਆਂ, ਵੀ ਇੱਕ ਮੁੰਡਾ ਆਪਣਾ ਮਲਡੂਰੇ ਜਿਹੜਾ ਐਕਸੀਡੈਂਟ ਹੋ ਗਿਆ ਟਰੱਕ ਦਾ, ਅੱਗ ਲੱਗ ਗਈ ਤੇ ਵਿਚਾਰਾ ਵਿੱਚੇ ਸੜ ਗਿਆ ਨਾ, ਤੇ ਵਿੱਚੇ ਪਿੱਛੇ ਬੱਚੀ ਆ, ਵਾਈਫ ਆ, ਫੈਮਿਲੀ ਛੱਡ ਗਿਆ, ਉਮਰ ਵੀ ਸਾਰੀ 26-27 ਸਾਲ ਦੀ, ਤੇ ਇੱਕ ਪਰਸੋਂ ਚੌਥ ਸੀ ਭਾਈ ਪਿਛਲੇ ਸ਼ਾਇਦ ਮੰਗਲ ਬੁੱਧਵਾਰ ਸਾਡੇ ਇੱਥੇ ਮੈਲਬੌਰਨ ਜਿੱਥੇ ਆਪਣਾ ਵਾਫ ਆ ਨਾ ਮੇਨ ਕੰਟੇਨਰ ਵਰਤੇ ਚੱਲਦਾ ਤੇ ਉਹ ਮੁੰਡਾ ਫਿਨਿਸ਼ ਸ਼ਿਫਟ ਫਿਨਿਸ਼ ਕਰਕੇ ਵਿਚਾਰਾ ਘਰ ਚੱਲਿਆ ਸੀ ਮੋਟਰਸਾਈਕਲ ਤੇ ਹੀ ਗਿਆ ਤੇ ਉਹ ਦੂਜੇ ਟਰੱਕ ਨੇ ਕਿਸੇ ਨੇ ਟੱਕਰ ਮਾਰਤੀ ਤੇ ਉਹਦੀ ਵੀ ਮੌਤ ਹੋ ਗਈ।
ਅੱਛਾ
ਤੇ ਸਭ ਤੋਂ ਪਹਿਲਾਂ ਨਹੀਂ ਵੱਡੇ ਟਰਾਲੇ ਤੇ ਵੱਡੀ ਸਟੇਅਰਿੰਗ ਤੇ ਬਹਿ ਜਾਈਏ ਤੇ ਉਹ ਸਟੇਅਰਿੰਗ ਤੇ ਬਹਿਣ ਨਾਲ ਟਰੱਕ ਰੋਡ ਸਿੱਧਾ ਪਿਆਰ ਨਾਲ ਭਾਜੀ ਡਰਾਈਵਰ ਜਿਹੜਾ ਉਹ ਨਹੀਂ ਬਣ ਜਾਂਦਾ। ਹੁਣ ਜਿਹੜੇ ਮੈਂ ਇੱਥੇ ਮੇਰੇ ਸਾਹਮਣੇ ਜਿਹੜੇ ਨੌਜਵਾਨ ਇੱਥੇ ਮੈਲਬੌਰਨ ਚ ਇਹੋ ਜਿਹੇ ਹੀ ਭਾਜੀ ਮੁੰਡੇ ਆ ਕੇ ਉਹਨਾਂ ਨੇ ਫੈਕਟਰੀ ਵਰਕ ਕੀਤਾ, ਉਹਨਾਂ ਨੇ ਟਰੱਕ ਛੱਡੋ ਕੋਰੀਅਰ ਵੈਨ ਤੱਕ ਵੀ ਨਹੀਂ ਚਲਾਈ ਤੇ ਲਾਇਸੈਂਸ ਉਹਨਾਂ ਹਨਾ ਪਹਿਲਾਂ ਲੈ ਲਏ ਤੇ ਕਰਦਿਆਂ ਕਰਦਿਆਂ ਹਨਾ ਇੱਥੇ ਥੋੜੇ ਜਿਹੇ ਲੂਪ ਹੋਲ ਭਾਜੀ ਇਹ ਟਰਾਂਸਪੋਰਟ ਜਿੰਨਾ ਵੀ ਕਰੋੜ ਆ ਇਹ ਚ ਵੀ ਹੈਗੇ ਆ ਵੀ ਐਗਜੈਂਪਸ਼ਨ ਮਿਲ ਜਾਂਦੀ ਆ ਕਿ ਤੁਸੀਂ ਲਾਇਸੈਂਸ ਜਿਹੜਾ ਅਪਗ੍ਰੇਡ ਆ ਐਗਜੈਂਪਸ਼ਨ ਅਪਲਾਈ ਕਰ ਦੋ ਤੇ ਤੁਹਾਨੂੰ ਮਿਲ ਜਾਂਦੀ ਲਾਇਸੈਂਸ ਅਪਗ੍ਰੇਡ ਹੋ ਜਾਂਦਾ ਹਨਾ ਕਾਰ ਲਾਇਸੈਂਸ ਐਚਆਰ ਬਣ ਜੂ ਐਚਆਰ ਤੋਂ ਜਾਂ ਦਾ ਬਣ ਜੂ। ਹੁਣ ਵੇਖੋ ਭਾਜੀ ਉਹਨਾਂ ਨੇ ਚਲਾਇਆ ਤਾਂ ਹਜੇ ਤੱਕ ਜੂਟ ਵੀ ਨੀ ਹਨਾ ਰੋਡ ਨੌਲੇਜ ਨੀ ਹੈਗੀ ਬ੍ਰਿਜਾਂ ਦਾ ਨੀਗਾ ਪਤਾ ਤੇ ਲਾਇਸੈਂਸ ਲੈ ਲਏ ਉਹਨਾਂ ਨੇ ਬੀ ਡਬਲ ਤੱਕ ਦੇ ਲਾਇਸੈਂਸ ਲੈ ਲਏ ਆ ਤੇ ਉਹ ਟਰੱਕਾਂ ਤੇ ਬਹਿ ਵੀ ਗਏ ਆ ਪਰ ਹੁਣ ਜਦੋਂ ਚਲੋ ਆਪਾਂ ਤੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਨਾ ਕੋਈ ਇਹੋ ਜਿਹੀ ਅਨਸਾਮੀ ਘਟਨਾ ਹੋਵੇ ਹਨਾ ਉਹਨਾਂ ਨਾਲ ਤੇ ਹੁਣ ਰੱਬ ਨਾ ਕਰੇ ਜੇ ਕੋਈ ਇਹੋ ਜਿਹੀ ਵਾਪਰਦੀ ਆ ਐਕਸੀਡੈਂਟ ਹੋ ਜਾਂਦਾ ਵਾ ਜਾਂ ਪਿੱਛੇ ਫਿਰ ਆਪਣੇ ਪਰਿਵਾਰ ਦਾ ਹਨਾ ਕੀ ਹਾਲਾਤ ਬਣਦਾ ਤੇ ਜਾਂ ਚਲੋ ਜੇ ਓਦਾਂ ਉਹ ਹੋਰ ਜਦੋਂ ਗੋਰਿਆਂ ਨੂੰ ਪਤਾ ਲੱਗਦਾ ਵੀ ਇੰਡੀਅਨ ਸੀ ਪੰਜਾਬੀ ਡਰਾਈਵਰ ਸੀ ਤੇ ਉਹ ਫਿਰ ਭਾਜੀ ਹੋਰ ਜ਼ਿਆਦਾ ਮੁੱਦਾ ਹਨਾ ਚੁੱਕ ਦਿੰਦੇ ਆ। ਹਾਂਜੀ ਇਹ ਕਾਰਨ ਹੈਗਾ ਵਾ ਵੀ ਦਬਾ ਦਬਾ ਹੀ ਨਾ ਵੱਡੇ ਟਰੱਕ ਤੇ ਹੁਣ ਬਹਿਣਾ ਆ ਤੇ ਕੋਈ ਵੀ ਛੋਟੇ ਟਰੱਕ ਨੂੰ ਤੇ ਹੁਣ ਹੱਥ ਪਾ ਕੇ ਰਾਜ਼ੀ ਨੀ ਨਾ ਵੀ ਅਸੀਂ ਛੋਟਾ ਟਰੱਕ ਐਚ ਆਰ ਜਾਂ ਪਹਿਲਾਂ ਚਲਾ ਗਏ ਠੀਕ ਸੰਗੀਨ ਕਰ ਲਈਏ ਥੋੜਾ ਸਹੀ ਸਟੈਪ ਬਾਏ ਸਟੈਪ ਅਸੀਂ ਚੱਲੀਏ ਉਹ ਨੀ ਹੈਗਾ ਮੁੰਡਿਆਂ ਦੀ ਉਮਰ ਭਾਜੀ ਲਾ ਲਓ ਜੇ 22-23 ਸਾਲ 24 ਸਾਲ ਉਮਰ ਆ ਹਜੇ 25 ਤੱਕ ਵੀ ਨੀ ਪਹੁੰਚੇ ਤੇ 2-2 ਸਾਲ ਜੇ ਸਾਲ ਇੱਥੇ ਆਏ ਨੂੰ ਹੋ ਗਿਆ ਵਾ ਤੇ ਮੈਂ ਨੀ ਸਮਝਦਾ ਕਿ ਉਹਨਾਂ ਨੂੰ ਬੀ ਡਬਲ ਤੇ ਬਹਿ ਜਾਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ ਚੱਲ ਰਿਹਾ ਆਪਣੇ ਬੰਦੇ ਮਤਲਬ ਬੜੇ ਮੱਲਾ ਮਾਰ ਰਹੇ ਨੇ ਹਰੇਕ ਥਾਂ ਦੇ ਤੇ ਸੁਖਜੀਤ ਸੰਧੂ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਇਟਸ 100% ਟਰੂ ਜਿਹੜੇ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਗੱਲ ਸੇਫਟੀ ਦੀ ਵੀ ਕਰਦੇ ਹਾਂ ਕੁਲਦੀਪ ਜਿਹੜਾ ਆਪਾਂ ਮਤਲਬ ਨਾਲ ਕੰਪੈਰੇਟਿਵ ਆਪਾਂ ਕੈਨੇਡਾ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੀ ਗੱਲ ਕਰਨੀ ਯੂਰਪ ਦੇ ਵਿੱਚ ਘੱਟ ਚਲਾਉਂਦੇ ਨੇ ਆਪਣੇ ਬੰਦੇ ਪਰ ਉੱਥੇ ਜਿਹੜਾ ਟ੍ਰੈਂਡ ਚੱਲ ਰਿਹਾ ਆ ਵੀ ਮਤਲਬ ਉੱਥੇ ਵੀ ਦੋ ਫਾੜ ਹੋਇਆ ਪਿਆ ਆ ਮਤਲਬ ਪੰਜਾਬੀ ਡਰਾਈਵਰ ਅਤੇ ਪੰਜਾਬੀ ਕੰਪਨੀਆਂ ਇੱਕ ਪਾਸੇ ਆ ਅਤੇ ਐਵਰੀਬਡੀ ਦੂਜੇ ਪਾਸੇ ਆ ਅਤੇ ਕ੍ਰੋਸ ਟਾਰਗੇਟਿੰਗ ਵੀ ਚੱਲਦੀ ਆ ਅੰਡਰ ਕਟਿੰਗ ਦੀ ਵੀ ਚੱਲਦੀ ਆ ਪ੍ਰਸ਼ਾਸਨ ਵੀ ਉਹਨਾਂ ਨੂੰ ਵੀ ਪਤਾ ਆ ਡਰੱਗ ਇਨਫੋਰਸਮੈਂਟ ਵਾਲਿਆਂ ਨੂੰ ਵੀ ਇੱਕ ਮਤਲਬ ਪਤਾ ਆ ਸੋ ਇਹ ਜਿਹੜੀ ਸਮੱਸਿਆ ਦੇਖੋ ਕੈਨੇਡਾ ਦੇ ਵਿੱਚ ਤਾਂ ਇੰਟਰ ਕੰਟਰੀ ਜਾਂ ਇੰਟਰਨੈਸ਼ਨਲ ਤੁਸੀਂ ਇੱਧਰ ਉੱਧਰ ਕਰ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਭਰਪਾਈ ਕਿੱਦਾਂ ਕਰੋਗੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਇੰਨਾ ਹੀ ਅੰਡਰ ਕੱਟ ਲੈ ਜਾਣਾ ਕਿ ਫਿਰ ਤਾਂ ਇੱਥੇ ਤਾਂ 2 ਨੰਬਰ ਦਾ ਕੰਮ ਬਹੁਤ ਘੱਟ ਹੈ ਹੋ ਹੀ ਨਹੀਂ ਸਕਦਾ ਲਿਟਰਲੀ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ।
ਬਿਲਕੁਲ ਭਾਜੀ ਇਹ ਨਾ ਇਹੀ ਗੱਲ ਆ ਨਾ ਕਿ ਹੁਣ ਇੱਥੇ ਨਾ ਕੁਝ ਟਰਾਂਸਪੋਰਟਰ ਆ ਜਿਹਨਾਂ ਦੀ ਉਹ ਇਹ ਸੋਚ ਰੱਖ ਕੇ ਬੈਠੇ ਆ ਕਿ ਮੈਂ ਜੇ ਮੇਰੇ 10 ਟਰੱਕ ਆ ਜਾਂ 5 ਟਰੱਕ ਪਾ ਲੇ ਤੇ ਜਿਹੜੀ ਕਮਾਈ ਬਚਣੀ ਮੈਨੂੰ ਉਹ ਤੇ ਉਹੀ ਇੱਕ ਦੀ ਬਚਣੀ ਆ ਜਿਹੜਾ ਮੈਂ ਆਪ ਚਲਾਉਣਾ ਤੇ ਦੂਜੇ ਟਰੱਕਾਂ ਦਾ ਆ ਵੀ ਡਰਾਈਵਰ ਦੀ ਪੇ ਨਿਕਲ ਕੇ ਤੇ ਕਿਸ਼ਤ ਨਿਕਲਦੀ ਆ ਤੇ ਬਹੁਤ ਆ ਵੀ ਮੇਰੇ ਜੀ 5 ਸਾਲਾਂ ਦੇ ਟਰੱਕ ਫ੍ਰੀ ਹੋ ਗਏ ਤੇ ਉਹ ਕਾਊਂਟ ਕਰ ਲੈਂਦੇ ਜੀ ਜੇ ਮੇਰਾ 1,00,000 ਦਾ ਟਰੱਕ ਵੀ ਰਹਿ ਗਿਆ ਤੇ ਮੇਰਾ 1 ਮਿਲੀਅਨ ਜਾਂ 0.5 ਮਿਲੀਅਨ ਜੁੜ ਗਿਆ। ਉਹ ਇਹ ਜਿਹੜੀ ਸੋਚ ਆ ਇਹ ਘਾਤਕ ਸਾਬਤ ਹੋ ਵੀ ਰਹੀ ਹੈ ਤਾਂ ਹੁਣ ਵਾਲੇ ਸਮੇਂ ਚ ਹੋਰ ਬਹੁਤ ਜ਼ਿਆਦਾ ਹੋਊਗੀ ਫਿਰ ਮਜਬੂਰੀ ਬਸ ਕੋਈ ਹੱਲ ਨੀ ਰਹੇਗਾ ਸਾਡੇ ਕੋਲ ਬਹੁਤ ਔਖਾ ਹੋ ਜੂਗਾ ਸਾਡੇ ਸਰਵਾਈਵ ਕਰਨਾ ਤੇ ਇਹ ਹੁਣ ਸਾਡੇ ਬੰਦਿਆਂ ਨੂੰ ਖਾਸ ਕਰਕੇ ਅਪੀਲ ਆ ਜਾਂ ਬੇਨਤੀ ਵੀ ਥੋੜਾ ਜਿਹਾ ਰੇਟ ਤੇ ਕੰਪਰੋਮਾਈਜ਼ ਚਲੋ ਬਿਜ਼ਨਸ ਵਧਾਉਣਾ ਹਰੇਕ ਬੰਦਾ ਵਧਾਉਂਦਾ ਵਧਾਓ ਜੀ ਸਦਕੇ ਵਧਾਓ ਪਰ ਤਰੀਕੇ ਨਾਲ।
ਕੁਲਦੀਪ ਇੱਕ ਹੋਰ ਟ੍ਰੈਂਡ ਕੈਨੇਡਾ 'ਚ ਦੇਖਣ ਨੂੰ ਮਿਲਿਆ ਆ ਸ਼ਾਇਦ ਇੱਥੇ ਤਾਂ ਹਜੇ ਨਹੀਂ ਪਹੁੰਚਿਆ ਆ ਜਾਏਗਾ ਮੈਂ ਪ੍ਰੈਡਿਕਟ ਕਰਦਾ ਆ ਜਾਏਗਾ ਪਿਛਲੇ ਸਾਲ ਸਾਡਾ ਪ੍ਰਾਹੁਣਾ ਮੇਰੀ ਸਿਸਟਰ ਉਹ ਗਏ ਸੀ ਕੈਨੇਡਾ ਟੋਰੋਂਟੋ ਅਤੇ ਉੱਥੇ ਵਿਆਹ ਸ਼ਾਦੀ 'ਚ ਰਹੇ ਤੁਹਾਨੂੰ ਪਤਾ ਫਿਰ ਉਹ ਸਾਰੇ ਚੱਲਦੀਆਂ ਗੱਲਾਂ ਅਤੇ ਉਹਨਾਂ ਨੇ ਦੱਸਿਆ ਮੈਨੂੰ ਵੀ ਥੋੜ੍ਹਾ ਥੋੜ੍ਹਾ ਆਗਰਾ ਸੀਗਾ ਪਹਿਲਾਂ ਹੀ ਕਿ ਇੰਡੀਆ ਤੋਂ ਜਿਹੜੇ ਲੀਡਰ ਨੇ ਜਾਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੇ ਆ ਕੇ ਸਟੱਡੀ ਕਰਕੇ ਨਾ ਬਹੁਤ ਵੱਡੇ ਵੱਡੇ ਸ਼ਹਿਰਾਂ ਤੋਂ ਬਾਹਰ ਥਾਂ ਲੈ ਲਏ, ਕਈ ਕਈ ਵੀਹ ਵੀਹ ਪੱਚੀ ਪੱਚੀ ਏਕੜ, ਚਾਲੀ ਚਾਲੀ ਏਕੜ 'ਤੇ ਪੂਰਾ ਕੌਂਕਰੀਟ ਕਰਕੇ ਉਹਨਾਂ ਨੇ ਡੇਢ ਦੋ ਦੋ ਸੌ ਟਰੱਕ ਜਿਹੜਾ ਇੱਕਦਮ ਹੀ ਪਾ ਕੇ ਖੜ੍ਹਾ ਕਰਤਾ। ਉਹ ਕਹਿੰਦੇ ਮਤਲਬ ਜਿਹੜੇ ਆਪਣੇ ਬੰਦੇ ਖਰਾਬ ਕਰਦੇ ਸੀ ਉਹ ਤਾਂ ਚਲੋ ਆਟੇ 'ਚ ਲੂਣੇ ਹੀ ਕਰਤਾ ਨਾ ਉਹਨਾਂ ਨੂੰ, ਉਹਨਾਂ ਨੇ ਇੰਨਾ ਕੁ ਹੀ ਕੰਮ ਕਰ ਮਤਲਬ ਫ੍ਰੀ ਨਾਲ ਦਾ ਹੀ ਢਾਉਂਦੇ ਆ ਉਹ। ਕਹਿੰਦੇ ਅਸੀਂ ਬਾਕੀ ਡਰਾਈਵਰ ਮਾਰੇ ਹੀ ਦੇਣੇ ਆ ਸਾਰੇ, ਅਤੇ ਜਦੋਂ ਫਿਰ ਇਹ ਸਾਰਾ ਟੇਕ ਓਵਰ ਕਰ ਲੈਣਾ ਬਾਅਦ ਦੇ ਵਿੱਚੋਂ। ਮਤਲਬ ਤਿੰਨ ਚਾਰ ਕੰਪਨੀਆਂ ਇਹੋ ਜਿਹੀਆਂ ਆ ਗਈਆਂ ਜਿਹੜੀ ਮਤਲਬ ਕਰੋੜਾਂ ਅਰਬਾਂ ਰੁਪਈਏ ਲੈ ਕੇ ਆਏ ਆ ਇੰਡੀਆ ਤੋਂ, ਅਤੇ ਉਹਨਾਂ ਨੇ ਉੱਥੇ ਆ ਕੇ ਇਨਵੈਸਟ ਕਰਕੇ ਮੂਹਰੇ ਦੋ ਚਾਰ ਬੰਦੇ ਲਾ ਕੇ, ਅਤੇ ਉਹ ਵੱਡੇ ਵੱਡੇ ਸ਼ਹਿਰਾਂ 'ਚ ਉਹਨੇ ਟਰੱਕਿੰਗ ਇੰਡਸਟਰੀ ਦਾ ਇਹ ਹਾਲ ਕੀਤਾ। ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਇੱਥੇ ਵੀ ਕੁਛ ਇਹੋ ਜਿਹਾ ਤੁਸੀਂ ਦੇਖਿਆ ਸੋ ਫਾਰ?
ਹਜੇ ਤੱਕ ਨਹੀਂ ਭਾਜੀ ਇਹੋ ਜਿਹਾ ਵੀ ਆਇਆ ਕਿ ਆਪਣਾ ਕੋਈ ਇੰਡੀਅਨ ਤੋਂ ਪੈਸਾ ਲਾ ਕੇ ਵੱਡੀ ਟਰਾਂਸਪੋਰਟ ਖੜੀ ਕਰਦੀ ਹੋਵੇ। ਹਾਂ, ਕੋਈ ਜਿੱਦਾਂ ਹੁਣ ਕੋਈ ਸੇਲ ਤੇ ਲੱਗੀਆਂ ਆ, ਜੇ ਕੋਈ ਇਹੋ ਜਿਹਾ ਕੋਈ ਤਕੜਾ ਪਿੱਛੋਂ ਬਿਜ਼ਨਸਮੈਨ ਆ ਕੇ ਖਰੀਦ ਲਵੇ ਕੰਪਨੀ ਨੂੰ, ਉਹ ਇੱਕ ਅਲੱਗ ਗੱਲ ਆ। ਪਰ ਇਹ ਜਿਹਾ ਕਿਉਂਕਿ ਜੇ ਵੱਡੇ ਪੱਧਰ ਤੇ ਲਾਇਆ ਜਾਵੇ, ਜਿਹੜਾ ਡਿਸਪੈਚ ਆ ਮੇਰੇ ਵੱਡੀਆਂ ਕੰਪਨੀਆਂ ਜਿਹੜਾ ਕਰਤਾ ਧਰਤਾ, ਉਹ ਹਜੇ ਆਪਣੇ ਪੰਜਾਬੀ ਬੰਦਿਆਂ 'ਚ ਘੱਟ ਆ, ਬਹੁਤ ਇਹਨਾਂ ਦੇ ਹੱਥ 'ਚ ਘੱਟ ਆ। ਹਾਂ, ਵਿੱਚ ਜੋਬਾਂ 'ਚ ਲੱਗ ਗਏ ਆ ਕਾਫੀ ਅੰਦਰ ਆਫਿਸ 'ਚ, ਪਰ ਹਜੇ ਆ ਕਿ ਅਜੇ ਮਾਲਕ ਕੋਈ ਵੱਡੀ ਕੰਪਨੀ ਦਾ ਨਹੀਂ ਹੈ ਆਪਣਾ ਬਣਿਆ।
ਦੇਖੋ ਜਦੋਂ ਵੱਡੀ ਕੰਪਨੀ ਆਉਂਦੀ ਆ, ਮਤਲਬ ਇੱਥੇ ਹੁਣ ਫਾਰਮਿੰਗ ਸੈਕਟਰ ਦੇ ਵਿੱਚ ਵੀ ਇੱਦਾਂ ਹੋ ਰਿਹਾ ਆ, ਚਾਈਨੀਜ਼ ਕੰਪਨੀਆਂ ਜਿਹੜੀਆਂ ਨੇ ਉਹ ਆ ਕੇ ਸਾਰਾ ਹੀ ਖਰੀਦ ਲੈਂਦੀਆਂ ਨੇ, ਮਤਲਬ ਪੈਸੇ ਲਾ ਕੇ ਫਾਰਮ ਖੜਾ ਕਰਤਾ। ਸਾਨੂੰ ਸਾਡੇ ਇੱਥੇ ਇੱਕ ਲਾਗੇ ਫਾਰਮ ਖੁੱਲਿਆ ਸੀ, ਉਹ ਚਾਈਨੀਜ਼ ਕੰਪਨੀ ਸੀ, ਉਹ ਗ੍ਰੀਨ ਹਾਊਸ ਬਣਾਉਂਦੇ ਸੀਗੇ, ਹੈ ਨਾ, ਅਤੇ ਉਹਨਾਂ ਨੇ ਮੂਹਰੇ ਇੱਕ ਲੋਕਲ ਬੰਦਾ ਫੜ ਕੇ ਇੱਥੇ 250 ਗ੍ਰੀਨ ਹਾਊਸ ਲਾ ਦਿੱਤੇ। ਕਹਿੰਦੇ ਮੈਂ ਤਾਂ ਖੀਰਿਆਂ ਦਾ ਫਲੱਡ ਕਰ ਦੇਣਾ, ਸਾਰੇ ਖਤਮ ਕਰ ਦੇਣੇ ਆਲੇ ਦੁਆਲੇ। ਉਹ ਹੋਇਆ ਕਿ ਸਾਲ ਵੀ ਨਹੀਂ ਚੱਲਿਆ ਉਹ ਤੋਂ, ਅਤੇ ਮੁੜ ਕੇ ਬੰਦ ਕਰਨਾ ਪੈ ਗਿਆ। ਸੋ ਇਸੇ ਤਰ੍ਹਾਂ ਹਰ ਖੇਤੀ ਬੇਰੀਆਂ 'ਚ ਵੀ ਕਈ ਵਾਰੀ ਇੱਦਾਂ ਵੀ ਇੱਥੇ ਹੁਣ ਬਹੁਤ ਸਾਰੇ ਪਰਿਵਾਰ ਹੈ, 95% ਪਰਿਵਾਰ ਜਿਹੜੇ ਨੇ ਦੋ ਦੋ ਚਾਰ ਚਾਰ ਏਕੜ ਕਰਕੇ ਆਪਣਾ ਫਾਰਮ ਵਧਾਉਂਦੇ ਨੇ, ਪਰ ਕਈ ਆਉਂਦੇ ਨੇ ਪੈਸੇ ਲੈ ਕੇ ਆਉਂਦੇ ਨੇ ਸਿੱਧਾ ਹੀ 200 ਏਕੜ। ਉਹ ਕਹਿੰਦੇ ਅਸੀਂ ਬੇਰੀ ਲਾਉਣੀ ਨਹੀਂ, ਅਸੀਂ ਬੇਰੀ ਠੋਕਣੀ ਹੈ, ਇਹ ਐਟੀਚਿਊਡ ਹੈ ਨਾ, ਅਸੀਂ ਮਤਲਬ ਖੀਰੇ ਠੋਕਣੇ ਨੇ, ਮਤਲਬ ਦੈਟਸ ਐਟੀਚਿਊਡ ਆਫ ਬਿਜ਼ਨਸ ਹੈ ਨਾ। ਇੱਕ ਤੁਸੀਂ 20-25 ਸਾਲ ਤੋਂ ਪਰਿਵਾਰ ਚੱਲ ਰਹੇ ਨੇ, 30 ਸਾਲ ਤੋਂ ਚੱਲ ਰਹੇ ਨੇ, ਪਿਛਲੇ 10 ਸਾਲ ਤੋਂ ਚੱਲ ਰਹੇ ਨੇ, ਉਹ ਸਹਿਜੇ ਸਹਿਜ ਆਪਣਾ ਉਹ 'ਚੋਂ ਕੱਢ ਕੇ ਗਰੋ ਕਰ ਰਹੇ ਨੇ, ਦੇ ਆਰ ਲਰਨਿੰਗ, ਹੈ ਨਾ। ਇੱਕ ਬੰਦਾ ਆਉਂਦਾ ਪੈਰਾਸ਼ੂਟ ਦੇ ਨਾਲ ਪੈਸੇ ਲੈ ਕੇ, ਜਿੱਦਾਂ ਕਨੇਡਾ 'ਚ ਹੁਣ ਟਰੱਕਿੰਗ ਇੰਡਸਟਰੀ ਨਾਲ ਕੀਤਾ, ਡੇਢ ਡੇਢ 200 ਟਰੱਕ ਖੜ੍ਹਾ ਕਰਤਾ ਕਹਿੰਦੇ, ਅਤੇ ਫਿਰ ਉਹ ਫਿਰਦੇ ਨੇ ਅਸੀਂ ਸਾਨੂੰ ਬਸ ਤੇਲ ਦੇ ਪੈਸੇ ਦੇ ਦਿਓ, ਹੈ ਨਾ, ਦੇ ਆਰ ਵਿਲਿੰਗ ਦੇ ਸੱਚੀ। ਉਹ ਕਹਿੰਦੇ ਅਸੀਂ 2 ਸਾਲ ਸਾਡੇ ਕੋਲ ਇੰਨਾ ਪੈਸਾ, ਵੀ ਕੈਨ ਬਰਨ ਮਨੀ ਫੋਰ 2 ਈਅਰਸ, ਅਤੇ ਬਾਕੀ ਸਾਰਿਆਂ ਨੂੰ ਅਸੀਂ ਬੈਂਕਰਪਟ ਕਰਕੇ ਫਿਰ ਅਸੀਂ ਪੈਸੇ ਕਮਾਉਣੇ ਹਾਂ, ਅਤੇ ਇਹ ਹਾਲ ਉੱਥੇ ਹੋਇਆ ਪਿਆ। ਅਤੇ ਕੁਲਦੀਪ, ਹੁਣ ਆਪਾਂ ਕੋ 15 ਕੁ ਮਿੰਟ ਹੈ ਗੱਲ ਕਰਨ ਦੇ ਪਹਿਲਾਂ, ਹਾਂ, ਅਤੇ ਇੱਕ ਨਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਆਪਣਾ ਇਹ ਇੰਡਸਟਰੀ ਚੱਲ ਰਹੀ ਆ, ਪੰਜਾਬੀ ਭਾਈਚਾਰਾ ਬਹੁਤ ਆ ਰਿਹਾ ਇਹਦੇ ਵਿੱਚ, ਅਤੇ ਇਹਦੇ ਵਿੱਚ ਸੇਫਟੀ ਦੇ ਬਾਰੇ ਬਹੁਤ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ, ਆਪਣੇ ਦਿੱਖ ਦੇ ਬਾਰੇ, ਕਿਉਂਕਿ ਅਸੀਂ ਯੂਨੀਕ ਹੈ ਇੱਕ ਤਰ੍ਹਾਂ ਨਾਲ, ਸਾਰਿਆਂ ਦੀ ਅੱਖਾਂ 'ਚ ਆ ਜਾਂਦੇ ਹਾਂ, ਅਤੇ ਇਹ ਇੱਕ ਤਾਂ ਆਪਣੇ ਰੈਪੂਟੇਸ਼ਨ ਦੇ ਬਾਰੇ ਬੜਾ ਖਿਆਲ ਰੱਖਣਾ ਚਾਹੀਦਾ। ਇੱਕ ਨਾ ਜਿਹੜੀ ਸਾਰਿਆਂ ਨੂੰ ਮੈਨੂੰ ਲੱਗਦਾ ਵੱਡੀ ਪ੍ਰੋਬਲਮ ਇਹ ਹੈ, ਜਿਹੜੀ ਮੈਂਟਲ ਹੈਲਥ ਹੈ, ਮਾਨਸਿਕ ਜਿਹੜਾ ਸਾਡਾ ਡਰਾਈਵਰ ਭਾਈਚਾਰੇ ਦਾ ਸਿਹਤ ਹੈ, ਜਾਣੀ ਕਿ ਵੈਲ ਬੀਂਗ ਆ, ਉਹਦੇ ਬਾਰੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ। ਕਈ ਜਿਹੜੇ ਸੱਜਣ ਮਿੱਤਰ ਨੇ ਆਪਣੇ ਡਰਾਈਵਰ ਨੇ, ਉਹ ਇਸ ਨੂੰ ਧੱਕੜ ਟਾਈਪ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਕੰਮ ਕਰਦੇ ਹੋਏ ਆਪਣੇ ਆਪ ਨੂੰ ਕਿੱਦਾਂ ਅਸੀਂ ਕੁਲਦੀਪ ਬਰਕਰਾਰ ਰੱਖ ਸਕਦੇ ਹਾਂ, ਕਿਉਂਕਿ 8-10 ਘੰਟੇ 12 ਘੰਟੇ ਵੀ ਬਹਿਣਾ ਪੈਂਦਾ ਟਰੱਕਿੰਗ 'ਚ, ਆਪਾਂ ਕੀ ਕਿੱਦਾਂ ਸਾਰਥਿਕ ਤੌਰ 'ਤੇ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰ ਰੱਖ ਸਕਦੇ ਹਾਂ, ਡਿਵੈਲਪ ਕਰ ਸਕਦੇ ਹਾਂ, ਨਾ ਕਿ ਫਿਰ ਅਸੀਂ ਮਤਲਬ ਉਹੀ ਪਾਨੇ ਗਰੀਸ ਵਾਲੇ ਕੰਮ ਰਹਿ ਜਾਵੇ। ਕੀ ਸਟੈਪ ਲੈ ਸਕਦੇ ਹਾਂ
ਭਾਜੀ? ਇੱਥੇ ਵੀ ਹੁਣ ਨਾ ਨੈਗੇਟਿਵ ਪੱਖ ਆ ਜਾਣਾ ਆਪਣੇ ਬੰਦਿਆਂ ਨੂੰ ਸਾਹਮਣੇ, ਚਲੋ ਹੁਣ ਕਹਿਣਾ ਹੀ ਪੈਣਾ।
ਹਾਂ, ਨਹੀਂ ਕਹਿ ਰਹੀ ਹਾਂ, ਖੁੱਲ ਕੇ ਗੱਲ ਕਰੋ।
ਹਾਂਜੀ ਹੁਣ ਆਪਣੇ ਬੰਦੇ ਇਹੋ ਜਿਹੇ ਹੈਗੇ ਆ ਕਿ ਆਪਣਾ ਨਾ ਦੋ ਦੋ ਲੋਗ ਬੁੱਕ ਹੈਗੀਆਂ, ਪਤਾ ਨੀ ਉਹ ਕਿੱਦਾਂ ਲੈ ਲਈਆਂ ਉਹਨਾਂ ਨੇ, ਕਿਵੇਂ ਚਲਾਈਆਂ, ਦੋ ਦੋ ਲੋਗ ਬੁੱਕ ਆ ਟਰੱਕ ਦੇ ਵਿੱਚ।
ਅੱਛਾ,
ਤੇ ਜਿਹੜਾ ਕਿ ਆਪਣੀ ਨੀਂਦ ਪੂਰੀ ਨੀ ਕਰਨੀ, ਜੇ ਕਿ ਲੌਂਗ ਚੱਲਦੇ ਹਨਾ, ਆਪਣਾ ਇੰਟਰਸਟੇਟ ਹੋ ਗਿਆ, ਕੰਟਰੀ ਹੋ ਗਿਆ, ਪ੍ਰੋਪਰ ਬ੍ਰੇਕ, ਜਿਹੜੀ ਨੀਂਦ ਪੂਰੀ ਨਹੀਂ ਕਰਨੀ, ਉਹੀ ਮੇਨ ਕਾਰਨ ਇੱਕ ਤਾਂ ਬਣ ਜਾਂਦਾ ਜਿਹੜਾ ਹਾਦਸਾ ਵਾਪਰਨ ਦਾ
ਜੀ।
ਤੇ ਉਹ ਹੁਣ ਦੂਜੀ ਗੱਲ ਜੇ ਆਪਣਾ ਉਹ ਸਿਹਤ ਪੱਖੀ ਬਾਅਦ ਚਲੋ ਫਿਜੀਕਲੀ ਆ ਜਾਂਦੇ ਹਾਂ, ਇਹਦੇ ਵਿੱਚ ਹੁਣ ਭਾਈ ਜੇ ਆਪਾਂ 10 ਘੰਟੇ ਦੀ ਸ਼ਿਫਟ ਲਾਈ ਤੇ ਜੇ ਇੰਟਰਸਟੇਟ ਚੱਲ ਜਾਓ ਤੇ ਉਹਨਾਂ ਲਾ ਲਓ ਕਈ ਹਫ਼ਤਾ ਹਫ਼ਤਾ ਘਰ ਨਹੀਂ ਗਏ ਮੁੜਦੇ
ਜੀ।
ਹਾਂਜੀ ਟਰੱਕ ਜੀ ਸੋਣਾ ਹੈ ਨਾ, ਟਰੱਕ ਦੇ ਵਿੱਚ ਹੀ ਰਹਿਣਾ। ਹੁਣ ਉੱਥੇ ਇਹ ਗੱਲ ਆ ਗਈ ਪਹਿਲਾਂ ਪਹਿਲਾਂ ਜਦੋਂ ਕੰਮ ਇਹ ਸੀ ਵੀ ਕੰਪਨੀ ਜੇ ਤੁਹਾਨੂੰ ਜ਼ਿਆਦਾ ਉੱਥੇ ਵੀ ਰਾਤ ਦੋ ਰਾਤਾਂ ਲੱਗਦਾ ਤੇ ਕੰਪਨੀ ਤੁਹਾਨੂੰ ਮੋਟਰ ਮਾਡਲ ਦਾ ਪ੍ਰੋਵਾਈਡ ਸਾਰਾ ਕੁਝ ਕਰਾਉਂਦੀ ਸੀ,
ਕਰਾਉਂਦੀ ਸੀ।
ਹੁਣ ਉਹ ਵੀ ਬੰਦ ਆ ਸਾਰਾ ਕੁਝ, ਹੁਣ ਤੁਹਾਨੂੰ ਆਪਣੇ ਟਰੱਕ ਦੇ ਵਿੱਚ ਹੀ ਰਹਿਣਾ ਪੈਣਾ ਨਾ ਲੱਗੇ ਤੁਸੀਂ ਕਿਤੇ ਵਾਕ। ਉਹੀ ਮੇਨ ਕਾਰਨ ਆ ਵੀ ਸਾਡੀ ਜਦੋਂ ਫਿਜੀਕਲੀ ਜਿਹੜੀ ਫਿਟਨੈਸ ਉਹ ਵੀ ਨੀ ਰਹੀ, ਉਹਦੇ ਨਾਲ ਸਾਡਾ ਮੈਂਟਲੀ ਹੈਲਥ ਵੀ ਸਾਡੀ ਖਰਾਬ ਹੋਣੀ, ਪਰੇਸ਼ਾਨ ਆ ਬੰਦਾ ਟਰੱਕ ਦੇ ਵਿੱਚ ਇੰਨੇ ਦਿਨ ਰਹਿਣਾ ਸੋਣਾ ਜਿਹੜਾ ਵਾ ਔਖਾ ਨਾ, ਪ੍ਰੋਪਰ ਨੀਂਦ ਪੂਰੀ ਨੀ ਨਹੀਂ ਆਪਣੀ ਤੇ ਮਾਇੰਡ ਫਰੈਸ਼ ਨਹੀਂ ਰਿਹਾ ਹੈਗਾ। ਤੇ ਹੁਣ ਇੱਥੇ ਜੇ ਲਾਈ ਅਸੀਂ ਚਲੋ ਸ਼ੁਰੂ ਤੋਂ ਲੋਕਲ ਹੀ ਸਾਡਾ ਗਰੁੱਪ ਆਪਣਾ ਜਿੰਨਾ ਵੀ ਬਣਿਆ ਵਾ, ਅਸੀਂ ਜੇ ਮੰਡੇ ਟੂ ਫਰਾਈਡੇ ਕਰਦੇ ਹਾਂ ਕੰਮ ਤੇ ਸ਼ਾਮ ਨੂੰ ਜੇ 4-5 ਵਜੇ ਫਿਨਿਸ਼ ਹੋ ਗਿਆ ਤੇ ਸਾਡਾ 10-12 ਦਾ ਜਾਣੇ ਦਾ ਗਰੁੱਪ ਹੈ, ਨਾਲ ਹੀ ਬੱਚੇ ਹੁੰਦੇ ਆ ਤੇ ਅਸੀਂ ਡੇਲੀ ਜਿਹੜਾ ਵਾ ਐਕਸਰਸਾਈਜ਼ ਪ੍ਰੋਪਰ ਕਰਦੇ ਹੀ ਕਰਦੇ ਆ। ਗਰਾਊਂਡ ਦੇ ਵਿੱਚ ਚੱਲ ਗਏ ਪੂਰਾ ਫਿੱਟ ਆ, ਜੇ ਤੱਕ ਜੇ ਮੈਂ ਆਪਣਾ ਹੀ ਲਾਵਾਂ ਤੇ ਆਪਣੇ ਚਲੋ ਤਕਰੀਬਨ ਅਲੀਆਂ ਦੇ ਲਾਗੇ ਬੰਨੇ ਹੈਗੇ ਆ ਤੇ, ਪਰ ਹਜੇ ਤੱਕ ਬਾਬੇ ਦੀ ਮੇਰੇ ਨਾਲ ਜਿਸੇ ਐਕਸਰਸਾਈਜ਼ ਰੱਖੀ ਰਹੇ ਵੀ ਡਰਾਈਵਿੰਗ ਜਾਂ ਸਾਰੇ ਵੇਖ ਕੇ ਕਹਿੰਦੇ ਯਾਰ ਕਿੱਦਾਂ ਨਾ ਤੇਰਾ ਢਿੱਡ ਨਿਕਲਿਆ ਨਾ ਤੂੰ ਕੋਈ ਏਦਾਂ ਹੀ ਲੱਗਦਾ ਵੀ ਆਨਾ ਫਿੱਟ ਆ ਨਾ, ਉਮਰ ਵੀ ਨੀ ਲੱਗਦੀ। ਤੇ ਬਸ ਇਹੀ ਕਹਿ ਐਕਸਰਸਾਈਜ਼ ਬਾਈ ਥੋੜੀ ਜ਼ਰੂਰੀ ਕਿ ਲਾਓ, ਜੇ ਆਪਾਂ ਸੀਟ ਤੇ ਬਹਿਣਾ ਨਾ ਜ਼ਿਆਦਾ ਚਿਰ ਭਾਵੇਂ ਤੁਸੀਂ ਜ਼ਿਆਦਾ ਨਹੀਂ ਤੇ 15-20 ਮਿੰਟ ਹੀ ਰੋਜ਼ ਦੀ ਹਨਾ ਤੁਸੀਂ ਕਰ ਲਓ, ਛੋਟੀਆਂ ਛੋਟੀਆਂ ਐਕਸਰਸਾਈਜ਼ਾਂ ਹੁੰਦੀਆਂ ਤੇ ਉਹਦੇ ਨਾਲ ਆਪਣਾ ਮੈਂਟਲੀ ਵੀ ਜਿਹੜਾ ਵਧੀਆ ਹਨਾ ਰਹਿੰਦਾ ਤੇ ਫਿਜ਼ੀਕਲੀ ਵੀ ਆਪਾਂ ਫਿੱਟ ਰਹਾਂਗੇ।
ਇਹ ਤਾਂ ਹੈਗੀ ਆ। ਦੂਜੀ ਜਿਹੜੀ ਜ਼ਿਆਦਾ ਮੈਂ ਇੱਕ ਆਪ ਓਬਜ਼ਰਵੇਸ਼ਨ ਕੀਤੀ ਕਿ ਸਾਡੇ ਜਿਹੜੇ ਡਰਾਈਵਰ ਨੇ ਉਹ ਜ਼ਿਆਦਾਤਰ ਮਤਲਬ ਕਨਵਰਸੇਸ਼ਨ 'ਚ ਰਹਿੰਦੇ ਨੇ, ਕਾਨਫਰੰਸਾਂ ਲਾਈ ਰੱਖਦੇ ਨੇ ਇੱਕ ਦੂਜੇ ਨੂੰ, ਤਿੰਨ ਤਿੰਨ ਚਾਰ ਚਾਰ ਕਾਲਾਂ ਇਕੱਠੀਆਂ ਲੱਗੀਆਂ ਰਹਿੰਦੀਆਂ ਨੇ, ਜਿਹੜਾ ਕਿ ਮਤਲਬ ਇੱਕ ਤਰ੍ਹਾਂ ਗੱਲੜੀ ਟਾਈਪ ਇਹ ਕੰਮ ਬਣ ਜਾਂਦਾ ਵੀ ਗੱਲਾਂ ਹੀ ਕਰੀ ਜਾਣੀਆਂ, ਉਹਦੇ ਵਿੱਚ ਫਿਰ ਬੇਹੁਦਾ ਗੱਲਾਂ ਹੋਈ ਜਾਂਦੀਆਂ ਹਨਾ। ਚਲੋ ਠੀਕ ਆ, ਥੋੜ੍ਹੀ ਬਹੁਤੀ ਗੱਲ ਤਾਂ ਬਣਦੀ ਆ, ਇੱਦਾਂ ਵੀ ਨਹੀਂ ਵੀ ਕਰਨਾ, ਪਰ ਤੁਸੀਂ ਕੁਛ ਸਾਰਥਕ ਸੁਣ ਵੀ ਸਕਦੇ ਹੋ। ਤੁਸੀਂ ਮਤਲਬ ਇਹੋ ਜਿਹੀਆਂ ਬਹੁਤ ਸਾਰੀਆਂ ਆਡੀਓ ਬੁੱਕਸ ਵੀ ਮਿਲਦੀਆਂ ਨੇ, ਮੀਡੀਆ 'ਤੇ ਵੀ ਇਹੋ ਜਿਹਾ ਕਾਫੀ ਕੁਛ ਹੈਗਾ ਜਿਹੜਾ ਤੁਸੀਂ ਰਿਕਾਰਡਡ ਲੈ ਕੇ ਜਾ ਕੇ ਆਪਣਾ ਤੁਸੀਂ ਸੁਣ ਸਕਦੇ ਹੋ। ਮੈਂ ਇਹ ਵੀ ਦੇਖਿਆ ਬਹੁਤ ਸਾਰੇ ਡਰਾਈਵਰ ਨੇ ਮੈਂ ਜਾਣਦਾ ਉਹਨਾਂ ਨੂੰ, ਉਹਨਾਂ ਨੇ ਕਿਤਾਬਾਂ ਵੀ ਰੱਖੀਆਂ ਹੋਈਆਂ, ਜਦੋਂ ਉਹਨਾਂ ਨੂੰ ਬ੍ਰੇਕ ਮਿਲਦੀ ਹੈ ਤਾਂ ਉਹ ਕਿਤਾਬ ਵੀ ਪੜ੍ਹਦੇ ਨੇ। ਅਤੇ ਤੁਸੀਂ ਕੋਈ ਇੱਦਾਂ ਦੇ ਕੋਈ ਇਹੋ ਜਿਹੇ ਮਤਲਬ ਹੋਰ ਕੋਈ ਤਰੀਕੇ ਦੇਖੇ ਜਾਂ ਜਿਹੜੇ ਡਰਾਈਵਰ ਕਰਦੇ ਹੋਣ ਆਪਣੇ ਆਪ ਨੂੰ ਮਤਲਬ ਤੰਦਰੁਸਤ ਰੱਖਣ ਲਈ?
ਭਾਜੀ ਕਾਨਫਰੰਸ ਵਾਲਾ ਤੇ ਜਿਹੜਾ ਇਹ ਤਾਂ ਸੱਚ ਆ ਬਿਲਕੁਲ, ਉਹ ਚਲਾਈ ਨੀ ਚੱਲਦੀ ਜਿੰਨਾ ਚਿਰ ਡਰਾਈਵਿੰਗ ਚੱਲ ਰਹੀ, ਹੋਰ ਕੋਈ ਸਾਧਨ ਰਹਿ ਨੀ ਜਾਂਦਾ ਹਨਾ ਗਾ। ਤੇ ਪਰ ਹੈ ਤਾਂ ਕੁੱਲ ਮਤਲਬ ਵੇਖਿਆ ਜਾਵੇ ਤਾਂ ਵਧੀਆ ਨੀ ਬਹੁਤੀ ਗੱਲ ਆਪਣੇ ਲਈ ਵੀ, ਇੱਕ ਤਾਂ ਜੇ ਰੱਬ ਨਾ ਕਰੇ ਕੋਈ ਘਟਨਾ ਵਾਪਰਦੀ ਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਫੋਨ
ਚੈੱਕ ਕਰਨਾ
ਵੀ ਕੀ ਔਨ, ਹਾਂ ਉਹਦੇ ਵਿੱਚ ਕੀ ਔਨ ਸੀ ਜਾਂ ਕਾਲ ਸੀਗੀ ਜਾਂ ਹਨਾ ਕੋਈ ਯੂਟਿਊਬ ਫੇਸਬੁੱਕ ਕੁਛ ਵੀ ਲਾ ਲਓ ਉਹ ਵੇਖਣਾ। ਤੇ ਕਿਤਾਬ ਵਾਲਾ ਚਲ ਵਧੀਆ ਭਾਜੀ, ਕਿਤਾਬ ਇਹ ਆ ਵੀ ਪਹਿਲੇ ਸਭ ਤੋਂ ਪਹਿਲਾਂ ਤਾਂ ਮੈਂ ਹਜੇ ਤੁਹਾਡੇ ਵਾਲੀ ਕਿਤਾਬ ਪਹਿਲਾਂ ਮੈਂ ਦੋ ਕਿਤਾਬਾਂ ਪੜ੍ਹੀਆਂ ਸੀ, ਪਹਿਲਾਂ ਆਪਣਾ ਮੇਰਾ ਦਾਗਿਸਤਾਨ ਤੇ ਦੂਜੀ ਤੁਹਾਡੇ ਵਾਲੀ ਸ਼ੁਰੂ ਕੀਤੀ ਹੋਈ ਆ, ਅੱਧ ਤੱਕ ਮੈਂ ਪਹੁੰਚਿਆ ਵਾ ਤੇ ਮੈਂ ਖੁਦ ਰੱਖਦਾ ਕਿਤਾਬ ਜਦੋਂ ਬ੍ਰੇਕ ਆ ਜਿੰਨਾ ਚਿਰ ਸਾਡੇ ਕੋਲ ਜਾਂ ਅਸੀਂ ਡੋਕ ਤੇ ਲੱਗੇ ਆ ਟਾਈਮ ਲੱਗਣਾ ਘੰਟਾ ਅੱਧਾ ਘੰਟਾ ਘੰਟਾ ਜਿੰਨਾ ਵੀ ਹੈ ਤੇ ਉਹ ਮੈਂ ਪੜ੍ਹਦਾ ਉਦੋਂ ਫੋਨ ਬੰਦ ਹੁੰਦਾ। ਤੇ ਪਰ ਮੈਂ ਸਲਾਹ ਤੇ ਇਹੀ ਵੀ ਚਲੋ ਜਿੰਨਾ ਕੁ ਫੋਨ ਕਾਨਫਰੰਸ ਤੋਂ ਹਟ ਕੇ ਤੇ ਜੇ ਇਹ ਬੰਨੇ ਲੱਗਿਆ ਜਾਵੇ ਤਾਂ ਵਧੀਆ, ਉਹਦੇ ਨਾਲ ਆਪਣਾ ਮਾਨਸਿਕ ਜਿਹੜਾ ਪੱਧਰ ਉਹ ਨਾ ਵਧੀਆ ਰਹਿੰਦਾ
ਜੀ,
ਵਧੀਆ ਫੀਲ ਹੁੰਦਾ ਆਪਣੇ ਵੱਲੋਂ।
ਹਾਂ ਚਲੋ ਇਹ ਥੋੜ੍ਹਾ ਮੈਂਟਲ ਵੈਲਬੀਂਗ ਦੀ ਆਪਾਂ ਚਾਹੀਦੀ ਆ, ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਰਣਜੀਤ ਸਿੱਖੋਂ ਮੁਦਕੀ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਟਰੱਕਿੰਗ ਇੰਡਸਟਰੀ ਓਨਰ ਓਪਰੇਟਰ ਜਿਹੜਾ ਹੈ ਉਹ ਬਰਾਈਬਿੰਗ ਜੋਬ ਓਪਰੇਟਰ ਫੋਰ ਮੋਰ ਜੋਬ ਇਜ਼ ਅਨਦਰ ਬਿਗ ਇਸ਼ੂ, ਜੋਬ ਓਪਰੇਟਰ ਨੂੰ ਕਹਿੰਦੇ ਓਨਰ ਓਪਰੇਟਰ ਬਰਾਈਬ ਕਰ ਰਹੇ ਨੇ, ਠੀਕ ਹੈ ਜੀ?
ਬਿਲਕੁਲ ਭਾਜੀ, ਅੰਡਰ ਦਾ ਟੇਬਲ ਵਾਲੀ ਮੈਂ ਗੱਲ ਕਰਨੀ, ਚਲੋ ਇਹਨਾਂ ਨੇ ਚੇਤਾ ਕਰਵਾ ਦਿੱਤਾ ਆਪਣਾ ਮਨ ਅੰਡਰ ਦਾ ਟੇਬਲ ਕੰਮ ਭਾਜੀ ਇਹ ਵੀ ਜਿਹੜਾ ਇਹ ਵੀ ਦੇਣ ਆ ਸੁੱਖ ਨਾਲ ਸਾਡੇ ਭਾਈਚਾਰੇ ਦੀ ਆ ਤੇ
ਲੈ ਦੇ ਕੇ ਲੈ ਦੇ ਕੇ ਕਰਨਾ
ਜੀ ਹਾਂਜੀ ਸਭ ਹਾਂ ਇੱਥੇ ਚਲੋ ਲਿਨ ਫੋਕਸ ਦੇ ਵਿੱਚ ਸਭ ਤੋਂ ਵੱਡਾ ਇਹ ਚੀਜ਼ ਦਾ ਰੌਲਾ ਪਿਆ ਸੀਗਾ। ਉਹ ਟਰੱਕ ਵੀ ਆਪਣਾ ਪੰਜਾਬ ਰੋਡਵੇਜ ਕੰਪਨੀ ਦਾ ਨਾਂ ਸੀਗਾ ਨਾ, ਉਹ ਟਰੱਕ ਸਾਰੇ ਟਰੱਕ ਬਾਹਰ ਨਿਕਲੇ, ਉਹ ਮੈਨੇਜਰ ਵੀ ਨਿਕਲਿਆ ਨਾ ਉੱਥੋਂ ਦਾ, ਬਹੁਤ ਤਕੜਾ ਚੱਲਿਆ ਸੀ ਕਰਕੇ ਟਰੱਕ ਅੱਜ ਵੀ ਚੱਲ ਰਿਹਾ। ਤੇ ਅੱਜ ਹੁਣ ਇਹ ਹੋ ਗਿਆ ਭਾਜੀ ਚਲੋ ਆਪਣੇ ਬੰਦੇ ਤਾਂ ਚਲੋ ਅੰਡਰ ਦਾ ਟੇਬਲ ਨਾ ਬੈਨਮਸੀ ਦੇ ਘਰ ਦੇ ਉੱਤੇ ਹਨਾ ਜਾਂ ਕੋਈ ਦਿਨ ਤਿਉਹਾਰ ਤੇ ਕੁਝ ਨਾ ਕੁਝ ਗਿਫਟ ਕਰ ਰਿਹਾ, ਜੇ ਕੋਈ ਤਗੜਾ ਚੰਗਾ ਤਕੜਾ ਰਨ ਹੈ ਜਿਹ ਚ ਪੈਸੇ ਮਿਲਣੇ ਆ ਉਹਦੇ ਵਿੱਚ ਸਿੱਧੀ ਸਿੱਧੀ ਰਿਸ਼ਵਤ ਕਹਿ ਸਕਦੇ 5,000-10,000 ਇੱਥੋਂ ਤੱਕ ਵੀ ਚੱਲਦੀ ਆ।
ਕਿਆ ਬਾਤ ਹੈ।
ਤੇ ਹੁਣ ਇਹ ਹੋ ਰਿਹਾ ਖੁਲ ਸਾਡੀ ਕੰਪਨੀ ਦੇ ਵਿੱਚ ਜੇ ਇੱਕ ਗੋਰਾ ਆਪਰੇਟਰ ਹੈ ਉਹਨਾਂ ਦਾ, ਉਹ ਗੋਰਾ ਭਾਜੀ ਇਕੱਲਾ ਇੱਕ ਟਰੱਕ ਤੇ ਸਿਰਫ ਇੱਕ ਸ਼ਿਫਟ ਡੇ ਸ਼ਿਫਟ ਚਲਾ ਕੇ ਉਹ ਦੂਜੇ ਦੋ ਟਰੱਕ ਜਿਹੜੇ 24 ਆਵਰ ਚੱਲਦੇ ਨਾ ਉਹਨਾਂ ਜਿੰਨਾ ਕੰਮ ਉਹ ਕਰ ਰਿਹਾ ਸਾਡੇ ਸਾਹਮਣੇ ਆ, ਸ਼ਰੇਆਮ ਆ ਉਹ ਗੋਰੇ, ਕਿਉਂਕਿ ਉਹਨੂੰ ਕੰਮ ਗੋਰੇ ਨੂੰ ਦੇ ਰਹੇ ਆ। ਇਹ ਚੀਜ਼ ਵੀ ਹੈਗੀ ਆ ਗੋਰਿਆਂ ਚ ਵੀ ਹੈਗੀ ਇਹ। ਹਾਂ ਇਹ ਹੁਣ ਆਈ ਕਿਉਂ, ਇਹ ਹੁਣ ਉਹਨਾਂ ਨੇ ਜਾਂ ਤੇ ਆਪਣੇ ਪਾਰਸ਼ੈਲਿਟੀ ਲਾ ਲਓ ਤੇ ਜਾਂ ਜਿਹੜਾ ਹੁਣ ਆਪਾਂ ਆਪਣੇ ਬੰਦਿਆਂ ਨੇ ਜਿਹੜਾ ਕੰਮ ਲੈਣਾ ਇਹ ਅੰਡਰ ਦਾ ਟੇਬਲ ਵਾਲਾ ਕੰਮ ਆ ਵੀ ਕੰਪਨੀਆਂ ਦੇ ਵਿੱਚ ਚੱਲ ਗਿਆ, ਭਾਵੇਂ ਸੁਪਰ ਮਾਰਕਿਟ ਆ, ਵੂਲਵਰਥ ਆ, ਕੋਲਡ ਕਾਲਜ ਆ, ਲਿਨ ਫੋਕਸ ਆ, ਵੱਡੀਆਂ ਵੱਡੀਆਂ ਕੰਪਨੀਆਂ ਵੀ ਟੋਲ ਤੱਕ। ਮੈਂ ਆਪਣੇ ਨਾਲ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਦਾ ਕਿ ਜਦੋਂ ਮੈਂ ਪਹਿਲੇ ਟਰੱਕ ਮੈਂ ਆਪਣੇ ਵੇਚ ਦਿੱਤੇ ਉਹ ਇਸੇ ਦੁੱਖੋਂ ਵੇਚੇ ਸੀਗੇ, ਰੇਟ ਕੰਪਰੋਮਾਈਜ਼ ਨਹੀਂ ਕੀਤਾ, ਮੈਂ ਵੇਚ ਦਿੱਤੇ ਸੀ।
ਅੱਛਾ,
ਕਿਉਂਕਿ ਉਹ ਜਿੰਨੇ ਤੇ ਮੇਰੇ ਟਰੱਕ ਚੱਲਦੇ ਸੀਗੇ ਨਾ ਤੇ ਆਪਣੇ ਹੀ ਬੰਦਿਆਂ ਨੇ ਭਾਜੀ ਪੁਰਾਣੇ ਪੁਰਾਣੇ ਟਰੱਕ ਲੈ ਕੇ, ਉਹ ਕੰਪਨੀ ਦੀ ਮਾਲਕ ਸੀ ਗੋਰੀ, ਤੇ ਉਹਦੇ ਨਾਲ ਗੱਲ ਆ ਕੇ ਕਰ ਲਈ ਉਹਨਾਂ ਦੇ ਆਪਣਾ ਹੀ 35-40 ਡਾਲਰਾਂ ਓਵਰ ਤੇ ਹੀ ਨਾ ਗਿਆ, ਤੇਰੀ ਜੋਬ ਅਸੀਂ ਕਰਦੇ ਹਾਂ। ਤੇ ਉਹਨੇ ਸਿੱਧਾ ਮੈਨੂੰ ਕਹਿ ਦਿੱਤਾ ਗੋਰੀ ਨੇ, ਆ ਕਹਿੰਦੀ ਕਿ ਰੇਟ ਡਾਊਨ ਕਰਨਾ ਪੈਣਾ ਵਾਧੂ ਟਰੱਕ ਆ। ਤੇ ਮੈਂ ਹਾਂ ਸੋਰੀ, ਮੈਂ ਮੈਂ ਛੱਡ ਦੇਣਾ, ਮੈਂ ਟਰੱਕ ਵੇਚ ਕੇ ਤੇ ਮੈਂ ਨਾ ਕਿਸੇ ਵੱਡੀ ਕੰਪਨੀ ਨਾਲ ਗਿਆ, ਟੋਲ ਹੀ ਆ ਹਨਾ। ਤੇ ਉਹਦੇ ਵਿੱਚ ਗਿਆ ਮੈਂ ਆਪਣਾ ਨਵਾਂ ਟਰੱਕ ਪਾਉਣ ਵਾਸਤੇ ਗਿਆ, ਤੇ ਉਹਨੇ ਪਹਿਲਾਂ ਕੰਟਰੈਕਟ ਸਾਈਨ ਸੂਨ ਕਰਨ ਤੋਂ ਨਾ ਬਹਿ ਗਿਆ, ਗੱਲਬਾਤ ਕੀਤੀ ਗੋਰੇ ਨੇ, ਤੇ ਕਹਿੰਦਾ ਐਮ ਆਈ ਪਲੈਂਟੀ ਆਫ ਵਰਕ, ਰਹਿੰਦਾ ਆਲਵੇਜ਼ ਜਿਹੜਾ ਵਾ ਸਿੱਧਾ ਉਹਨੇ ਬਾਰਗੇਨਿੰਗ ਵਰਡ ਵਰਤਿਆ ਭਾਜੀ ਮੇਰੇ ਨਾਲ, ਐਡੀ ਵੱਡੀ ਕੰਪਨੀ ਦਾ ਮੈਨੇਜਰ ਬਾਰਗੇਨਿੰਗ। ਹਾਂ, ਤੇ ਮੈਂ ਪੁੱਛਿਆ ਮੈਂ ਵੀ ਕੀ ਮਤਲਬ ਹੈ ਨਾ ਬਾਰਗੇਨਿੰਗ ਦਾ, ਕਹਿੰਦਾ ਕਿ ਕੰਮ ਵਾਧੂ ਆ ਪਰ ਜੋਬਾਂ ਦਾ ਇੱਥੇ ਜਿਹੜਾ ਵਾ ਪ੍ਰਾਈਸ ਰੇਟ ਆ, ਸਾਨੂੰ ਵੀ ਆਪ ਹੀ ਆਪਣੇ ਕਸਟਮਰ ਨੂੰ ਹੈਪੀ ਕਰਨਾ ਜਿਹਨਾਂ ਕੋਲ ਅਸੀਂ ਕੰਮ ਲੈਣਾ, ਤੇ ਸਾਡੇ ਕੋਲ ਡਰਾਈਵਰ ਆ ਜਿਹੜਾ ਇੱਕ ਘੱਟ ਰੇਟ ਤੇ ਕਰੂਗਾ, ਉਹਦਾ ਟਰੱਕ ਜਿਹੜਾ ਵੀ ਆਲਵੇਜ਼ ਰਨਿੰਗ ਹੋਊਗਾ।
ਇੰਡਸਟਰੀ ਵਾਈਡ ਵੀ ਪ੍ਰੋਬਲਮ ਨਹੀਂ ਹੈ, ਫਿਰ ਆਪਾਂ ਤਾਂ ਜ਼ਿਆਦਾ ਰੌਲਾ ਪਾ ਲੈਂਦੇ ਹਾਂ, ਆਪਣਾ ਤਾਂ ਬਦਨਾਮ ਕਰ ਲਈਦਾ ਆਪਣੇ ਆਪ ਨੂੰ, ਪਰ ਇਹ ਤਾਂ ਇਟਸ ਐਵਰੀਵੇਅਰ ਹੈ ਨਾ, ਚਾਹੇ ਫਿਰ ਗੋਰਾ ਕਾਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਪਰ ਇਹ ਆਦਤ ਆਦਤ ਭਾਜੀ ਇਹ ਸ਼ੁਰੂਆਤ ਕਰਨੇ ਵਿੱਚ ਆਪਾਂ ਅੱਗੇ ਨਾ। ਕੰਪਨੀ ਮਾਲਕ ਦਾ ਜੋ ਫਾਇਦਾ ਹੋ ਰਿਹਾ ਉਹ ਕਿਉਂ ਨਾ ਕਰੂ, ਉਹਨਾਂ ਨੇ ਇਨਕਰੇਜ ਕਰਨਾ ਵੀ ਚਲੋ ਠੀਕ ਆ ਮੇਰਾ ਫਾਇਦਾ ਹੋ ਰਿਹਾ।
ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਨਾ ਜੋਬ ਡਿਸਪੈਚਿੰਗ ਦੀ, ਮੇਰੀ 2 ਹਫ਼ਤੇ ਪਹਿਲਾਂ ਕੈਨੇਡਾ ਗੱਲ ਹੋਈ ਸੀ ਆਪਣੇ ਇੱਕ ਸੱਜਣ ਨਾਲ, ਉਹ ਵੀ ਮਤਲਬ ਆਫਿਸ 'ਚ ਕੰਮ ਕਰਦੇ ਨੇ ਅਤੇ ਗੁਰਸਿੱਖ ਨੇ, ਅਤੇ ਉਹਨਾਂ ਨੇ ਵੀ ਇੱਕ ਬਹੁਤ ਵੱਡੀ ਇਹ ਧਾਂਦਲੀ ਵਿਦਇਨ ਗਰੁੱਪ ਆਪਣੇ ਆਫਿਸ ਦੇ ਵਿੱਚ ਫੜੀ ਸੀਗੀ ਕਿ ਇੱਕ ਸਰਟਨ ਗਰੁੱਪ ਮਤਲਬ ਆਫਿਸ ਦੇ ਵਿੱਚ ਹੀ ਗਰੁੱਪ ਬਣਿਆ ਹੋਇਆ ਸੀ ਜਿਹੜਾ ਕਿ ਆਪਣੇ ਚਹੇਤਿਆਂ ਨੂੰ ਹੀ ਜੋਬਾਂ ਵੱਡੀਆਂ ਵੱਡੀਆਂ ਮੇਨ ਰਨ ਦਿੰਦਾ ਸੀਗਾ, ਅਤੇ ਉੱਥੇ ਜਦੋਂ ਉਹਨਾਂ ਦੇ ਜਾਣ ਦੇ ਨਾਲੋਂ ਮਾਲਕ ਨੇ ਉਹਨਾਂ ਨੂੰ ਉੱਥੇ ਸੁਪਰਵਾਈਜ਼ਰ ਬਣਾਇਆ ਤਾਂ ਉਹਨੇ ਸਾਰਾ ਕੁਝ ਦੇਖਿਆ, ਅਤੇ ਉਹਦੇ ਵਿੱਚੋਂ ਜ਼ਿਆਦਾਤਰ ਆਪਣੇ ਹੀ ਬੰਦੇ ਨਿਕਲੇ ਜਿਹੜੇ ਧਾਂਦਲੀ ਚਲਾ ਰਹੇ ਸੀ, ਅਤੇ ਫਿਰ ਹੁਣ ਉਹਨਾਂ ਨੇ ਸਾਰਾ ਕੁਝ ਦਰੁਸਤ ਕੀਤਾ, ਪਰ ਸਾਰੇ ਜਿਹੜੇ ਡਰਾਈਵਰ ਹੈ ਉਹ ਸਾਰੇ ਕਹਿੰਦੇ ਖੁਸ਼ ਨੇ, ਪਰ ਉਹ 4-5 ਬੰਦੇ ਜਿਹੜੇ ਆ ਉਹ ਕਹਿੰਦੇ ਕਿੱਥੇ ਆ ਗਿਆ ਇਹਨੂੰ ਤਾਂ ਖਤਮ ਕਰਦਾ ਸਾਡਾ ਕੰਮ। ਪਰ ਓਵਰਆਲ ਜੇ ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ, ਦੇਖੋ ਜੇ ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ ਨਾ, ਤਾਂ ਉਹ ਜਿਹੜੇ ਗੁਰਸਿੱਖ ਸੀ ਉਹ ਕਹਿੰਦੇ ਵੀ ਮੈਂ ਤਾਂ ਉਸ ਨੀਤੀ ਦੇ ਤਹਿਤ ਮੈਂ ਜਿਹੜੀ ਮੇਰੀ ਔਰਗਨਾਈਜੇਸ਼ਨ ਸੀ ਮੈਂ ਉਹਦੇ ਵਿੱਚ ਸਰਬੱਤ ਦਾ ਹੀ ਭਲਾ ਮੰਗਿਆ ਵੀ ਹਰ ਬੰਦੇ ਨੂੰ ਮੈਂ ਚਾਂਸ ਦਿੱਤਾ ਵੀ ਉਹ ਵੱਡੀ ਜੋਬ ਕਰ ਸਕਣ, ਮਤਲਬ ਗੁੱਡ ਜੋਬ ਕਰ ਸਕਣ ਉਹਨੂੰ। ਦੇਖੋ ਕਈ ਕਈ ਰਨ ਹੁੰਦੇ ਨੇ ਜਿਨ੍ਹਾਂ 'ਚ ਪੈਸੇ ਘੱਟ ਹੁੰਦੇ ਨੇ, ਕਈ ਰਨ ਹੁੰਦੇ ਨੇ ਜਿਨ੍ਹਾਂ 'ਚ ਪੈਸੇ ਜ਼ਿਆਦਾ ਹੁੰਦੇ ਨੇ, ਅਤੇ ਹੁਣ ਜੇ ਪੈਸੇ ਜ਼ਿਆਦਾ ਵਾਲੀ ਜੋਬ ਹੈ ਕੁਲਦੀਪ ਤੂੰ ਮੈਨੂੰ ਦੇਈ ਜਾਣੀ ਆ, ਠੀਕ ਹੈ, ਅਤੇ ਜਿਹੜੀ ਛੋਟੇ ਰਨ ਹੈ ਉਹ ਵਿਚਾਰੇ ਜਿਹੜੇ ਨਵੇਂ ਉਹਨਾਂ ਨੂੰ ਭਜਾਈ ਜਾਣਾ, ਸੋ ਉਹ ਤਾਂ ਸਰਬੱਤ ਦਾ ਭਲਾ ਨਾ ਨਾ ਹੋਇਆ ਫਿਰ। ਉਹ ਜਿਹੜਾ ਵੰਡ ਕੇ ਛਕ ਵਾਲਾ ਕਨਸੈਪਟ ਹੈ ਨਾ, ਜਿਹੜਾ ਵੰਡ ਕੇ ਛਕਣ ਵਾਲਾ ਕਨਸੈਪਟ ਹੈ ਉਹ ਤਾਂ ਨਾ ਹੋਇਆ ਫਿਰ, ਹਨਾ। ਸੋ ਇਹ
ਉਹ ਤਾਂ ਫਿਨਿਸ਼ ਹੋ ਗਿਆ ਨਾ।
ਹਾਂ, ਸੋ ਇਹ ਇਹ
ਥੋੜੀ ਥੋੜੀ ਹਫਤੇ
ਜੀ। ਹਾਂਜੀ ਹਾਂਜੀ ਕਰੀਓ।
ਮੈਂ ਥੋੜੀ ਹਫਤੇ ਹਫਤੇ ਵਾਲੀ ਗੱਲ ਪੈ ਜਣੀ ਇੱਥੇ, ਆਪਣਾ ਮੈਂ ਨਾਂ ਨਹੀਂ ਲਊਗਾ ਕਿਉਂਕਿ ਬੰਦੇ ਆਪਣੇ, ਕੰਪਨੀ ਵੀ ਆਪਣੀ ਆ।
ਅੱਛਾ,
ਉਹਦੇ ਵਿੱਚ ਨਾ ਭਾਜੀ ਆਪਣਾ ਨੌਨ ਪੰਜਾਬੀ ਆ, ਹੈ ਠੀਕ ਹੈ ਨਾ, ਪਰ ਨੌਨ ਪੰਜਾਬੀ ਆ ਜਿੱਦ ਸਪੈਸ਼ ਤੇ ਲੱਗਾ।
ਅੱਛਾ,
ਤੇ ਉਹਦੀ ਉਹਦੀ ਇੱਕ ਆਪਣੀ ਗਰੋਸਰੀ ਸ਼ੋਪ ਆ।
ਅੱਛਾ,
ਤੇ ਉਹ ਸਿੱਧਾ ਸਿੱਧਾ ਤਾਂ ਆਪਣੇ ਬੰਦਿਆਂ ਨੂੰ, ਟਰੱਕ ਮਾਲਕਾਂ ਵਾਲੇ ਨੂੰ ਕਹਿੰਦਾ ਕਿ ਭਈਆ ਆਪਣਾ ਗਰੋਸਰੀ ਸ਼ੋਪ ਜਿਹੜੀ ਗਰੋਸਰੀ ਨਾ ਮੇਰੀ ਦੁਕਾਨ ਤੋਂ ਲਿਆ ਕਰੋ। ਅਚਾਨਕ ਇੱਕ ਦਿਨ ਏਦਾਂ ਹੀ ਗੱਲ ਨਿਕਲ ਆਈ ਤੇ ਉਹ ਕਹਿੰਦਾ ਯਾਰ ਮੈਂ ਨਾ 200-300 ਦੀ ਗਰੋਸਰੀ ਲੈ ਆਵਾਂ ਜਾ ਕੇ ਉੱਥੋਂ, ਤੇ ਮੈਂ ਵੀ ਏਡੀ ਦੂਰ ਪਾਸੇ ਕੋਲ ਜਾਣਾ ਵਾ, ਤੂੰ ਲਾਗੋਂ ਲੈ ਲਾ ਕੇ ਦਿਓ। ਕਹਿੰਦਾ ਉਹ ਯਾਰ ਬੈਠਾ ਉੱਥੇ, ਕਹਿੰਦਾ ਰਾਤ ਨੂੰ ਟਰੱਕ ਵੀ ਤੇ ਦਵਾਉਣ ਕਰਾਉਣੇ ਆ ਨਾ। ਮੇਰੇ ਖਾਸ ਬੰਦੇ ਆ ਹੁਣ ਜਿਵੇਂ ਤੁਸੀਂ ਉਹ ਇੱਕ ਨਾਲ ਗੱਲ ਹੋਣੀ ਭਾਜੀ ਆਪਣਾ ਆਉਂਦੇ ਨਾ ਦੁੱਖ ਉਭਰ ਕੇ ਬਾਹਰ ਆ ਜਾਂਦਾ, ਗੱਲ ਕੀਤੀ ਨਾ ਕ੍ਰਿਪਟੋ ਕਰੰਸੀ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਸ਼ੁਰੂ ਕਰ ਲੱਗਾ।
ਇੱਕ ਮਿੰਟ ਗੱਲ ਕਰਨੀ ਹੈ ਪਰ ਪਹਿਲਾਂ ਦੋ ਸੁਨੇਹੇ ਪੜ ਲਈਏ ਇਸ ਨਾਲ ਰਿਲੇਟਡ। ਗੁਰਸ਼ਰਨ ਸਿੰਘ ਹੁਣੀ ਕਹਿੰਦੇ ਨੇ ਕਿ ਬਹੁਤ ਵਧੀਆ ਕਨਵਰਸੇਸ਼ਨ ਚੱਲ ਰਹੀ ਹੈ ਬ੍ਰਿਸਬੇਨ ਤੋਂ, ਕਹਿੰਦੇ ਦੱਸ ਸਕਦੇ ਹੋ ਤੁਸੀਂ ਇੰਡੀਆ ਤੋਂ ਕਿੱਥੋਂ? ਇੰਡੀਆ ਤੋਂ ਜੀ ਤਰਨ ਤਾਰਨ ਜ਼ਿਲ੍ਹੇ ਤੋਂ ਨੇ ਜੀ ਕੁਲਦੀਪ, ਅਤੇ ਬਹੁਤ ਦੇਰ ਤੋਂ ਆਏ ਹੋਏ ਨੇ। ਤੇ ਗੁਰਨਾਮ ਸਿੰਘ ਭੁੱਲਰ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਵੀਰ ਜੀ। ਕਹਿੰਦੇ ਮੈਂ ਗੋਰੇ ਨਾਲ ਟਰੱਕ ਚਲਾਉਂਦਾ ਹਾਂ, ਕੁੱਲ ਟਰਾਂਸਪੋਰਟ ਵਿੱਚ 30-35 ਟਰੱਕ ਹਨ, ਮੈਂ ਇਕੱਲਾ ਪੰਜਾਬੀ ਹਾਂ ਅਤੇ ਮੈਂ ਵੇਖਿਆ ਕਿ ਆਪਣੇ ਲੋਕ ਬਹੁਤ ਵਧੀਆ ਟਰੱਕ ਡਰਾਈਵ ਕਰਦੇ ਹਨ, ਕਈ ਗੋਰੇ ਨੂੰ ਟਰੱਕ ਬੈਕ ਨਹੀਂ ਲਾਉਣਾ ਆਉਂਦਾ ਅਤੇ ਉਹਨਾਂ ਦੀ ਏਜ ਵੀ 40-45 ਦੀ ਹੁੰਦੀ ਹੈ। ਇੱਕ ਗੋਰੇ ਨੇ ਤਾਂ ਟ੍ਰੇਲਰ ਬ੍ਰੇਕ ਰਿਲੀਜ਼ ਨਹੀਂ ਕੀਤੀ ਅਤੇ ਟ੍ਰੇਲਰ ਦੇ 12 ਟਾਇਰ ਪਾੜ ਦਿੱਤੇ, ਅਤੇ ਆਪਣੇ ਬੰਦਿਆਂ ਨਾਲੋਂ ਗੋਰੇ ਜ਼ਿਆਦਾ ਗਲਤੀ ਕਰਦੇ ਨੇ ਪਰ ਇਹ ਰੌਲਾ ਨਹੀਂ ਪਾਉਂਦੇ। ਬਿਲਕੁਲ ਸਹੀ ਗੱਲ ਹੈ ਜੀ, ਇਹ ਵੀ ਗੱਲ ਠੀਕ ਹੈ। ਤੇ ਹੁਣ ਆਪਾਂ ਕ੍ਰਿਪਟੋ ਕਰੰਸੀ ਦੀ ਗੱਲ ਕਰਨੀ ਹੈ 5-5 ਮਿੰਟਾਂ 'ਚ
ਜੀ।
ਤੇ ਆਪਣਿਆਂ ਨੇ ਹੋਰ ਵੀ ਮੱਲ ਮਾਰੀ ਹੈ ਕ੍ਰਿਪਟੋ ਕਰੰਸੀ ਦੇ ਵਿੱਚ, ਤੇ ਤਕਰੀਬਨ 50 ਕੁ ਮਿਲੀਅਨ ਕਿ 200 ਮਿਲੀਅਨ 200 ਮਿਲੀਅਨ ਦਾ ਸਕੈਮ, 50 ਮਿਲੀਅਨ ਦਾ ਸਕੈਮ ਹੋਇਆ। ਤੇ ਇਹਦੇ ਵਿੱਚ
ਹਾਂਜੀ
ਇਹਦੇ ਵਿੱਚ ਜਿਹੜੇ ਸਿਡਨੀ ਦੇ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਕ੍ਰਿਕਟ ਦੇ ਬੜੇ ਹੀ ਸ਼ੌਕੀਨ ਹਰਪ੍ਰੀਤ ਸਿੰਘ ਸਾਹਨੀ ਹੁਣੀ ਲੀਡ ਕਰ ਰਹੇ ਸੀਗੇ ਇਸ ਸਕੈਮ ਨੂੰ। ਅਤੇ ਜਿਹੜੇ ਪਹਿਲਾਂ ਜਿਹੜੇ ਕ੍ਰਿਪਟੋ ਕਰੰਸੀ ਆ, ਜਿਹੜੇ ਕੋਇਨ ਹੈ ਜਾਂ ਜੋ ਵੀ ਆ, ਉਹਦੇ ਵਿੱਚ ਜੀ ਪੈਸੇ ਲਾਓ ਅਤੇ ਤੁਹਾਡੇ ਇੱਦਾਂ ਹੋ ਜਾਣਗੇ, ਉਹ ਹੋ ਜਾਣਗੇ। ਤਾਂ ਮੈਨੂੰ ਵੀ ਹਰਪ੍ਰੀਤ ਬੜਾ ਟੈਂਪਟੇਸ਼ਨ ਕੀਤੀ ਗਈ, ਕੁਛ ਬੰਦਿਆਂ ਨੇ ਫੋਨ ਵੀ ਕੀਤੇ, ਉਹ ਨਹੀਂ ਇਹ ਤਾਂ ਟ੍ਰੈਂਡ ਹੈ। ਮੈਂ ਰੇਡੀਓ 'ਤੇ ਵੀ ਪ੍ਰੋਗਰਾਮ ਦੇ ਵਿੱਚ ਕੀਤਾ ਸੀ ਵੀ ਇਹ ਸਾਰਾ ਫਰੋਡ ਹੈ, ਸਾਰਾ ਹੀ ਸਕੈਮ ਹੈ, ਠੀਕ ਹੈ, ਵੀ ਇਹ ਆਪਣੀ ਮਿਹਨਤ ਦੀ ਕਮਾਈ ਕਰੋ। ਮੈਂ ਦੱਸਿਆ ਸੀਗਾ ਸਾਰਿਆਂ ਨੂੰ, ਪਰ ਬੜੇ ਘਾਟੇ ਪਏ ਨੇ। ਹੁਣ ਆਸਟ੍ਰੇਲੀਅਨ ਫੜ ਹੋਏ ਨੇ, ਇੰਡੀਆ ਦੇ ਵਿੱਚ ਇਹਨਾਂ ਦੀ ਇਨਕੁਆਇਰੀ ਹੋਈ ਹੈ, ਉੱਥੇ ਵੀ ਬਹੁਤ ਸਾਰੇ ਬੰਦੇ ਫੜੇ ਨੇ ਔਰ ਇੰਡੀਆ ਦੀ ਪੁਲਿਸ ਵੀ ਉਹਨਾਂ ਨੂੰ ਲੱਭ ਰਹੀ ਹੈ ਇਹਨਾਂ ਨੂੰ, ਅਤੇ ਸ਼ਾਇਦ ਐਕਸਟ੍ਰਾਡਾਈਟ ਵੀ ਕੀਤੇ ਜਾਣ ਇੱਥੋਂ। ਅਤੇ ਅਗਰ ਇਹ ਇੰਡੀਆ ਜਾਂਦੇ ਨੇ, ਉੱਥੇ ਹਰਪ੍ਰੀਤ 'ਤੇ ਕੇਸ ਚੱਲਦਾ ਆ, ਤਾਂ ਮੈਕਸੀਮਮ ਜਿਹੜੀ 24 ਸਾਲ ਦੀ ਸਜ਼ਾ ਹੋਏਗੀ। ਭੋਪਾਲ ਡਿਸਟ੍ਰਿਕਟ ਕੋਰਟ ਨੇ ਕੇਸ ਦਰਜ ਕੀਤਾ ਆ, ਅਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨ ਹੈ ਚਪੇਟ 'ਚ ਆਏ ਨੇ। ਅਤੇ ਕੁਲਦੀਪ ਮੈਂ ਸੁਣਿਆ ਵੀ ਤੁਹਾਡਾ ਵੀ ਥੋੜ੍ਹਾ ਜਿਹਾ ਹੱਥ ਹੈਗਾ ਇਹਦੇ ਵਿੱਚ।
ਇਹਦੇ ਵਿੱਚ ਭਾਜੀ ਇਹ ਗੱਲ ਹੋਈ ਹੈ ਕਿ ਜਿੱਦਾਂ ਇੰਡੀਆ ਕੋਈ ਆਪੋ ਬਣਿਆ ਵੈਦ ਕੀਮ ਜਾਂ ਬਾਬਾ ਨੀ ਮਸ਼ਹੂਰ ਹੋ ਜਾਂਦਾ, ਉੱਥੇ ਇੱਕ ਬੰਦਾ ਜਦੋਂ ਜਾਂਦਾ ਨਾ ਆਪ ਨੂੰ ਭਾਵੇਂ ਉੱਥੇ ਰਾਮ ਆਵੇ ਨਾ ਆਵੇ, ਪਰ ਅਸੀਂ ਅੱਗੇ 10 ਜਾਣਿਆਂ ਨੂੰ ਦੱਸ ਦੇਣਾ ਵੀ ਉੱਥੇ ਫਲਾਣੇ ਪਿੰਡ ਚੱਲ ਜਾਓ, ਉੱਥੋਂ ਦਵਾਈ ਮਿਲਦੀ ਜੇ ਬੜੀ ਵਧੀਆ, ਜਾਂ ਉੱਥੇ ਬਾਬਾ ਜੋ ਬੜਾ ਵਧੀਆ ਉੱਥੇ ਚੱਲ ਜਾਓ। ਇਹ ਕੰਮ ਇੱਥੇ ਹੋਇਆ। ਹੁਣ ਜਿਹੜਾ ਬੰਦਾ ਆਪ ਭਾਜੀ ਖੁਦ ਜਿਹਨੇ ਇਨਵੈਸਟ ਕਰਤਾ ਸੀ ਨਾ ਸਾਡੇ ਤੋਂ ਪਹਿਲਾਂ, ਉਹਦਾ ਸਾਡਾ ਇੱਕ ਖਾਸ ਸੀ ਸੱਜਣ ਵੇਲੀ ਹੈ ਨਾ, ਉਹਨਾਂ ਉਹਦਾ ਵੀ ਸਿਡਨੀ ਦੇ ਵਿੱਚ ਰਹਿੰਦਾ ਸੀ, ਉਹਨੇ ਉਹਨੂੰ ਫਸਾਇਆ ਵੀ ਯਾਰ ਤੂੰ ਉਹ ਨਾ ਆਈਡੀ ਓਪਨ ਕਰਦੇ ਸੀ $1,700 ਦੇ ਵਿੱਚ, ਗੋਲਡ ਯੂਨੀਅਨ ਕੋਇਨ ਸੀ ਇਹਦਾ ਨਾਂ ਜਿਹੜਾ ਇਹ ਸਕੈਮ ਆ। ਇਹ ਬਿਟ ਜ਼ਿਆਦਾ ਫਸੇ ਲੋਕ ਬਿਟ ਕਿਉਂ ਕੋਇਨ ਦਾ ਕਰਕੇ ਵੀ ਬਿਟ ਕੋਇਨ ਵਾਂਗੂ ਸ਼ਾਇਦ ਇਹ ਵੀ
ਚੱਲ ਜੂਗਾ।
ਉਹ ਹਾਂਜੀ ਸਿਡਨੀ ਵਾਲੇ ਨੇ ਸਾਡੇ ਇਸ ਬੇਲੀ ਨੂੰ ਲੈ ਲਿਆ ਆਪਣੇ ਭਰੋਸੇ ਦੇ ਵਿੱਚ ਵੀ ਮੈਂ ਜ਼ਿੰਮੇਵਾਰ ਬੈਠਾ ਯਾਰ ਕੋਈ ਗੱਲ ਹੀ ਨਹੀਂ ਆ, ਠੀਕ ਹੈ ਜੀ। ਉਹਨੂੰ ਕਹਿੰਦੇ ਵੀ ਤੁਸੀਂ ਅੱਗੇ ਹੋਰ 1-2 ਜਣੇ ਨਾਲ ਲਿਆ ਕੇ ਤੁਹਾਡੇ ਨਾ ਕੋਇਨ ਹੋਰ ਐਡ ਕਰ ਦਾਂਗੇ, ਤੁਹਾਡਾ ਜਿਹੜਾ ਅਕਾਊਂਟ ਬਣਿਆ ਨਾ ਉੱਥੇ ਆਈ ਡੀ ਹੋਰ ਐਡ ਕਰ ਦਾਂਗੇ। ਤੇ ਇਹਨੇ ਸਾਨੂੰ ਨਾਲ ਸਾਨੂੰ ਕਹਿਤਾ ਵੀ ਚਲੋ ਯਾਰ ਬਾਈ ਭਾਈ ਯਾਰ ਮੇਰੇ ਤੇ ਭਰੋਸਾ ਨੀ ਤੁਹਾਨੂੰ ਲੱਗੋ ਨਾਲ ਮੇਰੇ ਨਾਲ ਆਹੋ, ਤੇ ਉਹ ਮੈਂ ਤੇ ਨਿਸ਼ਾਨ ਆਪਣੇ ਨਾਲ ਨਿਸ਼ਾਨ ਨੰਬਰ ਕੋਡ ਹੁੰਦਾ ਦੋ ਜਣੇ ਨੇ ਵੀ ਨਾ ਪਾ ਕੇ ਸਾਡੇ ਅੱਧੇ ਅੱਧੇ $1,700 ਦਾ ਅਸੀਂ ਵੀ ਠੀਕ ਹੈ ਪੁੱਛਤਾ ਇਹਨਾਂ ਨੂੰ, ਤੇ ਹਾਂਜੀ ਥੋੜੇ ਦਿਨ ਲੰਘੇ ਤੇ ਫਿਰ ਬਸ ਗੈਪ ਹੋ ਗਿਆ। ਤੇ ਤਕਰੀਬਨ ਇਹ ਸ਼ੁਰੂ ਸ਼ੁਰੂਆਤ ਜਿਹੜਾ ਵਾ 1700 ਤੋਂ ਹੁੰਦੀ ਜੀ, ਤੇ ਕਈਆਂ ਨੇ ਚਲੋ ਵੱਧ ਵੀ ਤੁਸੀਂ ਲਾ ਲਓ, ਮੇਰੀ ਮੰਮੀ ਆਈ ਚਾਹ ਵੀ ਅਸੀਂ ਇੰਨੇ ਕੁ ਜੋਗੇ ਆ, ਇੰਨੇ ਕੁ ਚੱਲ ਵੀ ਜਾਣਗੇ ਤੇ ਕੋਈ ਨੀ।
ਨਹੀਂ ਨਹੀਂ ਏਦਾਂ ਤੁਸੀਂ ਇਸ ਗੱਲ ਦਾ ਹੌਸਲਾ ਰੱਖੋ ਕਿ ਤੁਸੀਂ ਪਹਿਲ ਛੋਟਿਆਂ ਚੋਂ ਹੈ, 3-3 ਲੱਖ ਵਾਲੇ ਵੀ ਹੈਗੇ ਆ, ਉਹਨਾਂ ਨਾਲ ਦੇਖੋ ਮੇਰਾ ਗਮ ਕਿਤਨਾ ਕੰਮ ਹੈ, ਇਹ ਗਾਣਾ ਸੁਣਿਆ ਕਰੋ। ਤੇ ਬਾਕੀ ਸਾਡੇ ਬਾਈ ਸ਼ੈਪਟਨ ਵਾਲੇ ਦੱਸਦੇ ਹੁੰਦੇ ਆ ਵੀ ਇਹ ਤਾਂ ਇੱਕ ਮੋਹਰਾ ਆ ਜਿਹੜਾ ਇੱਕ ਫੜ ਹੋਇਆ, ਬੰਦੇ ਹੋਰ ਵੱਡੀਆਂ ਮੱਛੀਆਂ ਬਹੁਤ ਇਨਵੋਲਵ ਨੇ ਇਹਦੇ ਵਿੱਚ, ਆਪਣੇ ਬੰਦੇ ਜਿਹਨਾਂ ਨੇ ਏਡਾ ਵੱਡੇ ਘਪਲੇ ਦੇ ਵਿੱਚ ਮਤਲਬ ਸਾਰਾ ਫੈਸਿਲੀਟੇਟ ਕਰਵਾਇਆ, ਪੈਸਾ ਇੱਧਰ ਉੱਧਰ ਗਿਆ ਆ। ਤੇ ਇਹਦੀ ਹੁਣ ਮਤਲਬ ਨਿਊ ਸਾਊਥ ਵੇਲਜ਼ ਪੁਲਿਸ ਵੀ ਪੂਰੀ ਇਨਕੁਆਇਰੀ ਕਰ ਰਹੀ ਹੈ, ਫੜੇ ਆ ਬੰਦੇ। ਤੇ ਮੈਂ ਤਾਂ ਆਪਣੇ ਕੁਲਦੀਪ ਐਂਡ ਦੇ ਵਿੱਚ ਇਹੀ ਕਹਾਂਗਾ ਕਿ ਜਿਹੜੀ ਨਾ ਹੱਕ ਦੀ ਕਮਾਈ ਹੈ, ਚਾਹੇ ਉਹ ਕਿਸੇ ਵੀ ਇੰਡਸਟਰੀ 'ਚ ਹੋਵੇ, ਟਰੱਕਿੰਗ 'ਚ ਹੋਵੇ, ਖੇਤੀ 'ਚ ਹੋਵੇ, ਜਾਂ ਤੁਸੀਂ ਫਾਈਨੈਂਸ 'ਚ ਵੀ ਕਰਨਾ, ਰੀਅਲ ਇਸਟੇਟ, ਜਿੰਨਾ ਤੁਹਾਡਾ ਹੱਕ ਬਣਦਾ ਨਾ ਉਨਾ ਹੀ ਖਾਣਾ ਚਾਹੀਦਾ। ਜਿਹੜੀ ਬੇਹੱਕੀ ਕਮਾਈ ਹੈ ਨਾ ਉਹ ਬੇੜਾ ਗਰਕ ਕਰਦੀ ਕਰਦੀ ਆ, ਪਰ ਟੈਂਪਟੇਸ਼ਨ ਹੋ ਜਾਂਦੀ ਆ। ਆਪਾਂ ਟੈਂਪਟਡ ਨਾ ਹੋਈਏ, ਆਪਣੇ ਆਪ ਨੂੰ ਪੂਰਾ ਬੰਨ ਕੇ ਰੱਖੀਏ, ਕੰਟਰੋਲ 'ਚ ਰੱਖੀਏ, ਤਾਂ ਮੈਨੂੰ ਲੱਗਦਾ ਆਪਾਂ ਸੁਖੀ ਰਵਾਂਗੇ, ਹੈ ਨਾ। ਸੋ ਇਹੀ ਜਿਹੜੀ ਐਥਿਕਸ ਹੈ ਨਾ, ਆਪਾਂ ਪੰਜਾਬੀ ਇੰਡਸਟਰੀ 'ਚ ਆਏ ਹਾਂ, ਅੱਜ ਡਰਾਈਵਿੰਗ ਦੀ ਗੱਲ ਚੱਲੀ ਆ, ਅਤੇ ਆਪਣੇ ਆਪ ਦਾ ਕਿਰਦਾਰ ਆਪਾਂ ਇੰਨਾ ਉੱਚਾ ਕਰੀਏ, ਵਧੀਆ ਕਰੀਏ ਕਿ ਆਪਣੀ ਸਿਹਤ ਵੀ ਕਾਇਮ ਰਹੇ, ਸਾਡੇ ਪਰਿਵਾਰ ਵੀ ਸੁਖੀ ਰਹੇ, ਬੱਚੇ ਵੀ ਸਾਡੇ ਵੱਲ ਦੇਖਣ, ਅਤੇ ਸੁਸਾਇਟੀ ਦੇ ਵਿੱਚ ਵੀ ਆਪਾਂ ਚੰਗਾ ਨਾਮ ਬਣਾਈਏ। ਕੋਈ ਇਹੋ ਜਿਹੀ ਗੱਲ ਨਾ ਕਰੀਏ ਜਿਹਦੇ ਨਾਲ ਸਾਰੀ ਸੁਸਾਇਟੀ ਜਿਹੜੀ ਸਾਡੀ ਬਦਨਾਮ ਹੋ ਜਾਵੇ। ਅਤੇ ਜਾਂਦੇ 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 ਤੁਸੀਂ ਕੁਛ ਕਹਿਣਾ ਚਾਹੋ?
ਹਾਂਜੀ ਬਾਈ, ਬਸ ਇਹੋ ਹੀ ਆ ਕਿ ਚਲੋ ਵੱਧ ਘੱਟ ਕੋਈ ਗੱਲ ਕਹੀ ਗਈ ਹੋਵੇ ਤੇ ਚਲੋ ਉਹਦੇ ਲਈ ਮਾਫ਼ੀ। ਤੇ ਦੂਜੀ ਗੱਲ ਇਹ ਕਿ ਮੇਨ ਆਪਾਂ ਅੱਜ ਤਾਂ ਚਲੋ ਜ਼ਿਆਦਾ ਟਰਾਂਸਪੋਰਟ ਜਾਂ ਟਰੱਕ ਇੰਡਸਟਰੀ ਬਾਰੇ ਗੱਲ ਕੀਤੀ, ਤਾਂ ਇੱਕ ਦੋ ਗੱਲਾਂ ਮੁੱਦੇ ਹੋਰ ਵੀ ਚਲੋ ਇੱਥੇ ਆਪਣੇ ਨਾ ਆ ਰਹੇ, ਜਿਵੇਂ ਕੈਨੇਡਾ ਦੇ ਵਿੱਚ ਹਨਾ ਮੋਟਰਸਾਈਕਲ ਕਲੱਬ ਬਣੇ ਆ ਜਾਂ ਕਾਰਾਂ ਗੱਡੀਆਂ ਵਾਲੇ ਹਨਾ ਕਲੱਬ ਬਣੇ ਆ, ਤਾਂ ਇੱਥੇ ਮੈਲਬਰਨ ਸ਼ੁਰੂਆਤ ਹੈ ਨਾ ਹੋਈ ਆ, ਵੈਸਟ ਵੱਲ ਟਾਰਨੇਟ ਵੱਲ ਮੈਂ ਕਾਫੀ ਵੀਡੀਓ ਆਉਂਦੀਆਂ ਵੇਖਣਾ ਆ। ਤੇ ਚਲੋ ਆਪਾਂ ਅੰਨੇ ਕੋਈ ਗੱਲ ਨੀ, ਵਧੀਆ ਕਰੋ ਤੁਸੀਂ ਫਨਸ਼ਾਲਾ ਹਨਾ, ਮੁੰਡੇ ਖੁੰਡੇ ਤੁਸੀਂ ਗੱਡੀਆਂ ਲਈਆਂ ਵਧੀਆ, ਪਰ ਇੰਨਾ ਧਿਆਨ ਜ਼ਰੂਰ ਰੱਖੋ ਵੀ ਆਪਾਂ ਬਦਨਾਮੀ ਨੀ ਖੱਟਣੀ ਹਨਾ, ਕੱਲ ਨੂੰ ਆਪਣੀ ਕਮਿਊਨਿਟੀ ਦੇ ਸਾਰੀ ਨੂੰ ਕੋਈ ਜਿਹੜਾ ਆਪੇ ਸ਼ਰਮਸ਼ਾਰ ਨਾ ਹੋਣਾ ਪਵੇ। ਇਹੋ ਜਿਹਾ ਕੰਮ ਆਪਾਂ ਕੋਈ ਨੀ ਕਰਨਾ ਵੀ ਹੁੱਲੜਬਾਜ਼ੀ ਹਨਾ, ਲੜਾਈ ਝਗੜੇ ਜਾਂ ਮੋੜਾਂ ਤੇ ਜਿਹੜੇ ਉੱਥੋਂ ਜੋ ਕੈਨੇਡਾ ਬ੍ਰੈਂਪਟਨ ਵਾਲੀਆਂ ਹਰਕਤਾਂ ਜਿਹੜੀਆਂ ਉਹ ਨਾ ਹੋਣ। ਤੇ ਵੈਸੇ ਚਲੋ ਫਨ ਸ਼ਨ ਤੁਸੀਂ ਕਰਨਾ ਜਾਂ ਆਫ ਰੋਡ ਲਈ ਸਪੈਸ਼ਲ ਜਗ੍ਹਾ ਬੜੀਆਂ, ਉੱਥੇ ਜਾਓ ਕਰੋ ਜਾ ਕੇ ਹਨਾ।
ਇਹਦੇ ਬਾਰੇ ਨਾ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ, ਪਰ ਮੈਂ ਤੁਹਾਨੂੰ ਨਾ ਇੱਕ ਆਪਣੇ ਤਜਰਬੇ ਤੋਂ ਦੱਸ ਦਿੰਦਾ, ਇਹ ਗੱਲ ਸੱਚੀ ਆ ਨਿਊਜ਼ੀਲੈਂਡ ਦੀ। ਤੁਹਾਨੂੰ ਪਤਾ ਨਿਊਜ਼ੀਲੈਂਡ ਦੇ ਵਿੱਚ ਵੀ ਬਾਈਕੀਸ ਹੈਗੇ, ਸਾਰੇ ਪਾਸੇ ਹੈਗੇ ਆ। ਉੱਥੇ ਨਾ ਇੱਕ ਮੋਰੀ ਜਿਹੜੇ ਉੱਥੇ ਦੇ ਓਰਿਜਿਨਲ ਆ, ਵੱਡੇ ਵੱਡੇ ਨਹੀਂ ਹੁੰਦੇ, ਅਤੇ ਉਹਨਾਂ ਦਾ ਇੱਕ ਗੈਂਗ ਸੀਗਾ, ਅਤੇ ਆਪਣੇ ਬੰਦਿਆਂ ਨੇ ਵੀ ਇੱਦਾਂ ਮੋਟਰਸਾਈਕਲ ਕਲੱਬ ਬਣਾ ਲਿਆ, ਅਤੇ ਉਹਦੇ ਪਿੱਛੇ ਖੰਡਾ 'ਚ ਪਾ ਲਿਆ, ਉੱਦਾਂ ਦੀਆਂ ਜੈਕਟਾਂ ਆਇਆਂ, ਉੱਦਾਂ ਦੇ ਬਣ ਗਏ 15-20 ਜਣੇ, ਅਤੇ ਉਹ ਜੈਕਟਾਂ ਪਾ ਕੇ ਨਾ ਫਿਰ ਚਲੇ ਗਏ ਸ਼ੋਪਿੰਗ ਸੈਂਟਰ 'ਚ, ਮੋਟਰਸਾਈਕਲ ਖੜ੍ਹੇ ਕੀਤੇ, ਘੁੰਮਣ ਲੱਗ ਪਏ। ਉਹ ਹੁਣ ਉਹਨਾਂ ਨੂੰ ਇੱਦਾਂ ਲੱਗਿਆ ਦੂਜੇ ਗੈਂਗ ਵਾਲਿਆਂ ਨੂੰ ਵੀ ਇਹ ਨਵਾਂ ਗੈਂਗ ਆ ਗਿਆ ਕੋਈ, ਤਾਂ ਖੰਡਾ ਉਹ ਖੰਡੇ ਨੂੰ ਸਮਝੇ ਵੀ ਇਹਨਾਂ ਦਾ ਕੋਈ ਡਿਫਰੈਂਟ, ਮਤਲਬ ਇਹ ਤਾਂ ਹੈਗੇ ਵੀ ਤਾਂ ਸਾਡੇ ਇਲਾਕੇ ਦੇ ਵਿੱਚ ਨਹੀਂ ਕਬਜ਼ਾ ਕਰ ਲਿਆ। ਉੱਥੇ ਜੀ ਫਿਰ ਕੁੱਟ ਕਟਾਈ ਹੋਈ, ਬਹੁਤ ਕੁੱਟੇ ਫਿਰ ਆਪਣੇ ਬੰਦੇ, ਐਨ ਰੂਹ ਨਾਲ ਕੁੱਟੇ, ਅਤੇ ਫਿਰ ਮੋਟਰਸਾਈਕਲ ਵੀ ਵੇਚੇ, ਅਤੇ ਜੈਕਟਾਂ ਵੀ ਫਿਰ ਘਰੇ ਟੰਗੀਆਂ, ਫਿਰ ਤਾਂ ਗੁਰਦੁਆਰੇ ਪਾਉਣ ਜੋਗੀਆਂ ਵੀ ਨਹੀਂ ਸੀ ਉਹ ਖੰਡੇ ਵਾਲੀਆਂ ਜੈਕਟਾਂ।
ਬਿਲਕੁਲ ਭਾਜੀ, ਇਹ ਜ਼ਰੂਰੀ ਹੈ ਨਾ, ਇਹ ਕੱਲੀ ਜੈਕਟ ਵਰਦੀ ਪਾਉਣ ਨਾਲ ਜਿਹੜੀ ਸਾਡੀ ਫਿਜ਼ੀਕਲ ਫਿਟਨੈਸ ਆ ਉਹ ਨਹੀਂ ਨਾ ਵਧਦੀ।
ਆਹੋ, ਉਹ ਹੁਣ ਮਤਲਬ
ਫਿਜ਼ੀਕਲ ਪੱਖੋਂ ਜਿਹੜਾ ਵਾ ਨਾ ਉਹ ਬੰਦੇ ਅੱਗੇ ਦਾ ਬਹੁਤ ਬੁਰੇ ਹਾਲਾਤ ਆ।
ਹਾਂ, ਜੇ ਨਾ ਫਿਜ਼ੀਕਲੀ ਮਤਲਬ ਆਪਾਂ ਕਰਨਾ ਹੋਵੇ, ਫਿਰ ਤੁਹਾਨੂੰ ਜਿੰਮਾਂ 'ਚ ਵੀ ਜਾਣਾ ਪੈਣਾ, ਫਿਰ ਸਾਨੂੰ ਡਰੱਗ ਵੀ ਖਾਣੇ ਪੈਣੇ ਆ, ਸਾਨੂੰ ਦਾਰੂ ਵੀ ਪੀਣੀ ਪੈਣੀ ਆ, ਜੇ ਆਪਾਂ ਉਹ ਕਲਚਰ ਨੂੰ ਅਡੋਪਟ ਕਰਨਾ ਉੱਦਾਂ ਦੇ ਬਣਨਾ, ਕਿਉਂਕਿ ਫਿਰ ਕੁੱਟ ਕਟਾਈ ਵੀ ਹੁੰਦੀ ਆ, ਹਥਿਆਰ ਵੀ ਜਾਲੀ ਰੱਖਣੇ ਪੈਂਦੇ ਆ, ਡਰੱਗਾਂ ਦਾ ਕੰਮ ਵੀ ਕਰਨਾ ਪੈਣਾ, ਬਹੁਤ ਚੰਗੀ ਤਰ੍ਹਾਂ ਹੀ ਕਰਨਾ ਪੈਣਾ, ਨਹੀਂ ਤਾਂ ਫਿਰ ਕੁੱਟ ਖਾ ਕੇ ਜੈਕਟਾਂ ਕੀਲੀ ਤੇ ਟੰਗਣੀਆਂ ਪੈਣੀਆਂ, ਇਹ ਖਿਆਲ ਰੱਖਣਾ ਚਾਹੀਦਾ ਸਾਨੂੰ।
ਬਿਲਕੁਲ ਬਿਲਕੁਲ ਭਾਜੀ,
ਠੀਕ ਹੈ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਕਿ ਟਾਈਮ ਕੱਢਿਆ ਔਰ
ਗੱਲ। ਬਹੁਤ ਬਹੁਤ ਧੰਨਵਾਦ ਭਾਈ, ਸਤਿ ਸ੍ਰੀ ਅਕਾਲ
ਸਾਰੇ ਸੁਣਨ। ਸਤਿ ਸ੍ਰੀ ਅਕਾਲ। ਸੋ ਦੋਸਤੋ, ਕੁਲਦੀਪ ਔਲਖ ਸਾਡੇ ਨਾਲ ਮੈਲਬਨ ਤੋਂ ਸਨ, ਤੇ ਮੈਂ ਹੁਣ ਇੱਕ ਸੱਜਣ ਆਪਣੇ ਟਸਮੇਨੀਆ ਤੋਂ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਆਪਣੇ ਕੋਲ ਹੈਗੇ ਆ 20 ਮਿੰਟ, ਤੁਸੀਂ ਵੀ ਆਪਣੀ ਸਾਂਝ ਸਾਡੇ ਨਾਲ ਪਾਓ, ਅਤੇ ਗੱਲਾਂ ਬਾਤਾਂ ਦੇ ਵਿੱਚ ਕੋਈ ਵੀ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਜਾਂ ਟੈਲੀਗ੍ਰਾਮ 'ਤੇ ਮੈਸੇਜ ਭੇਜ ਸਕਦੇ ਹੋ। ਸੋ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਆਪਾਂ ਟਸਮੇਨੀਆ ਚੱਲਾਂਗੇ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਨਾਲ, ਔਰ ਗੱਲਬਾਤ ਸਾਡੀ ਚੱਲ ਰਹੀ ਆ ਅੱਜ ਟਰੱਕਿੰਗ ਇੰਡਸਟਰੀ ਤੇ ਹੋਈ ਆ। ਤੇ ਹੁਣ ਮੇਰੇ ਨਾਲ ਹੋਬਾਰਟ ਤੋਂ ਖੁਸ਼ਪ੍ਰੀਤ ਸਿੰਘ ਜੁੜੇ ਨੇ, ਜੋ ਕਿ ਉੱਥੋਂ ਗੁਰੂ ਘਰ ਦੇ ਸੇਵਾਦਾਰ ਨੇ, ਔਰ ਗੁਰੂ ਘਰ ਕਈ ਸਾਲਾਂ ਤੋਂ ਚੱਲ ਰਿਹਾ, ਪਰ ਹੁਣ ਆਪਣੀ ਬਿਲਡਿੰਗ ਦੇ ਬਾਰੇ ਸੰਗਤ ਸੋਚ ਰਹੀ ਹੈ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਾਫੀ ਭਾਈਚਾਰਾ ਜਿਹੜਾ ਆਪਣਾ ਉੱਥੇ ਪਹੁੰਚਿਆ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ। ਖੁਸ਼ਪ੍ਰੀਤ ਜੀ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਧੰਨਵਾਦ ਜੀ ਬਹੁਤ ਬਹੁਤ ਰੇਡੀਓ ਦੇ ਆਉਣ ਲੈ ਕੇ ਆਉਣ ਲਈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਠੀਕ, ਸਤਿ ਸ੍ਰੀ ਅਕਾਲ। ਤੇ ਕਿੱਦਾਂ ਤਸਮੇਨੀਆ ਹੋ ਬਟ ਆਪਣਾ ਭਾਈਚਾਰਾ ਸਾਰਾ ਤੰਦਰੁਸਤ ਠੀਕ ਠਾਕ?
ਬਿਲਕੁਲ ਜੀ, ਚੜ੍ਹਦੀ ਕਲਾ ਜੀ, ਗੁਰੂ ਮਹਾਰਾਜ ਦੀ ਕਿਰਪਾ ਪੂਰੀ।
ਠੀਕ ਹੈ। ਤੇ ਇੱਕ ਗੱਲ ਪਹਿਲਾਂ ਦੱਸਿਓ ਗੱਲ ਸ਼ੁਰੂ ਕਰਨ ਤੋਂ, ਵੀ ਜਿਹੜਾ ਕੋਵਿਡ ਦਾ ਜਾਂ ਕਰੋਨਾ ਦਾ ਪ੍ਰਕੋਪ ਸੀ, ਇਹਦਾ ਕੋਈ ਬਹੁਤਾ ਜ਼ਿਆਦਾ ਅਸਰ ਤਾਂ ਨਹੀਂ ਪਿਆ ਤੁਹਾਡੇ ਸੂਬੇ ਦੇ ਉੱਤੇ?
ਇੱਥੇ ਪਹਿਲਾਂ ਤਾਂ ਪਿਆ ਸੀਗਾ ਜੀ, ਪਰ ਇਹਦਾ ਇੱਕ ਤਸਮੇਨੀਆ ਦਾ ਇਹ ਹੈ ਕਿ ਤੁਹਾਨੂੰ ਪਤਾ ਇੱਥੇ ਡਾਇਰੈਕਟ ਆਪਾਂ ਬਾਏ ਰੋਡ ਨਹੀਂ ਆ ਸਕਦੇ, ਤੇ ਫਲਾਈਟ ਦੇ ਥਰੂ ਜਾਂ ਸਪਿਰਿਟ ਆਫ ਤਸਮੇਨੀਆ ਸ਼ਿਪ ਆਉਂਦਾ ਉਹਦੇ ਥਰੂ ਹੀ ਆਪਾਂ ਆ ਸਕਦੇ। ਉਹਦੇ ਕਰਕੇ ਸਰਕਾਰ ਨੇ ਕਾਫੀਆਂ ਪਾਬੰਦੀਆਂ ਲਾ ਕੇ ਇਹਨੂੰ ਕਰ ਲਿਆ। ਮਤਲਬ 80 ਦਿਨ ਹੋ ਗਏ ਤਕਰੀਬਨ, ਕੋਈ ਕੇਸ ਨਹੀਂ ਆਇਆ ਇੱਥੇ।
ਓਕੇ, ਚਲੋ ਬਹੁਤ ਵਧੀਆ ਗੱਲ ਹੈ। ਤੇ ਵੈਸੇ ਟ੍ਰੇਡ ਦੇ ਵਿੱਚ ਕਿੱਦਾਂ, ਬਿਜ਼ਨਸ ਕਿੱਦਾਂ ਚੱਲ ਰਿਹਾ, ਉਹਦਾ ਕੋਈ ਅਸਰ ਦਿਸਦਾ ਹੋਵੇ?
ਬਿਜ਼ਨਸ ਠੀਕ ਠਾਕ ਹੈ ਜੀ, ਕੰਮ ਕਾਰ ਸਾਰੇ ਚੱਲ ਰਹੇ ਨੇ, ਬੈਕ ਟੂ ਨੋਰਮਲ ਹੋ ਗਿਆ ਇੱਥੇ।
ਠੀਕ ਠੀਕ, ਚਲੋ ਵਧੀਆ ਗੱਲ ਹੈ। ਤੇ ਗੁਰੂ ਘਰ ਬਾਰੇ ਦੱਸੋ ਵੀ, ਹੁਣ ਤੋਂ ਪਹਿਲਾਂ ਮਤਲਬ ਨਵੀਂ ਬਿਲਡਿੰਗ ਦਾ ਚਲੋ ਆਪਾਂ ਬਾਅਦ ਚੋਂ ਗੱਲ ਕਰਾਂਗੇ, ਸੰਗਤ ਕਿੱਥੇ ਇਕੱਠੀ ਹੁੰਦੀ ਆ ਔਰ ਕੀ ਅਰੇਂਜਮੈਂਟਸ ਨੇ?
ਹਾਂਜੀ, ਇੱਥੇ ਗੁਰੂ ਘਰ ਦੀ ਜਿਹੜੀ ਸੇਵਾ, ਪਹਿਲਾਂ ਆਪਣੇ 2011 ਦੇ ਵਿੱਚ ਲੋਕੀ ਘਰਾਂ ਦੇ ਵਿੱਚ ਇਕੱਠੇ ਹੋ ਕੇ ਜਦੋਂ ਐਤਵਾਰ ਤੇ ਐਤਵਾਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਜੀ।
ਅੱਛਾ ਜੀ।
ਤੇ ਉਹ ਤੋਂ ਬਾਅਦ 12 ਦੇ ਵਿੱਚ ਇਹਨਾਂ ਨੇ ਇੱਥੇ ਆਪਣੇ ਡਾਕਟਰ ਸਾਹਿਬ ਨੇ, ਉਹਨਾਂ ਦੇ ਡਾਕਟਰ ਨਰੂਲਾ ਜੀ ਨੇ, ਉਹਨਾਂ ਦੀ ਆਪਣੀ ਜਗ੍ਹਾ ਸੀ, ਉਹ ਰੈਜੀਡੈਂਸ਼ੀਅਲ ਪਲੇਸ ਸੀ ਇੱਥੇ ਆਪਣੇ ਐਕਟਨ ਪਾਰਕ ਦੇ ਵਿੱਚ। ਉਹਨਾਂ ਨੇ ਆਪਣਾ ਘਰ ਰੈਂਟ ਦੇ ਉੱਤੇ ਦੇ ਦਿੱਤਾ ਕਿ ਤੁਸੀਂ ਇੱਥੇ ਐਤਵਾਰ ਦੇ ਐਤਵਾਰ ਜਿਹੜਾ ਪ੍ਰੋਗਰਾਮ ਤੁਸੀਂ ਇੱਥੇ ਕਰ ਲਿਆ ਕਰੋ। ਤੇ 12 ਤੋਂ ਲੈ ਕੇ ਹੁਣ ਤਾਂ ਕੰਟੀਨਿਊਸਲੀ ਆਪਾਂ ਉਹ ਪਲੇਸ ਐਜ਼ ਏ ਰੈਂਟਲ ਗੁਰੂ ਘਰ ਯੂਜ਼ ਕਰ ਰਹੇ ਹਾਂ।
ਓਕੇ, ਚਲੋ। ਤੇ ਫਿਰ ਆਪਣੇ ਹੁਣ ਭਾਈਚਾਰਾ ਕਿੰਨਾ ਕੁ ਹੋਇਆ ਉੱਥੇ, ਕਿਉਂਕਿ ਪਿਛਲੇ 2 ਸਾਲ ਤੋਂ ਤਾਂ ਕਾਫੀ ਮਾਈਗ੍ਰੇਸ਼ਨ ਹੈ, ਵੈਸੇ ਟੋਟਲ ਨੰਬਰ ਸਾਨੂੰ ਜ਼ਿਆਦਾ ਪਤਾ ਨਹੀਂ, ਸ਼ੇਅਰ ਕਰ ਸਕਦੇ?
ਪਲੱਸ 10,000 ਪਲੱਸ ਆਪਣੀ ਕਮਿਊਨਿਟੀ ਹੁਣ ਪੰਜਾਬੀ ਭਾਈਚਾਰਾ ਜਿਹੜਾ ਹੋ ਗਿਆ। ਪਰ ਇੱਥੇ ਇਹ ਹੈ ਕਿ ਕੋਂਸਟੈਂਟ ਨੰਬਰ ਨਹੀਂ ਰਹਿੰਦੇ। ਹਾਂਜੀ ਹਾਂਜੀ, ਹੋਬਟ ਦੇ ਵਿੱਚ ਕੋਂਸਟੈਂਟ ਨੰਬਰ ਨਹੀਂ ਰਹਿੰਦੇ, ਕਿ ਲੋਕਾਂ ਦਾ ਇਹ ਹੁੰਦਾ ਕਿ ਜਦੋਂ PR ਆ ਜਾਂਦੀ ਹੈ ਫਿਰ ਉਹ ਮੈਲਬਨ ਸਿਡਨੀ, ਜਿਹੜਾ ਵੀਰ ਭਰਾ ਆਇਆ ਹੁੰਦਾ ਉਹ ਕਹਿੰਦਾ ਕਿ ਮੈਂ ਵਾਪਸ ਆਪਣਾ ਮੈਲਬਨ ਸਿਡਨੀ ਹੀ ਵਾਪਸ ਜਾਵਾਂ।
ਤੇ ਫਿਰ ਤਾਂ ਗੁਰੂ ਘਰ ਦੀ ਜ਼ਿਆਦਾ ਲੋੜ ਹੈ ਫਿਰ ਟੈਂਪਰੇਰੀ, ਜਦੋਂ ਕਿਉਂਕਿ ਉੱਥੇ ਸਪੋਰਟ ਦੀ ਜ਼ਿਆਦਾ ਲੋੜ ਹੁੰਦੀ ਹੈ, ਜੇ ਤਾਂ ਬੰਦਾ ਪਰਮਾਨੈਂਟ ਹੋਵੇ ਫਿਰ ਤਾਂ ਆਪਣਾ ਸੈੱਟ ਕਰ ਲੈਂਦਾ। ਸੋ
ਬਿਲਕੁਲ ਬਿਲਕੁਲ, ਆਈ ਥਿੰਕ ਕਿ ਇਹ ਵੀ ਲੇ ਬੈਕ ਹੈ ਕਿ ਉਹ ਲੋਕੀ ਸੋਚਦੇ ਨੇ ਕਿ ਇੱਥੇ ਗੁਰੂ ਘਰ ਹੈ ਨਹੀਂ ਗਾ, ਜਾਂ ਹੈਗਾ ਆ ਪਰ ਮਤਲਬ ਪ੍ਰੋਪਰਲੀ ਸਥਾਪਿਤ ਨਹੀਂ ਕੀਤਾ ਹੋਇਆ। ਤੇ ਉਸ ਚੀਜ਼ ਨੂੰ ਲੈ ਕੇ ਆਪਾਂ 2017 ਦੇ ਵਿੱਚ ਇੱਕ ਇੱਥੇ ਬਿਲਡਿੰਗ ਬਣੀ ਬਣਾਈ ਸੀ ਇੰਡਸਟਰੀਅਲ ਏਰੀਆ ਦੇ ਵਿੱਚ, ਉਹ ਬਾਏ ਕੀਤੀ ਸੀ।
ਅੱਛਾ।
ਤੇ ਉਹਨੂੰ ਬਣਾਉਣ ਦਾ ਪਲਾਨ ਸੀਗਾ ਜਦੋਂ ਬਣਾਉਣ ਦਾ ਪਲਾਨ ਸੀ ਉਦੋਂ 300 ਕੁ ਬੰਦਾ 2017 ਦੇ ਵਿੱਚ ਤੁਸੀਂ ਲਾ ਲਓ ਹੁੰਦਾ ਸੀਗਾ।
ਅੱਛਾ,
17 ਤੋਂ ਲੈ ਕੇ 20 ਜਦੋਂ 17 ਚ ਗਵਰਨਮੈਂਟ ਨੇ ਤਸਮੀਨੀਅਨ ਗਵਰਨਮੈਂਟ ਨੇ ਵੀਜ਼ਿਆਂ ਦਾ ਕੰਮ ਸ਼ੁਰੂ ਕੀਤਾ ਕਿ ਆਪਾਂ ਮਾਈਗ੍ਰੇਸ਼ਨ ਇੱਥੇ ਇਨਕਰੀਜ਼ ਕਰਨੀ ਹੈ
ਜੀ,
ਤੇ 17 ਤੋਂ ਲੈ ਕੇ 20 ਤੱਕ ਜਿਹੜੀ ਕੰਟੀਨਿਊਸਲੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਉਹ ਕਾਫੀ ਵੱਧ ਗਈ ਤੇ ਉਹਨੂੰ ਲੈ ਕੇ ਸਾਨੂੰ ਪਾਰਕਿੰਗ ਦੀ ਜਿੱਥੇ ਆਪਾਂ ਆਲਰੇਡੀ ਹੈਗੇ ਉੱਥੇ ਪਾਰਕਿੰਗ ਦੀ ਬੜੀ ਪ੍ਰੋਬਲਮ ਆਉਂਦੀ ਜੀ।
ਅੱਛਾ,
ਫਿਰ ਆਪਾਂ ਨਾਲ ਲੱਗਦੇ ਜੀ ਉੱਥੇ ਲੈਂਡ ਇੱਕ ਨਾਲ ਹੀ ਅਵੇਲੇਬਲ ਹੀ ਉਹ ਵੀ ਨਾਲ ਬਾਏ ਕੀਤੀ ਹੈ ਹੁਣ ਬਾਏ ਕਰਨ ਦੇ ਮਤਲਬ ਕਿ ਪ੍ਰੋਸੈਸ 'ਚ ਆ, ਆਫਰ ਪਾਈ ਹੋਈ ਆ ਤੇ ਬਸ ਉਹਦੀ ਆਫਰ ਅਸੈਪਟ ਹੋ ਗਈ ਤੇ ਉਹਦੀ ਹੁਣ ਕਲੈਕਸ਼ਨ ਕਰ ਰਹੇ
ਜੀ। ਤੇ ਇਹ ਜਿਹੜਾ ਐਗਜ਼ਿਸਟਿੰਗ ਜਿੱਥੇ ਤੁਸੀਂ ਇੰਡਸਟਰੀਅਲ ਸਪੇਸ ਦੇ ਵਿੱਚ ਉਹਦੇ ਨਾਲ ਦਾ ਹੀ ਥਾਂ ਆ?
ਹਾਂਜੀ ਹਾਂਜੀ, ਉਹਨਾਂ ਦੇ ਨਾਲ ਦੀ 5500 ਸਕੁਅਰ ਮੀਟਰ ਦਾ ਬਲਾਕ ਹੈ ਜੀ ਇੱਕ।
ਠੀਕ ਹੈ, ਤੇ ਬਿਲਡਿੰਗ ਨਵੀਂ ਬਣੇਗੀ ਜਾਂ ਕਾਰ ਪਾਰਕ ਲਈ ਲਿਆ ਹੋਇਆ?
ਉਹ ਕਾਰ ਪਾਰਕ ਲਈ ਜਿਹੜੀ ਜ਼ਿਆਦਾ ਯੂਜ਼ ਕਰਨੀ ਹੈ ਬਿਲਡਿੰਗ ਵਾਸਤੇ, ਅਸੀਂ ਸਾਡੇ ਕੋਲ ਪਹਿਲਾਂ ਹੀ 2200 ਸਕੁਅਰ ਮੀਟਰ ਦਾ ਜਿਹੜਾ ਪਤਾ ਦੱਸਿਆ ਨਹੀਂ ਵਿੱਚ ਬਿਲਡਿੰਗ
ਜੀ ਜੀ ਜੀ
ਉਹ ਪਹਿਲਾਂ ਹੀ ਹੈਗਾ, ਉਹ ਇੱਕ ਬਲਾਕ ਹਾਂਜੀ ਉਹ 2017 ਚ ਬਾਏ ਕੀਤਾ ਸੀਗਾ ਆਪਾਂ
ਜੀ। ਤੇ ਜਿਹੜਾ ਹੁਣ ਇਹ ਨਵਾਂ ਬਲਾਕ ਹੈ ਇਹਦਾ ਕੀ ਬਜਟ ਹੈ, ਕਿੰਨਾ ਤੁਸੀਂ ਫੰਡ ਰੇਜ਼ ਕਰ ਰਹੇ ਹੋ ਇਹਦੇ ਵਾਸਤੇ?
ਇਹਦਾ ਜੀ 4.5 ਲੱਖ ਰੁਪਇਆ ਆਪਾਂ ਇਹਦਾ ਰੇਜ਼ ਕਰ ਰਹੇ ਹਾਂ ਤੇ ਕੰਟੀਨਿਊਸਲੀ ਮਤਲਬ ਕਿ $1,00,000 ਆਪਾਂ ਜਿਹੜਾ ਜਦੋਂ ਦੀ ਬਿਲਡਿੰਗ ਲੈਣ ਦਾ ਪਰਚੇਸ ਪਲਾਨ ਸੀਗਾ ਉਹ ਆਪਾਂ ਰੇਜ਼ ਕਰ ਲਿਆ ਆਲਰੇਡੀ।
ਅੱਛਾ, ਜਿਹੜੇ ਕਿ ਅਵੇਲੇਬਲ ਇਹ ਸਾਰੀ ਲੋਕਲ, ਇਹ ਲੋਕਲ ਸੰਗਤ ਨੇ ਕੰਟਰੀਬਿਊਟ ਕੀਤਾ ਇਹਨਾਂ?
ਹਾਂਜੀ, ਲੋਕਲ ਸੰਗਤ ਨੇ ਕੰਟਰੀਬਿਊਟ ਕੀਤਾ ਜੀ।
ਠੀਕ ਹੈ, ਤੇ ਸੋ ਤਕਰੀਬਨ ਇਹ ਜਿਹੜੀ ਆਰਗੇਨਾਈਜੇਸ਼ਨ ਚਲਾ ਰਹੀ ਆ ਗੁਰੂ ਘਰ ਨੂੰ, ਇਹ ਇਹ ਨੋਨ ਪ੍ਰੋਫਿਟ ਹੈ, ਮੈਂਬਰਸ ਦੀ ਆ ਜਾਂ ਟਰੱਸਟ ਜਾਂ ਕੋਈ ਪ੍ਰਾਈਵੇਟ ਹੈ?
ਇਹ ਇਨਕੋਰਪੋਰੇਸ਼ਨ ਹੈ ਜੀ, ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਵਾਸਤੇ ਇਹਨੂੰ ਆਪਾਂ ਆਲਰੇਡੀ ਹੈਗੀ ਹੈ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਵਾਸਤੇ।
ਠੀਕ ਹੈ, ਠੀਕ ਹੈ, ਨਹੀਂ ਵਧੀਆ ਗੱਲ ਹੈ ਕਿਉਂਕਿ ਦੇਖੋ ਸਾਰਿਆਂ ਦਾ ਸੰਗਤ ਦਾ ਪੈਸਾ ਹੁੰਦਾ ਸਾਂਝੇ ਥਾਂ ਜਾਂਦਾ ਹੈ ਤੇ ਉਸਦੀ ਅਕਾਊਂਟੇਬਿਲਟੀ ਚਲੋ ਹੋਵੇ ਤਾਂ ਜ਼ਿਆਦਾ ਵਧੀਆ ਹੈ। ਤੇ ਕੁੱਲ ਮਿਲਾ ਕੇ ਦੇਖੋ ਤੁਹਾਨੂੰ ਥੋੜ੍ਹੀ ਬਾਹਰੋਂ ਤਾਂ ਹੰਬਲਾ ਮਾਰਨ ਦੀ ਲੋੜ ਹੈ, ਬਾਕੀ ਸੰਗਤ ਨੂੰ ਵੀ ਥੋੜ੍ਹੀ ਜਿਹੀ ਲੋੜ ਹੈ ਕਿ ਜਿੱਥੇ ਜਿੱਥੇ ਵੀ ਸਾਡੇ ਗੁਰੂ ਘਰ ਬਣੇ ਨੇ ਆਸਟ੍ਰੇਲੀਆ ਦੇ ਵਿੱਚ ਤਾਂ ਸਾਰੀ ਸੰਗਤ ਨੇ ਆਸਟ੍ਰੇਲੀਆ ਦੀ ਨੇ ਕੰਟਰੀਬਿਊਟ ਕੀਤਾ। ਹੁਣ ਪਿੱਛੇ ਜੇ ਫਸਟ ਸਿੱਖ ਟੈਂਪਲ ਆਸਟ੍ਰੇਲੀਆ ਦਾ ਪਹਿਲਾ ਗੁਰੂ ਘਰ ਹੈ ਹਨਾ, ਉਹਦੇ ਵਿੱਚ ਬਹੁਤ ਕੰਟਰੀਬਿਊਸ਼ਨ ਹੋਈ ਹੈ ਸਾਰੇ ਆਸਟ੍ਰੇਲੀਆ ਤੋਂ। ਡਾਰਵਿਨ ਗੁਰੂ ਘਰ ਬਣਿਆ ਉੱਥੇ ਸਾਰੇ ਆਸਟ੍ਰੇਲੀਆ ਨੇ ਸਪੋਰਟ ਕੀਤੀ ਹੈ। ਹੁਣ ਐਲਿਸ ਸਪ੍ਰਿੰਗ ਵੀ ਬਣ ਰਿਹਾ, ਟਸਮੇਨੀਆ ਵੀ ਲੋੜ ਹੈ ਕਿਉਂਕਿ ਉੱਥੇ ਜਿਹੜਾ ਕੋਈ ਪਰਮਾਨੈਂਟ ਮਤਲਬ ਮੈਂ ਸਮਝਦਾ ਕਿ ਜ਼ਿਆਦਾ ਲੋੜ ਜਿਹੜੀ ਐਲਿਸ ਸਪ੍ਰਿੰਗ ਅਤੇ ਟਸਮੇਨੀਆ ਦੇ ਵਿੱਚ ਜ਼ਿਆਦਾ ਆ, ਅਤੇ ਐਲਬਰੀ ਵੀ ਗੁਰਦੁਆਰਾ ਬਣ ਰਿਹਾ। ਪਰ ਥੋੜ੍ਹੇ ਕੋਵਿਡ ਕਰਕੇ ਮੈਨੂੰ ਲੱਗਦਾ ਕਿ ਤੁਸੀਂ ਆ ਜਾ ਨਹੀਂ ਸਕਦੇ ਕਿ ਫੰਡ ਰੇਜ਼ਿੰਗ ਜਿਹੜੀ ਤੁਹਾਨੂੰ ਮੈਲਬਰਨ, ਸਿਡਨੀ ਜਾਂ ਵੱਡੇ ਸ਼ਹਿਰਾਂ 'ਚ ਸਾਡੇ ਇਲਾਕਿਆਂ 'ਚ ਆ ਕੇ ਕਰਨੀ ਚਾਹੀਦੀ, ਔਰ ਮੈਨੂੰ ਲੱਗਦਾ ਸੰਗਤ ਕਰੇਗੀ ਵੀ ਸਪੋਰਟ ਇਸ ਦੀ। ਇਸ ਦੇ ਬਾਰੇ ਤੁਸੀਂ ਕੋਈ ਪਲਾਨ ਬਣਾਇਆ ਕਿ ਕੋਵਿਡ ਖੁੱਲ੍ਹਣ ਤੋਂ ਬਾਅਦ ਤੁਸੀਂ ਆਉਂਗੇ ਫੰਡ ਰੇਜ਼ਿੰਗ ਵਗੈਰਾ ਕਰੋਗੇ ਇੱਧਰ ਆ ਕੇ?
ਹਾਂਜੀ, ਜਦੋਂ ਅਸੀਂ ਬਲਾਕ ਵੇਖਿਆ ਸੀ ਸਾਡਾ ਪਹਿਲਾਂ ਕੋਵਿਡ ਸ਼ੁਰੂ ਹੋਣ ਤੋਂ ਜਨਵਰੀ ਦਸੰਬਰ ਦਾ ਪਲਾਨ ਸੀਗਾ ਕਿ ਜਦੋਂ ਅਸੀਂ ਬਣਾਉਣਾ ਸ਼ੁਰੂ ਕਰਨਾ ਸਾਰੇ ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਵੀ ਅਪੀਲ ਹੋ ਸਕਦੀ ਉੱਥੇ ਆਪਾਂ ਫੰਡ ਰੇਜ਼ਿੰਗ ਵਾਸਤੇ ਅਪੀਲ ਕਰਾਂਗੇ
ਜੀ।
ਤੇ ਉਹ ਪੂਰਾ ਪ੍ਰੋਪਰ ਪਲਾਨ ਕੀਤਾ ਸੀ, ਪਰ ਕੋਵਿਡ ਦੀਆਂ ਰਿਸਟ੍ਰਿਕਸ਼ਨਾਂ ਕਰਕੇ ਹੁਣ ਇਹ ਆ ਕਿ ਪਰ ਜਦੋਂ ਵੀ ਖੋਲਦਾ ਆ ਤੇ ਪਹਿਲਾ ਪਲਾਨ ਹੀ ਇਹੀ ਆ ਕਿ ਆਪਾਂ ਮੈਲਬਰਨ, ਸਿਡਨੀ, ਹੋਰ ਵੀ ਸ਼ਹਿਰਾਂ 'ਚ ਜਾ ਕੇ ਤੇ ਜਿੱਦਾਂ ਵੀ ਹੋ ਸਕਦਾ ਫੰਡ ਰੇਜ਼ਿੰਗ ਵਾਸਤੇ ਅਪੀਲ ਕਰਕੇ ਆਈਏ।
ਨਹੀਂ, ਬਹੁਤ ਵਧੀਆ, ਸੰਗਤ ਆਸਟ੍ਰੇਲੀਆ ਦੀ ਬੜੀ ਰਿਸਪੋਂਸਿਵ ਆ, ਔਰ ਖਾਸ ਕਰਕੇ ਅਗਰ ਪਬਲਿਕ ਦਾ ਗੁਰਦੁਆਰਾ ਤਾਂ ਬਹੁਤ ਸਪੋਰਟ ਕਰਦੇ ਨੇ, ਔਰ ਉੱਥੇ ਸਪੋਰਟ ਕਰਦੇ ਨੇ ਜਿੱਥੇ ਜ਼ਿਆਦਾ ਸਖ਼ਤ ਲੋੜ ਹੈ। ਦੇਖੋ ਕਈ ਸ਼ਹਿਰਾਂ ਦੇ ਵਿੱਚ ਗੁਰੂ ਘਰ ਬੜੇ ਨੇੜੇ ਨੇੜੇ ਨੇ, ਉੱਥੇ ਦੂਜਾ ਤੀਜਾ ਚੌਥਾ ਗੁਰਦੁਆਰਾ ਵੀ ਬਣਦਾ, ਉਹਦੀ ਵੀ ਸਪੋਰਟ ਕਰ ਦਿੰਦੇ ਨੇ, ਪਰ ਮੈਨੂੰ ਲੱਗਦਾ ਜ਼ਿਆਦਾ ਸੰਗਤ ਜਿਹੜੀ ਹੈ ਰਿਸਪੋਂਸ ਉੱਥੇ ਦਿੰਦੀ ਹੈ ਜਿੱਥੇ ਪਹਿਲਾਂ ਕਿਤੇ ਗੁਰੂ ਘਰ ਨਹੀਂ ਹੈ ਔਰ ਸੰਗਤ ਨੂੰ ਲੋੜ ਹੈ, ਇਹ ਇੱਕ ਅਸੈਂਸ਼ਲ ਹੈ। ਅਤੇ ਦੂਜੀ ਇਹਦੇ ਨਾਲ ਮੈਨੂੰ ਇਉਂ ਲੱਗਦਾ ਹੁੰਦਾ ਕਿ ਜਿਹੜੇ ਕਮਿਊਨਿਟੀ ਹੈ ਨਾ ਉਹ ਸਟੇਬਲ ਹੋ ਜਾਂਦੀ ਹੈ, ਜਿੱਦਾਂ ਹੁਣ ਤੁਸੀਂ ਸਾਰੇ ਮੇਰਾ ਖਿਆਲ ਆਪਣੇ ਭਾਈਚਾਰਾ ਯੰਗ ਭਾਈਚਾਰਾ ਹੀ ਹੋਏਗਾ ਹਜੇ ਉੱਥੇ ਜਿਹੜਾ ਰੀਸੈਂਟਲੀ।
ਬਿਲਕੁਲ ਬਿਲਕੁਲ ਜੀ, ਤਕਰੀਬਨ ਹਾਂਜੀ ਯੰਗ ਭਾਈਚਾਰਾ ਹੀ ਇੱਥੇ ਕਾਫੀ। ਇੱਥੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਤਸਮਾਨੀਆ ਦੀ ਬੈਕਗ੍ਰਾਉਂਡ ਦੱਸ ਦੇਣਾ, ਇੱਥੇ ਇੱਕ ਮਾਤਾ ਜੀ ਨੇ ਜਿਹੜੇ 1950 ਦੇ ਵਿੱਚ ਪਹਿਲਾਂ ਮੂਵ ਹੋਏ ਸੀਗੇ।
ਅੱਛਾ ਜੀ,
ਹਾਂਜੀ, ਉਹ ਸਭ ਤੋਂ ਪਹਿਲੇ ਮਾਤਾ ਜੀ ਆਏ ਤੇ ਉਹਨਾਂ ਦੀ ਵੀ ਕਾਫੀ ਕੰਟਰੀਬਿਊਸ਼ਨ। ਹਾਂਜੀ, ਉਹਨਾਂ ਦੀ ਆਪਣੇ ਮਤਲਬ ਕਿ ਵਿਆਹ ਕਰਾ ਕੇ ਇੰਡੀਆ ਤੋਂ ਇੱਥੇ ਮੂਵ ਹੋਈ ਹੈ ਡਾਇਰੈਕਟ।
ਅੱਛਾ ਜੀ,
ਤੇ ਉਹ ਤੋਂ ਬਾਅਦ ਹੌਲੀ ਹੌਲੀ ਕਾਫੀ ਭਾਈਚਾਰਾ ਵਾਧਾ ਵਾਧਾ, ਮਤਲਬ ਕਿ ਹੁਣ ਉਹੀ ਮੈਂ ਦੇਖਦਾ, ਮੈਂ 2015 ਦੇ ਵਿੱਚ ਮੂਵ ਹੋਇਆ ਜੀ, ਮੈਂ ਲੰਡਨ ਤੋਂ ਬੇਸਿਕਲੀ ਮੂਵ ਹੋਇਆ ਹੈ। ਮੈਂ ਵੀ ਇੱਥੇ ਇਹ ਆ ਕੇ ਵੇਖੀ ਕਿ ਮੈਂ ਕਿਹਾ ਗੁਰਦੁਆਰਾ ਸਾਹਿਬ ਹੈ ਨੀਗਾ ਤੇ ਇਹਦੀ ਬੜੀ ਲੋੜ ਹੈ ਸਾਨੂੰ।
ਜੀ ਜੀ,
ਹਾਂਜੀ ਹਾਂਜੀ,
ਨਹੀਂ ਬਿਲਕੁਲ, ਤੁਸੀਂ ਲੀਡ ਕਰ ਰਹੇ ਹੋ ਬਹੁਤ ਵਧੀਆ ਇਸ ਪ੍ਰੋਜੈਕਟ ਨੂੰ ਫੰਡ ਰੇਜ਼ਿੰਗ ਦੇ ਵਿੱਚ। ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਤੁਹਾਡੇ ਨਾਲ ਹੋਣਗੇ, ਭਾਈਚਾਰਾ ਹੋਏਗਾ। ਅਤੇ ਜਿਹੜਾ ਨਾ ਅਸਲ ਦੇ ਵਿੱਚ ਜਦੋਂ ਯੰਗ ਪਾਪੂਲੇਸ਼ਨ ਹੋਵੇ ਕਿਤੇ ਵੀ, ਤਾਂ ਹੁਣ ਦੇਖੋ ਉਹਨਾਂ ਦੇ ਪੇਰੈਂਟਸ ਵੀ ਆਉਣੇ ਨੇ, ਹਨਾ, ਉਹਨਾਂ ਦੇ ਗਾਂ ਜੱਚਾ ਬੱਚਾ ਵੀ ਹੋਣਾ ਆ, ਉਹਨਾਂ ਦੀ ਸਪੋਰਟ ਵੀ ਚਾਹੀਦੀ ਆ ਪੇਰੈਂਟਸ ਦੀ, ਤੇ ਪੇਰੈਂਟਸ ਦੀ ਵੈਲਬੀਇੰਗ ਲਈ, ਰਿਲੀਜੀਅਸ ਲੋੜਾਂ ਦੇ ਲਈ ਗੁਰੂ ਘਰ ਵੀ ਚਾਹੀਦਾ। ਕਈ ਵਾਰੀ ਤਾਂ ਪੇਰੈਂਟਸ ਇਸ ਕਰਕੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਬਾਹਰ ਜਾਣ ਨੂੰ ਕਦੇ ਥਾਂ ਨਹੀਂ ਹੁੰਦਾ ਆਪਣਾ, ਹਾਂ ਗੁਰੂ ਘਰ ਹੋਵੇ ਉਹ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਉੱਥੇ ਜਾ ਕੇ ਸਾਰੇ ਪਰਿਵਾਰ ਦੇ ਨਾਲ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਗੁਰੂ ਨਾਲ ਜੁੜਦੇ ਨੇ, ਧਰਮ ਨਾਲ ਜੁੜਦੇ ਨੇ, ਸੱਭਿਆਚਾਰ ਨਾਲ ਜੁੜਦੇ ਨੇ, ਗੱਲਾਂ ਬਾਤਾਂ ਹੋ ਜਾਂਦੀਆਂ ਹਨ। ਸੋ ਇਹ ਇੱਕ ਸਪੋਰਟ ਸੈਂਟਰ ਦੇ ਵਜੋਂ ਸਰਕਾਰਾਂ ਆਸਟ੍ਰੇਲੀਆ ਦੇ ਵਿੱਚ ਮਦਦ ਵੀ ਕਰਦੀਆਂ ਨੇ ਇਸ ਐਂਗਲ ਤੋਂ ਵੀ, ਅਤੇ ਇੱਕ ਬਹੁਤ ਜ਼ਰੂਰੀ ਹੈ ਮੈਂਟਲ ਵੈਲਬੀਇੰਗ ਦੇ ਲਈ। ਸੋ ਖੁਸ਼ਪ੍ਰੀਤ ਜੀ, ਤੁਸੀਂ ਜਾਣਕਾਰੀਆਂ ਸਾਨੂੰ ਭੇਜੋ, ਪੋਸਟਰ ਵਗੈਰਾ ਜਿਹੜੇ ਵੀ ਤੁਸੀਂ ਮਟੀਰੀਅਲ ਛਾਪਿਆ ਤਾਂ ਅਸੀਂ ਸ਼ੇਅਰ ਕਰਾਂਗੇ, ਅਤੇ ਜਦੋਂ ਵੀ ਖੁੱਲ੍ਹਦਾ ਆ ਕੋਵਿਡ ਤਾਂ ਜ਼ਰੂਰ ਆਓ ਹਰੇਕ ਸ਼ਹਿਰ ਦੇ ਵਿੱਚ, ਅਤੇ ਮੈਨੂੰ ਲੱਗਦਾ ਕਿ ਸੰਗਤਾਂ ਪੂਰਾ ਭਰਪੂਰ ਤੁਹਾਡਾ ਸਾਥ ਦੇਣਗੀਆਂ, ਅਤੇ ਸਮੇਂ ਸਮੇਂ ਸਿਰ ਅਸੀਂ ਸ਼ੇਅਰ ਵੀ ਕਰਦੇ ਰਹਾਂਗੇ ਮਟੀਰੀਅਲ। ਅਤੇ ਤੁਸੀਂ ਕੋਈ ਜਾਂਦੇ ਜਾਂਦੇ ਕੋਈ ਅਪੀਲ ਕਰਨੀ ਚਾਹੋ ਵੀ ਕਦੋਂ ਚਾਹੀਦੇ ਪੈਸੇ, ਕਿੰਨੇ ਚਾਹੀਦੇ ਆ, ਸੰਗਤ ਜੇ ਡਾਇਰੈਕਟ ਕਰਨਾ ਚਾਹੁੰਦੀ ਹੈ ਉਹਦੇ ਬਾਰੇ ਵੀ ਦੱਸ ਦਿਓ।
ਹਾਂਜੀ, ਅਸੀਂ ਇਹ ਹੈ ਕਿ 4,32,000 ਦਾ ਟੋਟਲ ਸਾਡਾ ਮਤਲਬ ਕਿ ਪਲਾਨ ਸੀਗਾ ਇਕੱਠਾ ਕਰਨਾ
ਜੀ,
ਅਸੀਂ $1,00,000 ਜਿਹੜਾ ਇਕੱਠਾ ਕਰ ਲਿਆ ਹੋਇਆ, ਤੇ ਆਲਰੇਡੀ ਕੰਟਰੀਬਿਊਸ਼ਨ ਸ਼ਹਿਰ ਤੋਂ ਹੋਰ ਵੀ ਵੀਰਾਂ ਨੂੰ ਅਪੀਲ ਕਰਨ ਆ ਜਿੰਨਾ ਵੀ ਹੋ ਸਕਦਾ ਅਵੇਅਰਨੈਸ ਇਸ ਬਾਰੇ ਲੈ ਕੇ ਆਉਂਦੇ ਕਿ ਕਿੱਥੇ ਤੁਸੀਂ ਡੋਨੇਟ ਕਰ ਸਕਦੇ
ਜੀ,
ਤੇ ਉਸ ਚੀਜ਼ ਦੀ ਮੈਂ ਤੁਹਾਨੂੰ ਜੀ ਸਾਰੀ ਇਨਫੋਰਮੇਸ਼ਨ ਇਹ ਹੈਗੀ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ, ਪੋਸਟਰ ਸ਼ੇਅਰ ਕਰ ਦੂੰਗਾ
ਜੀ, ਪਲੀਜ਼ ਹਾਂ ਪੋਸਟਰ ਸ਼ੇਅਰ ਕਰ ਦਿਓ, ਅਸੀਂ ਹਰਮਨ ਰੇਡੀਓ ਦੇ ਪੇਜ 'ਤੇ ਵੀ ਸ਼ੇਅਰ ਕਰਾਂਗੇ, ਅਤੇ ਆਪਣੇ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਜਿੰਨਾ ਕੁ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਜ਼ਰੂਰ ਕਰੋ, ਇਹ ਲੋੜ ਹੈ ਧਰਮ ਦੇ ਲਈ, ਦਸਵੰਧ ਇਹ ਹੁੰਦਾ ਆ ਕਿ ਜਿੱਥੇ ਲੋੜ ਹੈ ਉੱਥੇ ਆਪਾਂ ਕਰਨਾ, ਸੰਗਤਾਂ ਨੂੰ ਲੋੜ ਹੈ ਇਸ ਵੇਲੇ ਟਸਮੈਨੀਆ ਦੇ ਵਿੱਚ, ਤਾਂ ਜ਼ਰੂਰ ਮਦਦ ਕਰੋ। ਸੋ ਬਹੁਤ ਬਹੁਤ ਧੰਨਵਾਦ ਖੁਸ਼ਪ੍ਰੀਤ ਜੀ, ਬੈਸਟ ਆਫ ਲੱਕ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ ਅਮਨਦੀਪ ਸਿੰਘ ਜੀ, ਔਨ ਏਅਰ ਲੈ ਕੇ ਆਉਣ ਲਈ
ਸ਼ੁਕਰੀਆ ਜੀ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਤੁਸੀਂ ਸੁਣੀ ਆ, ਤਸਮੈਨੀਆ ਦੇ ਵਿੱਚ ਗੁਰੂ ਘਰ ਬਣ ਰਿਹਾ, ਉਹਨਾਂ ਨੂੰ ਸਖ਼ਤ ਲੋੜ ਹੈ ਫਾਈਨੈਂਸ਼ੀਅਲ, ਅਤੇ ਐਲਬਰੀ ਦੇ ਵਿੱਚ ਵੀ ਬਣ ਰਿਹਾ, ਅਗਲੇ ਹਫ਼ਤੇ ਉਹਨਾਂ ਨਾਲ ਗੱਲ ਕਰਾਂਗੇ, ਅਤੇ ਐਲਿਸ ਸਪ੍ਰਿੰਗ ਦੇ ਵਿੱਚ ਵੀ ਨਕਸ਼ੇ ਜਿਹੜੇ ਪਾਸ ਹੋ ਗਏ ਨੇ, ਅਤੇ ਉਹਦੇ ਬਾਰੇ ਵੀ ਅਪਡੇਟ ਤੁਹਾਨੂੰ ਆਉਣ ਵਾਲੇ ਹਫ਼ਤਿਆਂ 'ਚ ਦੇਵਾਂਗੇ। ਸੋ ਆਪਣੇ ਦਸਵੰਧ ਦਾ ਥਾਂ ਸਿਰ ਸਹੀ ਆਪਾਂ ਵਰਤੋਂ ਕਰਨੀ ਹੈ, ਅਤੇ ਠੀਕ ਹੈ ਆਪਾਂ ਜਿਹੜੀ ਗੁਰੂ ਦੀ ਗੋਲਕ ਹੈ ਉਹ ਸਾਰਿਆਂ ਨਾਲ ਮਹਾਨ ਹੈ, ਆਪਾਂ ਗੁਰੂ ਦੇ ਨਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣਾ ਉੱਤੇ, ਸੋ ਇਸ ਕਰਕੇ ਉਹ ਲੋੜ ਹੈ, ਅਤੇ ਗੁਰੂ ਹੀ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਹ ਵਿਧਨਾ ਬਣਾ ਰਿਹਾ ਕਿ ਇਹ ਗੱਲਬਾਤ ਵੀ ਉਹਦੇ ਰਾਹੀਂ ਹੀ ਹੋਈ ਆ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਆਪਾਂ ਹੁਣ ਸਮਾਪਤੀ ਵੱਲ ਨੂੰ ਆ, ਥੋੜ੍ਹੇ ਮਿੰਟ ਰਹਿੰਦੇ ਨੇ, ਪਰ ਜਾਂਦੇ ਜਾਂਦੇ ਮੈਂ ਤੁਹਾਨੂੰ ਥੋੜ੍ਹੀਆਂ ਜਾਣਕਾਰੀਆਂ ਦੇਣਾ ਚਾਹੁੰਦਾ ਕਿ ਬਹੁਤ ਜ਼ੋਰ ਲੱਗ ਰਿਹਾ ਜੀ ਹਰਮਨ ਰੇਡੀਓ ਦੀ ਟੀਮ ਦਾ, ਬਹੁਤ ਪ੍ਰੋਗਰਾਮ ਜਿਹੜੇ ਨੇ ਜ਼ਬਰਦਸਤ ਚੱਲ ਰਹੇ ਨੇ, ਔਰ ਸਾਡੇ ਜਿਹੜੇ ਲਿਸਨਰ ਬੇਸ ਹੈ ਉਹ ਵੱਧ ਰਿਹਾ ਸਹਿਜੇ ਸਹਿਜ, ਇੱਦਾਂ ਨਹੀਂ ਹੈਗਾ ਕਿ ਐਕਸਟਰਾਆਰਡੀਨਰੀ ਨਹੀਂ ਵੱਧਦਾ, ਕਿਉਂਕਿ ਸਾਡੇ ਨਾਲ ਉਹ ਸਰੋਤੇ ਜੁੜਦੇ ਨੇ ਜਿਹੜੇ ਸਾਰਥਿਕ ਗੱਲਾਂ ਸੁਣਨ ਦੇ ਸ਼ੌਕੀਨ ਨੇ, ਅਤੇ ਕਰਨ ਦੇ ਵੀ ਸ਼ੌਕੀਨ ਨੇ, ਜਿਹੜੇ ਕਿਸੇ ਮਸਲੇ ਦੀ ਗੱਲ ਸਮਝਦੇ ਨੇ ਔਰ ਕਰਨਾ ਚਾਹੁੰਦੇ ਨੇ। ਅਸੀਂ ਚੱਕਵੀਂ ਗੱਲ ਬਹੁਤ ਘੱਟ ਕਰਦੇ ਹਾਂ, ਇੱਧਰ ਉੱਧਰ ਦੀ ਗੱਲ ਬਹੁਤ ਘੱਟ ਕਰਦੇ ਹਾਂ, ਅਤੇ ਜਿਹੜੇ ਸਾਡੇ ਆਪਣੇ ਮਸਲੇ ਉਹਨਾਂ 'ਤੇ ਗੱਲ ਕਰਦੇ ਹਾਂ, ਅਤੇ ਸਾਡੇ ਸਰੋਤੇ ਵੀ ਕਾਫ਼ੀ ਸੂਝਵਾਨ ਹੈ। ਤੁਸੀਂ ਦੇਖਿਆ ਹੋਏਗਾ ਪਿਛਲੇ 8-10 ਸਾਲ ਤੋਂ, ਹਾਂ ਪਹਿਲਾਂ ਸਾਨੂੰ ਬੜੀ ਸਮੱਸਿਆ ਆਈ ਸੀਗੀ, ਸਾਡੇ ਪ੍ਰਜੈਂਟਰਸ ਨੂੰ ਕਾਫ਼ੀ ਧਮਕੀਆਂ ਧਮਕੀਆਂ ਵੀ ਦਿੰਦੇ ਰਹੇ, ਮਤਲਬ ਹਲਕੀਆਂ ਗੱਲਾਂ ਵੀ ਕਰਦੇ ਰਹੇ, ਗਲਤ ਈਮੇਲਾਂ ਵੀ ਪਾਉਂਦੇ ਰਹੇ, ਪਰ ਉਹ ਤੋਂ ਬਾਅਦ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਸਾਡੀ ਤਸੀਰ ਕੀ ਹੈ, ਔਰ ਅਸੀਂ ਬੜੇ ਤਰੀਕੇ ਦੇ ਨਾਲ ਉਹ ਸਾਰੇ ਜਿਹੜੇ ਆਪਣੀ ਲਿਸਨਰ ਹੈ ਉਹਨਾਂ ਨੂੰ ਐਡਜਸਟ ਕੀਤਾ, ਅਤੇ ਹੁਣ ਜਿੰਨੇ ਵੀ ਤੁਸੀਂ ਸਰੋਤੇ ਹੋ ਸਾਡੇ ਬੜੇ ਸੂਝਵਾਨ ਸਰੋਤੇ ਹੋ, ਕੋਈ ਵੀ ਗਲਤ ਗੱਲ ਅੱਜ ਤੱਕ ਸਾਨੂੰ ਕੋਈ ਈਮੇਲ ਨਹੀਂ ਆਈ, 1-2 ਆਈਆਂ ਹੋਊਗੀਆਂ ਪਰ ਦੈਟਸ ਨੈਗਲੀਜੀਬਲ ਹੈ ਨਾ, ਅਤੇ ਬਹੁਤ ਵਧੀਆ ਗੀਤ ਦੀ ਫਰਮਾਇਸ਼ ਕਰਦੇ ਆ ਸਾਡੇ ਸਰੋਤੇ, ਗੱਲਾਂ ਬਹੁਤ ਵਧੀਆ ਕਰਦੇ ਨੇ, ਇਹੋ ਜਿਹੀਆਂ ਗੱਲਾਂ ਸਾਨੂੰ ਕਈ ਵਾਰੀ ਤੁਸੀਂ ਸਾਂਝੀ ਕਰਦੇ ਹੋ ਸਾਨੂੰ ਆਪ ਨੂੰ ਨਹੀਂ ਪਤਾ ਹੁੰਦੀਆਂ, ਸੋ ਸਾਡੇ ਗਿਆਨ 'ਚ ਵੀ ਵਾਧਾ ਹੁੰਦਾ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਮੁੱਦੇ 'ਤੇ ਗੱਲ ਕਰੀਏ ਤਹਿ ਤੱਕ ਜਾਈਏ, ਉਸਦੇ ਅੰਦਰੂਨੀ ਸਾਰੇ ਪੱਖ ਜਿਹੜੇ ਆ ਉਹ ਵਾਚੀਏ, ਅਤੇ ਫਿਰ ਉਹਦਾ ਰਿਜ਼ਲਟ ਵੀ ਕੱਢੀਏ, ਇੱਦਾਂ ਨਹੀਂ ਬਈ ਕੱਟ ਐਂਡ ਰਨ ਗੱਲ ਛੇੜ ਕੇ ਆਪ ਭੱਜ ਜਾਣਾ, ਨਹੀਂ ਮਸਲਾ ਆ ਮਸਲੇ 'ਤੇ ਗੱਲ ਕਰੋ, ਤਹਿ ਤੱਕ ਜਾਓ, ਅਤੇ ਉਹਦਾ ਹੱਲ ਕੀ ਆ ਉਹ ਵੀ ਸੰਭਾਵੀ ਹੱਲ ਜਿਹੜੇ ਨੇ ਉਹ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਆ, ਇੱਦਾਂ ਨਹੀਂ ਹੈਗਾ ਵੀ ਸਿਰਫ ਆਪਣੀ ਰੇਟਿੰਗ ਵਧਾਉਣ ਦੇ ਲਈ ਆਹ ਇਲਤ ਛੇੜ ਦਿਓ, ਕੱਲ੍ਹ ਨੂੰ ਉਹ ਇਲਤ ਛੇੜ ਦਿਓ। ਸੋ ਇਸ ਨੀਤੀਆਂ ਦੇ ਤਹਿਤ ਅਸੀਂ ਆਪਣੇ ਸਰੋਤਿਆਂ ਦਾ ਇੰਟਰਟੇਨਮੈਂਟ ਵੈਲਿਊ ਵੀ ਰੱਖਦੇ ਹਾਂ, ਧਿਆਨ ਰੱਖਦੇ ਹਾਂ, ਤਾਇਆ ਬਿਸ਼ਨ ਸੋਹ ਜਿਹੜਾ ਟੋਟਲੀ ਐਂਟਰਟੇਨਮੈਂਟ ਹੈ ਮਨਦੀਪ ਉਹਨਾਂ ਦਾ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਚਾਚਾ ਚੰਡੀਗੜ੍ਹ ਅੱਜ ਵੈਸੇ ਕਰਨਾ ਸੀ ਸਾਡਾ ਪੋਸਟਰ ਤਿਆਰ ਨਹੀਂ ਹੋ ਪਾਇਆ ਚਾਚਾ ਚੰਡੀਗੜ੍ਹੀ ਦੀ ਸੀਰੀਜ਼ ਅਸੀਂ ਸ਼ੁਰੂ ਕਰ ਰਹੇ ਹਾਂ ਸੰਡੇ ਨੂੰ 10 ਜਾਂ 15 ਮਿੰਟ ਦਾ ਐਪੀਸੋਡ ਹੋਇਆ ਕਰੇਗਾ ਸੋ 36 ਐਪੀਸੋਡ ਜਿਹੜੇ ਰਿਕਾਰਡ ਹੋ ਚੁੱਕੇ ਨੇ ਬਾਬਾਣੀਆਂ ਕਹਾਣੀਆਂ ਚੱਲਦੀਆਂ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲਦੇ ਨੇ ਸਹਿਜ ਪਾਠ ਚੱਲਦੇ ਨੇ ਅਮਰਦੀਪ ਕੌਰ ਹੋਣਾ ਨੇ ਰਿਕਾਰਡਿੰਗਸ ਕੀਤੀਆਂ ਨੇ ਕਿਤਾਬ ਦੀਆਂ ਉਹ ਅਸੀਂ ਸ਼ੇਅਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਮਾ ਬਦਲਣੀ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਕਿਤਾਬਾਂ ਦੀ ਆਡੀਓ ਰਿਕਾਰਡਿੰਗ ਦਾ ਉਸ ਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝਾਂ ਪਾਇਆ ਕਰਾਂਗੇ ਸੋ ਸਾਹਿਤਕ ਲੈਵਲ ਦੇ ਉੱਤੇ ਪੋਜ਼ਿਟਿਵ ਲੈਵਲ ਦੇ ਉੱਤੇ ਸਾਡਾ ਕਾਫੀ ਕੰਮ ਚੱਲ ਰਿਹਾ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹਦੀ ਕੋਈ ਕਮਰਸ਼ੀਅਲ ਵੈਲਿਊ ਨਹੀਂ ਹੈਗੀ ਜੇ ਆਪਾਂ ਕਹੀਏ ਮੈਂ ਅਸੀਂ ਆ ਰਿਕਾਰਡ ਕਰਕੇ ਚਾਚਾ ਚੰਡੀਗੜ੍ਹੀ ਆ ਜਾਂ ਹੋਰ ਤੁਸੀਂ ਦੇਖਿਓ ਹੁਣ ਸਾਡੇ ਬਹੁਤ ਲਿਮਿਟਿਡ ਸਪੋਂਸਰ ਨੇ ਪਰ ਹੈਗੇ ਰੈਗੂਲਰ ਸਪੋਂਸਰ ਨੇ ਸੋ ਤੁਸੀਂ ਉਹਨਾਂ ਦਾ ਵੀ ਖਿਆਲ ਰੱਖਿਓ ਕੋਈ ਵੀ ਸਰਵਿਸਿਜ਼ ਉਹ ਦਿੰਦੇ ਨੇ ਤਾਂ ਜ਼ਰੂਰ ਅਤੇ ਕੋਸ਼ਿਸ਼ ਹੁੰਦੀ ਆ ਕਿ ਇਹਦੇ ਵਿੱਚੋਂ ਬਹੁਤ ਸਾਡੇ ਸਰੋਤੇ ਜਿਹੜੇ ਫਾਇਦਾ ਉਠਾ ਸਕਣ ਉਹਨਾਂ ਕਨਵਰਸੇਸ਼ਨ ਦਾ ਉਹਨਾਂ ਗੱਲਾਂ ਦਾ ਉਹਨਾਂ ਸਰਵਿਸਿਜ਼ ਦਾ ਜਿੱਦਾਂ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਚੱਲਦੇ ਨੇ ਅਤੇ ਸਾਡੇ ਨਾਲ ਨਨਿੰਦਰ ਹੋਣੀ ਜੁੜੇ ਨੇ ਹਾਂਜੀ ਕੀ ਹਾਲ ਚਾਲ ਹੈ ਪਿਆਰਿਓ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਨਾਈਸ ਪ੍ਰੋਗਰਾਮ ਜੀ ਸ਼ੁਕਰੀਆ ਜੀ ਰਮਨ ਚੌਧਰੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਅਤੇ ਅਮਨਦੀਪ ਸਿੰਘ ਮੇਰੇ ਹੀ ਨਾਮ ਹੀ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀ ਆਰ ਵਿਕਟਿਮ ਆਫ ਟਾਇਰੋ ਕੋਇਨ ਵੀ ਲੂਜ $25,000 ਆਲਮੋਸਟ 2 ਈਅਰਸ ਅਗੋ ਵਾਹ ਅੱਛਾ ਬਹੁਤ ਜ਼ਿਆਦਾ ਲੋਸ ਹੋਇਆ ਖੈਰ ਮੈਂ ਇਹੀ ਕਹਿੰਦਾ ਇਨ ਦਾ ਐਂਡ ਕਿ ਆਪਾਂ ਪੈਸੇ ਮਗਰ ਨਾ ਜਾਈਏ ਪੈਸੇ ਸਾਡੇ ਮਗਰ ਆਵੇ ਅਤੇ ਉਹ ਉਦੋਂ ਆਉਂਦਾ ਜਦੋਂ ਆਪਾਂ ਪੈਸੇ ਦਾ ਪਿੱਛਾ ਛੱਡ ਦਿੰਦੇ ਹਾਂ ਠੀਕ ਹੈ ਕਿਰਤ ਕਰਨੀ ਆ ਮਿਹਨਤ ਕਰਨੀ ਆ ਆਪਣੇ ਸਰਵਾਈਵਲ ਲਈ ਕਰਨੀ ਆ ਆਪਣੇ ਵੈਲਬੀਇੰਗ ਲਈ ਕਰਨੀ ਆ ਪਰ ਇੱਦਾਂ ਨਾ ਹੋਵੇ ਕਿ ਪੈਸਾ ਪ੍ਰਧਾਨ ਹੋਵੇ ਔਰ ਪੈਸੇ ਲਈ ਸਾਰਾ ਕੁਛ ਕੀਤਾ ਜਾਵੇ ਅਖੀਰ ਨੂੰ ਜਿਹੜੀ ਦਸਾਂ ਨੌਵਾਂ ਦੀ ਕਿਰਤ ਹੈ ਮਿਹਨਤ ਹੈ ਉਹੀ ਗਰੋ ਕਰਨੀ ਆ ਇਹ ਜਿਹੜਾ ਵਿਆਜ ਹੈ ਨਾ ਜਾਂ ਕਹਿ ਲਓ ਕਿ ਆਪੇ ਗਰੋ ਹੋਈ ਜਾਣਾ ਇੱਦਾਂ ਨਹੀਂ ਹੁੰਦਾ ਆਪੇ ਗਰੋ ਦੁਨੀਆਂ ਦੇ ਵਿੱਚ ਪਤਾ ਕੀ ਚੀਜ਼ ਹੁੰਦੀ ਆ ਜੇ ਫਿਜ਼ੀਕਲ ਦੇਖੀਏ ਮਾਇਆ ਦੇ ਵਿੱਚ ਇੱਕੋ ਚੀਜ਼ ਗਰੋ ਹੁੰਦੀ ਆ ਉਹ ਹੈਗੇ ਬਨਸਪਤੀ ਹਰਿਆਲੀ ਦਰਖਤ ਬੂਟੇ ਸਬਜ਼ੀ ਫਲ ਇਹ ਆਪੇ ਗਰੋ ਹੁੰਦੇ ਆ ਤੁਸੀਂ ਬੀਜ ਬੀਜ ਦਿਓ ਉਹਨੂੰ ਪਾਣੀ ਪਾਈ ਜਾਓ ਹਲਕਾ ਹਲਕਾ ਅਤੇ ਉਹ ਗਰੋ ਹੁੰਦਾ ਆ ਹੁਣ ਜੰਗਲ ਦੇ ਵਿੱਚ ਦੇਖੋ ਤੁਸੀਂ ਜੰਗਲ ਲੱਗੇ ਹੋਏ ਨੇ ਉੱਥੇ ਕੌਣ ਪਾਣੀ ਪਾਉਣ ਜਾਂਦਾ ਰੱਬ ਆਪੇ ਪਾਉਂਦਾ ਆ ਉਹ ਆਪੇ ਗਰੋ ਹੋ ਰਹੀਆਂ ਚੀਜ਼ਾਂ ਸੋ ਇਸੇ ਕਰਕੇ ਖੇਤੀ ਨੂੰ ਉੱਤਮ ਖੇਤੀ ਕਿਹਾ ਹੈ ਅਤੇ ਇਹੋ ਜਿਹੇ ਜਿਹੜੇ ਦਸਾਂ ਨੌਵਾਂ ਦੀ ਕਿਰਤ ਕਰਨੀ ਆ ਜਦੋਂ ਉਹ ਗਰੋ ਹੁੰਦੀ ਆ ਜ਼ਿਆਦਾ ਉਹਦੇ 'ਚ ਬਰਕਤ ਹੁੰਦੀ ਆ ਉਹਦੇ 'ਚ ਸੈਟਿਸਫੈਕਸ਼ਨ ਹੁੰਦੀ ਆ ਸੋ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਤੁਸੀਂ ਥੋੜ੍ਹਾ ਜਿਹਾ ਲੇਟ ਹੋ ਗਏ ਅਤੇ ਪ੍ਰੋਗਰਾਮ ਸਮਾਪਤੀ ਵੱਲੋਂ ਆ ਇੱਕ ਮਿੰਟ ਹੀ ਰਹਿੰਦਾ ਅਤੇ ਗੱਲ ਕਰਾਂਗੇ ਅਤੇ ਪੰਜਾਬ ਬਚਾਓ ਵਾਲਾ ਮੇਰਾ ਖਿਆਲ ਪ੍ਰੋਗਰਾਮ ਇਹਨਾਂ ਦੇ ਅੱਜ ਮਹਿਤਾ ਚੌਂਕ 'ਚ ਪਹੁੰਚ ਰਿਹਾ ਅਤੇ ਖੈਰ ਮੈਂ ਜੀ ਲੈਣਾ ਇਜਾਜ਼ਤ ਅਤੇ ਗੀਤ ਸੰਗੀਤ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ 'ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਨਾਲ ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਸੁਣਨ ਨੂੰ ਮਿਲੇਗਾ ਅਤੇ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਅਤੇ ਜਰਮਨੀ ਤੋਂ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਕੱਲ੍ਹ ਨੂੰ ਆਏਗਾ ਲਹਿਰਾਂ ਦੇ ਵਿੱਚ ਅਤੇ ਦਿਓ ਇਜਾਜ਼ਤ ਰੱਬ ਰਾਖਾ